सतनाम श्री वाहेगुरु धन श्री गुरु नानक देव जी महाराज वृंदावत वंदनी अंकुला सर्व कला समर्थ राखो प्रभु नानक जय कर सिरत सिरत प्रव्याया पर्याता शरणाया नानक की प्रभु बेनती अपनी भगती लाए कोई मन जाने मेरा गुरु जी सब तेरी बड़ियाई ना जाने मेरा गुरु जी सब तेरी बड़ियाई ना जाने मेरा गुरु जी सब तेरी बड़ियाई है ना जाने मेरा गुरु जी सब तेरी बड़ियाई सदा दयाला लोगन क्या बेचारी बुरापना को किसन कहिए सगले दी तुम्हारे तेरी टेक तेरा आधारा हाथ दे तू रखे जिस जन पुर तेरी कृपा तुझको बिपना को पखे ओ सुख उहा बड़ियाई जो प्रभ जी मन पानी तू ज ਦਾਨਾ ਤੂੰ ਸਭ ਮਿਹਰਬਾਨਾ ਨਾਮ ਮਿਲੈ ਰੰਗ ਮਾਣੀ ਤੁਧਿਆ ਗਏ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੈ ਮੇਰਾ ਸਭ ਤੇਰੀ ਵਡਿਆਈ ਮੇਰੇ ਸਾਹਿਬਾ ਕੋਈ ਨਾ ਨਾ ਜਾਣੈ ਮੇਰਾ ਤੇਰੀ ਵਡਿਆਈ ਮੇਰੇ ਸਾਹਿਬਾ ਕੌਣ ਜਾਣੇ ਮੇਰਾ ਸਿਵਾ ਕਰੀ ਮਾਂ करके मान पाई प्यारे भई सेवा करके मान पाई
करगल करो गज के बोलो सतनाम श्री गुरु महाराज की अपार कृपा क्योंकि मेरे तो पहला दसिया जा रहा सी कि दो चीजा भागा तो बगैर नहीं मिलिया कर दिया एक हरि का जस ते एक साधु की संगत हजारा जन्म घूमन तो बाद किते वाहगुरु की निगाह हो जाए कब हूं साध संगत ए पावे उस स्थान ते बौर नाव है अंतर हुए ज्ञान प्रकाश उस स्थान का नहीं विनाश मन तन नाम रते एक रंग सदा बसे पार ब्रह्म के सन ऐसा अवसर करोड़ा जन्मां च घूमद्या घूमद्या वाहगुरु की दया हो जाए तो हरी का जस ते साधु की संगत प्राप्त होया कर दी इस इलाके दे समेत तमोट पाया दे ते सारे इलाके दे कोई पुन कर्म अपना फल देन वास्ते जाग पे शुभ कर्म किते हुए सी समा आ गया ते बहुत महान उत्सव गुरु दशमेश पिता महाराज जी का जिन्हां ने अपने वास्ते रखिया ही कोई कुछ नहीं है सब कुछ बार दिता उन्हां दी याद नूं समर्पित करके गुरमत दे बहुत सारे विषयां ते विचार करन वास्ते महात्मा इत्थे आ रहे ने दर्शन भी होणगे उन्हां दे वचन भी सरवण होणगे ते समागम चलदा रहेगा गुरु दशमेश पिता सारा जो उन्हां दा प्रकाश उत्सव है उदे विच बहुत सारिया विचार आपने सुनने मिलनगियां मैं तो पहला आप काफी विचार सरवण कर चुके हो सो मैं बेनती की है कि नाम जपन नाल आदमी दे सारे दुखां दा खात्मा हो जाता है क्योंकि संसार दुखी है इस वेले पहला तो ही दुखी है महात्मा बुद्ध अज तो 2500 साल पहला हुए ने कपिल वस्तु एक स्टेट सी छोटी जी नेपाल दे विच उहदे राजे सी राजपाल दे विचों सुख दा कोई निशान ना मिलन करके उन्होंने राजपाल छड के बहुत तिक्षा तपस्या करन तों बाद एक नतीजा कढ़िया के संसार दुखी है ਇੱਥੇ ਤਾਂ ਕਹਿ ਦਿੱਤਾ ਕਿ ਸੰਸਾਰ ਦੁੱਖਾਂ ਦਾ ਘਰ ਹੈ। ਵਿਚਾਰ ਕੇ ਦੇਖ ਲਓ, ਕਿਸੇ ਨੂੰ ਸਰੀਰ ਦਾ ਦੁੱਖ ਹੈ, ਕਿਸੇ ਨੂੰ ਔਲਾਦ ਦਾ ਦੁੱਖ ਹੈ, ਕਿਸੇ ਨੂੰ ਪੈਸੇ ਦਾ ਦੁੱਖ ਹੈ, ਕਿਸੇ ਨੂੰ ਕੋਈ ਰਾਜਸੀ ਸੰਕਟ ਹੈ, ਕਿਸੇ ਨੂੰ ਕੋਈ ਦੁੱਖ, ਕਿਸੇ ਨੂੰ ਕੋਈ ਦੁੱਖ, ਕੋਈ ਵੀ ਸੁਖੀਆ ਨਹੀਂ ਹੈ। ਤੇ ਮਹਾਰਾਜ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਫੈਸਲਾ ਕਰਕੇ ਐਸਾ ਫਰਮਾਨ ਕਰ ਦਿੱਤਾ, ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਗਿਣ ਕੇ ਸਾਨੂੰ ਦੱਸਿਆ ਕਿ ਸੰਸਦਾਨ ਦੇ ਇੰਦਰ ਆਇਆ, ਪਰਸ਼ੁਰਾਮ ਰੋਵੇ ਘਰ ਆਇਆ। ਕੱਲ ਮੈਂ ਬੇਨਤੀ ਕਰੀ ਸੀ ਕਿ ਇੰਦਰ ਨੂੰ ਇੱਥੇ ਦੇ ਚੱਕਰਵਰਤੀ ਬਾਦਸ਼ਾਹ ਨਾਲੋਂ 10 ਖਰਬ ਗੁਣਾ ਜ਼ਿਆਦਾ ਸੁੱਖ ਹੈ, ਲੇਕਿਨ ਉਹ ਅਸਲੀ ਸੁੱਖ ਨਹੀਂ ਉਹਨੂੰ ਪ੍ਰਾਪਤ ਹੋਇਆ। ਬਾਹਰਲਾ ਸੁੱਖ ਜ਼ਰੂਰ ਹੈ, ਮਾਇਆ, ਪ੍ਰਾਪਰਟੀਆਂ, ਨਾਮ ਆਪਣੇ ਉੱਚੇ ਕਰਨੇ, ਅਹੁਦੇ, ਇਹ ਬਾਹਰਲਾ ਸੁੱਖ ਦਿਖਾਈ ਦਿੰਦਾ, ਲੇਕਿਨ ਅੰਦਰੋਂ ਨਹੀਂ ਬੰਦਾ ਸੁਖੀ ਹੋ ਸਕਦਾ, ਅੰਦਰੋਂ ਘੁਣ ਲੱਗਿਆ ਹੀ ਰਹਿੰਦਾ। ਵੱਡੇ ਵੱਡੇ ਗਿਣੇ ਮਹਾਰਾਜ ਨੇ ਇਹਦੇ ਚ, ਪਰਸ਼ੁਰਾਮ ਰੋਵੇ ਘਰ ਆਇਆ, ਅਜੈਸ ਰੋਵੇ ਭੀਖਿਆ ਖਾਏ, ਐਸੀ ਦਰ ਕੇ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ, ਰੋਵੇ ਪਾਂਡਵ ਭਏ ਮਜੂਰ, ਜਿਨਕੇ ਸਵਾਮੀ ਰਹਿਤ। 13ਵਾਂ ਸਾਲ ਜਦ ਪਾਂਡਵਾਂ ਦਾ ਆਇਆ ਗੁਪਤ ਵਾਸ ਦਾ, ਉਸ ਵੇਲੇ ਰਾਤ ਨੂੰ ਛੁਪ ਕੇ ਚੋਰੀ ਚੋਰੀ ਮਿਲਿਆ ਕਰਦੇ, ਨਾਂ ਬਦਲ ਲਏ, ਕੰਮ ਕਰਨ ਲੱਗ ਗਏ, ਕਿਸੇ ਨੇ ਡੰਗਰਾਂ ਦਾ ਕੰਮ ਸਾਂਭ ਲਿਆ, ਕਿਸੇ ਨੇ ਘੋੜਿਆਂ ਦਾ ਸਾਂਭ ਲਿਆ, ਭੀਮ ਸੈਨ ਨੇ ਰਸੋਈਏ ਦਾ ਕੰਮ ਸ਼ੁਰੂ ਕਰ ਲਿਆ, ਅਰਜਨ ਨੇ ਨਾਚ ਗਾਉਣੇ ਦਾ ਕਰ ਲਿਆ, ਤੇ ਜਿਹੜਾ ਅਧਿਸ਼ਟਰ ਸੀ ਉਹ ਪਾਸਾ ਘਲਾਉਣ ਲੱਗ ਗਿਆ, ਤੇ ਜਿਹੜੀ ਦ੍ਰੋਪਦੀ ਸੀ ਉਹ ਰਾਣੀ ਦੀ ਨੌਕਰਾਣੀ ਬਣ ਗਈ। ਹੈਰਾਨ ਹੋਇਆ ਕਰਨ ਵੀ ਅਸੀਂ ਹਿੰਦੁਸਤਾਨ ਦੇ ਚੱਕਰਵਰਤੀ ਬਾਦਸ਼ਾਹ, ਸਾਡਾ ਕੀ ਹਾਲ ਹੋਵੇ। ਰਾਤ ਨੂੰ ਮਿਲਣਾ ਚੋਰੀ, ਦੂਰ ਜਾ ਕੇ ਕਿਸੇ ਜੰਗਲ ਦੇ ਅੰਦਰ, ਉੱਥੇ ਪਹਿਲਾਂ ਰੋਣਾ ਸਾਰਿਆਂ ਨੇ ਇਕੱਠੇ ਹੋ ਗਏ, ਬਰਾਏ ਨਾ ਬਿਰਨੇ ਵੀ ਆਹ ਸਾਡਾ ਕੀ ਹਾਲ ਹੋ ਗਿਆ। ਮਹਾਰਾਜ ਕਹਿੰਦੇ 16 ਕਲਾਂ ਸੰਪੂਰਨ ਅਵਤਾਰ ਕ੍ਰਿਸ਼ਨ ਮਹਾਰਾਜ, ਉਹਨਾਂ ਦੇ ਉੱਤੇ ਉਹਨਾਂ ਦੀ ਮਿਹਰ ਸੀ, ਪਰ ਉਹ ਵੀ ਰੋਂਦੇ ਰਹੇ, ਰੋਵੇ ਜਨਮੇ ਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ। ਇਸ ਤਰ੍ਹਾਂ ਦੇ ਨਾਲ ਮਾਜੇ ਮਹਾਰਾਜ ਫਰਮਾਨ ਕਰਦੇ ਹੈ ਕਿ ਸਾਰੀ ਦੁਨੀਆਂ ਰੋਂਦੀ ਹੈ, ਅਖੀਰ ਤੇ ਆਪ ਫਰਮਾਨ ਕਰਦੇ ਹੈ ਕਿ ਬਾਲੀ ਰੋਵਾ ਨਾ ਹੀ ਪਤਾਲ ਨਾਨਕ ਦੁਖੀਆ ਸਭ ਸੋਚ। ਹੁਣ ਸੁਖੀਆ ਕਿਵੇਂ ਹੋਏਗਾ, ਮੰਨੇ ਨਾ ਉਹ ਸਹੀ ਜਿਣ ਜਾਏ ਔਰੀ ਧਰਮ ਨਾ ਲੇਖੇ ਲੈ। ਹੁਣ ਨਾਮ ਨੂੰ ਮੰਨਣ ਵਾਲੀ ਗੱਲ ਸਮਝ ਨਹੀਂ ਆਉਂਦੀ ਵੀ ਨਾਮ ਦੇ ਮੰਨਣ ਨੂੰ ਮਹਾਰਾਜ ਨੇ ਕਹਿਤਾ, ਤੇ ਨਾਲੇ ਇਸ਼ਾਰੇ ਕਰ ਦਿੱਤੇ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਛਾ ਵਿਸਤਾਏ ਕਾਗਦ ਕਰਨ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਈ ਉਹ ਨਾਮ ਨੂੰ ਮੰਨਣਾ ਕੀ ਹੁੰਦਾ ਇਹ ਬਹੁਤ ਵੱਡੀ ਵਿਆਖਿਆ ਹੈ ਇਸਦੀ ਸੰਖੇਪ ਸ਼ਬਦਾਂ ਚ ਮੈਂ ਦੱਸਦਾ ਕਿ ਜਿਸ ਵਕਤ ਆਦਮੀ ਦੇ ਅਗਿਆਨ ਜੋ ਅੰਦਰ ਭਰਿਆ ਪਿਆ ਹਨੇਰਾ ਉਹਦੇ ਵਿੱਚ ਪ੍ਰਕਾਸ਼ ਆ ਜਾਵੇ ਅੰਦਰਲੇ ਨੇਤਰ ਖੁੱਲ ਜਾਣ ਉਹਦੇ ਨਾਲ ਪਰਮੇਸ਼ੁਰ ਘੱਟ ਘੱਟ ਚ ਵਿਆਪਕ ਤੇ ਆਪਣੇ ਵਿੱਚ ਵਿਆਪਕ ਨਜ਼ਰ ਆ ਜਾਵੇ ਉਹ ਜਿਹੜੀ ਉਹ ਮੰਡਲ ਹੈ ਜਿਸ ਨੂੰ ਆਤਮਿਕ ਸੋਝੀ ਦਾ ਮੰਡਲ ਕਹਿੰਦੇ ਆ ਉਹ ਨਾਮ ਦੇ ਪ੍ਰਕਾਸ਼ ਦਾ ਮੰਡਲ ਹੋਇਆ ਕਰਦਾ ਉਸ ਨਾਮ ਨੂੰ ਮੰਨਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ ਹੋਰ ਕੋਈ ਨਹੀਂ ਹੁੰਦਾ ਪਰਮੇਸ਼ਰ ਦਾ ਨਾਮ ਸਭ ਤੋਂ ਸ੍ਰੇਸ਼ਟ ਹੈ ਸਰਵ ਔਕੋ ਔਕਦ ਨਾਮ ਦੂਸਰਾ ਹੈ ਗੁਰੂ ਕੀ ਸੇਵਾ ਪਾਏ ਮਾਨ ਗੁਰੂ ਦੀ ਸੇਵਾ ਕਰੋ ਮਾਨ ਪ੍ਰਾਪਤ ਹੁੰਦਾ ਹੈ ਵਾਸ਼ਨਾਵਾਂ ਸਾਰੀਆਂ ਹੀ ਪੂਰੀਆਂ ਹੁੰਦੀਆਂ ਨੇ ਸੁੱਖ ਮਿਲਦਾ ਹੈ ਜਿਸ ਨੇ ਵੀ ਗੁਰੂ ਦੀ ਸੇਵਾ ਕਰੀ ਹੈ ਤਨ ਮਨ ਧਨ ਨਾਲ ਉਹਨੂੰ ਮਨ ਮੰਗੀਆਂ ਮੁਰਾਦਾਂ ਪ੍ਰਾਪਤ ਹੋਇਆ ਕਰਦੀਆਂ ਕੋਈ ਕੋਈ ਦੇਖ ਲਓ ਕਹਿੰਦੇ ਇੱਕ ਨਹੀਂ ਜਿਹਦਾ ਵੀ ਜੀ ਕਰਦਾ ਹੈ ਉਹ ਕਰਕੇ ਦੇਖੋ ਇਸ ਚੀਜ਼ ਨੂੰ
ਕਰਕੇ ਕੋਈ ਵੇਖ ਲੋ ਸੇਵਾ ਕਰਕੇ ਕੋਈ ਵੇਖ ਲੋ ਸੇਵਾ ਕਰਕੇ ਕੋਈ ਵੇਖ ਲੋ ਸੇਵਾ ਕਰਕੇ ਕੋਈ ਸੰਗ ਜਾਈ ਬਾਹਰ ਪੰਡਿਤ ਰਾਗ ਮਾਏ ਬਾਹਰ ਪੰਡਿਤ ਰਾਗ ਓਏ ਤੈਸਾ ਪੁੰਨ ਏਕ ਗੁਰਸਿੱਖ ਸੁਣਵਾਏ ਸਿੱਖ ਤੂੰ ਬੁਲਾਏ ਪਾਣੀ ਪਾਓ ਕਰ ਗੁਰਸਿੱਖ ਪਾਓ ਕਰ ਗੁਰਸਿੱਖ ਜਗ ਮਨ ਸਿੱਖ ਪੂਜਵਾਏਗਾ ਐਸੇ ਸੰਤ ਮੰਗਣ ਸੰਗਣ ਕੇ ਉਤਾਰ ਸੰਗਣ ਕੇ ਉਤਾਰ ਪਹਿਲਾ ਪੁੰਨ ਸਿੱਖ ਤੋਂ ਇੱਕ ਸ਼ਬਦ ਸਾਰੇਗਾ ਮੰਦਰ ਰੰਜਨ ਕੇ ਰੰਜਨ ਕੇ ਰੰਜਨ ਕੇ ਐਸਾ ਸੁਨ ਸਿੱਖ ਇੱਕ ਜੈਸੇ ਦੀਸ ਵਾਰ ਦਰਸ਼ਨ ਸਾਧ ਕੀ ਦਰਸ਼ਨ ਸਾਧ ਕੀ ਦਰਸ਼ਨ ਸਾਧ ਕੀ ਐਸਾ ਸੁਨ ਸਿੱਖ
ਇਸ ਕਵਿਤ ਦੇ ਅੰਦਰ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਮਾਣ ਪ੍ਰਾਪਤ ਹੋਇਆ, ਜੋ ਗੁਰਮਤਿ ਸਿਧਾਂਤ ਨੂੰ ਆਪਣੀਆਂ ਵਾਰਾਂ ਤੇ ਕਵਿਤਾ ਦੇ ਰਾਹੀਂ ਬੜੇ ਸੁਖੈਨ ਢੰਗ ਦੇ ਨਾਲ ਪ੍ਰਗਟ ਕਰਕੇ ਸਾਡੇ ਸਮਝ ਵਾਸਤੇ ਆਪ ਨੇ ਬੜਾ ਪਾਰਾ ਪਰਉਪਕਾਰ ਕੀਤਾ। ਆਪ ਸੇਵਾ ਦਾ ਪੁੰਨ ਦੱਸਦੇ ਨੇ, ਜਿਵੇਂ ਜਿਸ ਤਰ੍ਹਾਂ ਦੇ ਨਾਲ ਕੋਈ ਬੰਦਾ ਪੰਜ ਵਾਰੀ ਗੰਗਾ ਦਾ ਇਸ਼ਨਾਨ ਕਰਨ ਜਾਵੇ, ਪੰਜ ਵਾਰੀ ਪ੍ਰਾਗ ਦਾ ਇਸ਼ਨਾਨ ਕਰਨ ਜਾਵੇ, ਕਿੰਨੀ ਖੇਚਲ ਹੈ, ਕਿੰਨਾ ਖਰਚਾ ਹੈ, ਕਿੰਨਾ ਸਮਾਂ ਲੱਗਦਾ ਹੈ। ਜੇ ਬੰਦਗੀ ਕਰਨ ਵਾਲੇ ਇੱਕ ਗੁਰਸਿੱਖ ਦਾ ਇਸ਼ਨਾਨ ਕਰਾ ਦਿੱਤਾ, ਉਹ 10 ਵਾਰੀ ਤੀਰਥਾਂ ਤੇ ਜਾਣ ਦਾ ਉਹਨੂੰ ਫਲ ਘਰ ਬੈਠੇ ਪ੍ਰਾਪਤ ਹੋ ਗਿਆ। ਇਸੇ ਤਰ੍ਹਾਂ ਦੇ ਨਾਲ ਜੇ ਪਾਣੀ ਪਿਲਾ ਦਿੱਤਾ ਗੁਰਸਿੱਖ ਨੂੰ ਬੰਦਗੀ ਕਰਨ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ ਨੂੰ, ਤੇ ਕਹਿੰਦੇ ਕੁਰਸ਼ੇਤਰ ਵਿੱਚ ਜਾ ਕੇ ਸਵੇਰ ਜਗ ਕਰਨ ਦਾ ਪੁੰਨ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਜੇ ਉਹ ਪ੍ਰਸ਼ਾਦਾ ਛਕਾ ਕੇ ਸਿੱਖ ਨੂੰ ਤ੍ਰਿਪਤ ਕਰ ਦੇਵੇ। ਇੱਕ ਸ਼ਬਦ ਸਿਖਾਉਣ ਦਾ ਪੁੰਨ, 7 ਮੰਦਰ ਸੋਨੇ ਦੇ ਬਣਾ ਕੇ ਜਿੰਨਾ ਪੁੰਨ ਪ੍ਰਾਪਤ ਹੁੰਦਾ ਹੈ ਉਨਾ ਇੱਕ ਸ਼ਬਦ ਇੱਕ ਗੁਰਸਿੱਖ ਨੂੰ ਸਿਖਾ ਕੇ ਪ੍ਰਾਪਤ ਹੁੰਦਾ ਹੈ। 20 ਵਾਰ ਕਿਸੇ ਸਾਧ ਦੇ ਦਰਸ਼ਨ ਕਰਨ ਜਾਂਦਾ ਹੈ, ਤੇ ਜੇ ਇੱਕ ਗੁਰਸਿੱਖ ਥੱਕਿਆ ਹੋਇਆ ਮਹਾਂਪੁਰਸ਼ ਉਹਦੇ ਮੁੱਠੀ ਚਾਪੀ ਕਰਕੇ ਉਸ ਨੂੰ ਸਲਾਹ ਦਿੱਤਾ, ਉਨਾ ਪੁੰਨ ਪ੍ਰਾਪਤ ਹੁੰਦਾ। ਕੋਈ ਵੀ ਨੇਕ ਕੰਮ ਕਰ ਲਓ, ਕੋਈ ਦਾਨ ਕਰ ਲਓ, ਹਰ ਚੀਜ਼ ਦਾ ਪ੍ਰਤੀਕਰਮ ਹੁੰਦਾ ਹੈ। ਮਾੜਾ ਕਰਮ ਕਰ ਲਓ, ਮੈਂ ਕੱਲ ਬੇਨਤੀ ਕਰੀ ਸੀ ਵੀ ਕਿੰਨਾ ਤਕਲੀਫਾਂ ਦੇ ਵਿੱਚ ਜੀਵ ਆਤਮਾ ਨੂੰ ਲੰਘਣਾ ਪੈਂਦਾ। ਲਾਇਫ ਆਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪੁਰਾਣੀਆਂ ਲੁਕ ਅੰਦਰ ਠਾਣੀ, ਸੰਨੀ ਦੇਨ ਬਖੰਭ ਥਾਏ ਮਿੱਠੇ ਮਦਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾਈ ਫਰੇਸ਼ਤਾ ਤਿਲ ਪੀੜੇ ਕਰਨ। ਕਈ ਜੀਆਂ ਸਜਾਵਾਂ ਮਿਲਦੀਆਂ, ਨੇਕ ਕੰਮ ਕਰ ਲਓ ਉਸੇ ਤਰ੍ਹਾਂ ਦੇ ਨਾਲ ਰਿਵਾਰਡ ਮਿਲਦੇ ਨੇ, ਜੈ ਜੈਕਾਰ ਹੁੰਦੀ ਹੈ, ਆਦਰ ਹੁੰਦਾ ਹੈ, ਸਤਿਕਾਰ ਹੁੰਦਾ ਹੈ, ਧੰਨ ਧੰਨ ਹੁੰਦੀ ਹੈ, ਫੁੱਲ ਵਰਸਦੇ ਨੇ ਜਦ ਸੰਸਾਰ ਤੋਂ ਜਾਂਦਾ ਹੈ। ਸੋ ਕੋਈ ਵੀ ਕਰਮ ਕਰ ਲਓ, ਚੰਗਾ ਕਰ ਲਓ, ਮਾੜਾ ਕਰ ਲਓ, ਫਲ ਵਸ਼ ਮਿਲਣਾ ਦੋਹਾਂ ਦਾ। ਇਹ ਨਹੀਂ ਹੈ ਵੀ ਕੀਤਾ ਹੋਇਆ ਐਵੇਂ ਚੱਲੇਗਾ। ਥੋੜਾ ਜਿਹਾ ਪੁੰਨ ਨਿੱਕਾ ਜਿਹਾ ਕੀਤਾ, ਮੈਂ ਇੱਕ ਬੇਨਤੀ ਕਰਦਾ ਕਿ ਇੱਕ ਇੱਥੇ ਵੱਡਾ ਮਸ਼ਹੂਰ ਬਾਦਸ਼ਾਹ ਹੋਇਆ, ਸਭ ਜਾਣਦੇ ਨੇ, ਵਿਕਰਮਾਜੀਤ ਹੈ। ਖਾਸ ਕਰਕੇ ਇਸ ਪਿੰਡ ਦਾ ਉਸ ਦੇ ਨਾਲ ਜ਼ਿਆਦਾ ਸੰਬੰਧ ਹੈ ਕਿਉਂਕਿ ਇਹਨਾਂ ਦਾ ਵੱਡਾ ਵਡੇਰਾ ਲੱਗਦਾ। ਵਿਨੇਪਾਲ ਤੋਂ 26ਵੀਂ ਪੁਸ਼ਤ ਉੱਪਰ ਸੀਗਾ, ਵਿਨੇਪਾਲ ਤੋਂ ਗਿੱਲਪਾਲ 10 ਪੁਸ਼ਤਾਂ ਘੱਟ ਸੀ, ਗਿੱਲਪਾਲ ਤੋਂ ਹੁਣ ਜਿਹੜੀਆਂ ਪੁਸ਼ਤਾਂ ਚੱਲ ਰਹੀਆਂ 31ਵੀਂ 32ਵੀਂ ਚੱਲ ਰਹੀ ਹੈ। ਐ ਸਮਝ ਲਓ ਵੀ ਇਹਨਾਂ ਦਾ ਵਡੇਰਾ ਸੀ, ਸਾਰੇ ਹਿੰਦੁਸਤਾਨ ਦਾ ਬਾਦਸ਼ਾਹ। ਇੱਕ ਪਾਸੇ ਤਾਸ਼ਕੰਦ ਤੱਕ ਉਹਦਾ ਰਾਜ ਸੀ, ਅਫਗਾਨਿਸਤਾਨ, ਇਰਾਨ ਦੇ ਉੱਤੇ, ਇੱਧਰ ਬਰਮਾ ਵੱਲ ਬਰਮਾ ਤੱਕ, ਤੇ ਹੇਠਾਂ ਵਿੰਧਿਆ ਚੱਲ ਪਰਬਤ ਤੱਕ ਸੀ। ਦੱਖਣ ਵਿੱਚ ਉਸਦਾ ਰਾਜ ਨਹੀਂ ਸੀ, ਦੱਖਣ ਵਿੱਚ ਸਲਵਾਨ ਰਾਜਾ ਰਾਜ ਕਰਦਾ ਸੀ ਉਸ ਵੇਲੇ, ਤੇ ਬੜਾ ਭਾਰੀ ਉਹਦਾ ਤਪ ਤੇਜ ਸੀ। ਉਸਨੇ ਇੱਕ ਵਾਰੀ ਆਪਣੇ ਰਾਜ ਪੰਡਿਤ ਨੂੰ ਬੁਲਾਇਆ, ਜੋਸ਼ੀਆਂ ਨੂੰ ਬੁਲਾਇਆ, ਕਹਿਣ ਲੱਗੇ ਵੀ ਮੈਨੂੰ ਇਹ ਦੱਸੋ ਮੈਂ ਕਿਹੜਾ ਪੁੰਨ ਕਰਿਆ ਜਿਹਦੇ ਕਰਕੇ ਮੈਨੂੰ ਐਡਾ ਰਾਜ ਮਿਲਿਆ, ਕਿਉਂਕਿ ਚੰਗਾ ਜੋ ਬਾਦਸ਼ਾਹ ਹੈ ਉਹਨੂੰ ਇਹ ਗਿਆਨ ਹੋ ਜਾਂਦਾ ਵੀ ਮੈਂ ਪਿਛਲੇ ਜਨਮਾਂ ਦੇ ਅੰਦਰ ਕੋਈ ਪੁੰਨ ਕਰਿਆ ਹੈ, ਪੂਰਵਲੇ ਕੀਤੇ ਹੋਏ ਦਾਨ ਨੂੰ ਭੋਗਦੇ ਨੇ ਬਾਦਸ਼ਾਹ, ਮਹਾਰਾਜ ਦਾ ਐਸਾ ਫਰਮਾਨ ਹੈ। ਅਕਬਰ ਨੂੰ ਵੀ ਹੋ ਗਿਆ ਸੀ ਕਿ ਮੈਂ ਕਿਹੜਾ ਦਾਨ ਕਰ ਦਿੱਤਾ ਜਿਹਦੇ ਕਰਕੇ ਮੈਨੂੰ ਐਡਾ ਬੜਾ ਰਾਜ ਪ੍ਰਾਪਤ ਹੋ ਗਿਆ, ਉਸਨੂੰ ਵੀ ਵਰਤਤਾ ਸੀ ਜੋਤਸ਼ੀਆਂ ਨੇ। ਇਸ ਨੇ ਜਦ ਪੁੱਛਿਆ ਇਹ ਕਹਿਣ ਲੱਗਿਆ ਜੇ ਮੈਨੂੰ ਸਹੀ ਸਹੀ ਨਾਂ ਦੱਸਿਆ ਮੈਂ ਸਜ਼ਾ ਦੇਵਾਂਗਾ, 7 ਦਿਨਾਂ ਦੇ ਅੰਦਰ ਅੰਦਰ ਇਹਦਾ ਜਵਾਬ ਮੈਨੂੰ ਮਿਲਣਾ ਚਾਹੀਦਾ ਤੇ ਮੇਰੀ ਤਸੱਲੀ ਹੋਣੀ ਚਾਹੀਦੀ। ਜਿਸ ਬਾਅਦ ਤੋਂ ਉਹਨਾਂ ਨੇ ਆਪਣੇ ਫਲਾਦੇਸ਼ ਦੇਖੇ, ਜਵਾਬ ਕੁਛ ਆਵੇ ਹੀ ਨਾ, ਕੁਛ ਬਣਾ ਆਵੇ, ਬੇਚਾਰੇ ਘਬਰਾ ਗਏ ਵੀ ਕੀ ਕਹੀਏ ਉਸ ਨੂੰ, ਐਡਾ ਬੜਾ ਰਾਜ ਇੰਨੀ ਛੋਟੀ ਚੀਜ਼ ਦਾਨ ਕਰਨ ਦੇ ਨਾਲ ਹੋ ਗਿਆ। 7 ਦਿਨ ਹੋ ਗਏ ਰਾਜ ਜੋਸ਼ੀ ਨਾ ਰੋਟੀ ਖਾਵੇ ਨਾ ਪਾਣੀ ਕੁਛ ਖਾਵੇ ਪੀਵੇ, ਆਰਾਮ ਨਾ ਕਰੇ, ਚਿੰਤਾ ਚ ਬੈਠਾ ਰਹੇ, ਸਾਰੀ ਰਾਤ ਲੰਘਾ ਦੇਵੇ, ਕਿਉਂਕਿ ਜਦ ਆਦਮੀ ਦੇ ਉੱਤੇ ਚਿੰਤਾ ਸਵਾਰ ਹੋ ਜਾਵੇ ਦੋ ਚੀਜ਼ਾਂ ਉਹਦੀਆਂ ਜਾਂਦੀਆਂ ਰਹਿੰਦੀਆਂ, ਇੱਕ ਤਾਂ ਖੁਸ਼ੀ ਨਹੀਂ ਉਹਦੇ ਚਿਹਰੇ ਤੇ ਆਉਂਦੀ, ਇੱਕ ਨੀਂਦ ਨਹੀਂ ਆਇਆ ਕਰਦੀ, ਤੀਸਰਾ ਉਹਨੂੰ ਭੁੱਖ ਨਹੀਂ ਲੱਗਿਆ ਕਰਦੀ, ਹਜ਼ਮ ਨਹੀਂ ਹੁੰਦਾ ਖਾਣਾ। ਲੜਕੀ ਨੇ ਦੇਖਿਆ ਕਿ ਪਿਤਾ ਜੀ 6-7 ਦਿਨ ਤੋਂ ਬੜੇ ਚਿੰਤਾ ਵਿੱਚ ਗ੍ਰਸਤ ਨੇ, ਪੁੱਛਿਆ, ਕਹਿਣ ਲੱਗੀ ਪਿਤਾ ਜੀ ਕੀ ਗੱਲ ਹੈ, ਤੁਸੀਂ ਦੱਸਦੇ ਕਿਉਂ ਨਹੀਂ ਹੋ, ਪ੍ਰੋਬਲਮ ਤਾਂ ਦੱਸ ਦੇਣਾ ਚਾਹੀਦਾ, ਅੰਦਰ ਨਹੀਂ ਰੱਖਣਾ ਚਾਹੀਦਾ। ਕਹਿੰਦੇ ਕੰਧ ਨੂੰ ਵੀ ਪੁੱਛ ਲਓ, ਖਬਰਾਂ ਜਵਾਬ ਆ ਜਾਵੇ, ਮੈਂ ਤੁਹਾਡੀ ਲੜਕੀ ਹਾਂ ਤੇ ਤੁਸੀਂ ਮੈਨੂੰ ਦੱਸੋ ਨਾ ਵੀ ਪ੍ਰੋਬਲਮ ਕੀ ਹੈ, ਕੀ ਤੁਹਾਡਾ ਸਮੱਸਿਆ ਆ ਗਈ, ਨਾ ਤੁਸੀਂ ਪ੍ਰਸ਼ਾਦਾ ਚੱਜ ਠੀਕ ਤਰ੍ਹਾਂ ਨਾਲ ਛਕਦੇ ਹੋ, ਨਾ ਸੌਂਦੇ ਹੋ, ਸਾਰਾ ਦਿਨ ਹਿਸਾਬ ਕਿਤਾਬ ਜੋੜੀ ਜਾਂਦੇ ਹੋ, ਵਿੱਚੋਂ ਐਂ ਲੱਗਦਾ ਵੀ ਲੱਭਦਾ ਕੁਛ ਨਹੀਂ। ਕਹਿਣ ਲੱਗਿਆ ਬੇਟੀ ਤੂੰ ਬਿਲਕੁਲ ਮੈਨੂੰ ਸਹੀ ਪੜਿਆ, ਮੈਂ ਇਸ ਵੇਲੇ ਹੱਦ ਤੋਂ ਜ਼ਿਆਦਾ ਚਿੰਤਾ ਚ ਹਾਂ, ਕੱਲ ਨੂੰ ਮੇਰਾ ਜ਼ਿੰਦਗੀ ਦਾ ਫੈਸਲਾ ਹੋਣਾ, ਤੇ ਬਾਦਸ਼ਾਹ ਇੰਨਾ ਨਾਰਾਜ਼ ਹੋਇਆ ਹੋਇਆ ਕਿ ਜਾਂ ਮੈਨੂੰ ਦੱਸੋ ਨਹੀਂ ਮੈਂ ਸਜ਼ਾਏ ਮੌਤ ਦੇ ਦਾਂਗਾ। ਕਹਿੰਦੇ ਕੀ ਗੱਲ ਹੈ, ਕਹਿਣ ਲੱਗੇ ਉਹ ਇਹ ਪੁੱਛਦਾ ਬਈ ਮੈਂ ਕਿਹੜਾ ਪੁੰਨ ਕਰਿਆ ਜਿਹਦੇ ਕਰਕੇ ਮੈਨੂੰ ਇੰਨਾ ਰਾਜ ਪ੍ਰਾਪਤ ਹੋਇਆ। ਕਹਿੰਦੇ ਫੇਰ ਕਹਿੰਦੇ ਹਿਸਾਬ ਵਿੱਚੋਂ ਨਿਕਲਦਾ ਕੁਛ ਨਹੀਂ ਜੋਤਿਸ਼ ਦੇ, ਕੋਈ ਚੀਜ਼ ਨਹੀਂ ਉਹਦੀ, ਨਿੱਕਾ ਜਿਹਾ ਪੁੰਨ ਕਰਿਆ ਛੋਟਾ ਜਿਹਾ। ਕਹਿਣ ਲੱਗੀ ਤੁਸੀਂ ਐ ਨਾ ਕਰੋ, ਮੈਨੂੰ ਇਸ ਗੱਲ ਦਾ ਜਵਾਬ ਆਉਂਦਾ ਕਿ ਤੁਸੀਂ ਉਹਨੂੰ ਕਹਿ ਦੋ, ਜਾ ਕੇ ਬੇਨਤੀ ਕਰ ਦੋ ਵੀ ਮੈਂ ਮੇਰੀ ਲੜਕੀ ਤੁਹਾਨੂੰ ਬਿਲਕੁਲ ਸਹੀ ਸਹੀ ਦੱਸੇਗੀ। ਲੜਕੀ ਨੂੰ ਬੁਲਾ ਲਿਆ, ਸਾਰੇ ਜੋਤਸ਼ੀਆਂ ਦੀ ਜਾਨ ਚ ਜਾਨ ਆਈ ਵੀ ਹੁਣ ਸ਼ਾਇਦ ਅਸੀਂ ਬਚ ਜਾਈਏ। ਉਸਨੇ ਕਿਹਾ ਬੇਟੀ ਮੈਂ ਕਿਹੜਾ ਪੁੰਨ ਕਰਿਆ ਜਿਹਦੇ ਕਰਕੇ ਮੈਨੂੰ ਐਡਾ ਬੜਾ ਹਿੰਦੁਸਤਾਨ ਦਾ ਰਾਜ ਪ੍ਰਾਪਤ ਹੋ ਗਿਆ। ਕਹਿਣ ਲੱਗੀ ਮਹਾਰਾਜ ਦੱਸ ਤਾਂ ਮੈਂ ਦਿੰਦੀ ਹਾਂ ਪਰ ਤੁਹਾਨੂੰ ਮਨ ਨਹੀਂ ਤੁਹਾਡਾ ਮੰਨਣਾ, ਵਿਸ਼ਵਾਸ ਨਹੀਂ ਆਉਣਾ। ਹਾਂ ਇੱਥੋਂ 35 ਮੀਲ ਦੇ ਉੱਤੇ ਇੱਕ ਸਾਧੂ ਹੈ ਉਹ ਤੁਹਾਨੂੰ ਦੱਸੂਗਾ ਫਿਰ ਤੁਸੀਂ ਮੰਨ ਜਾਓ, ਜਿਹੜਾ ਕੁਛ ਮੈਨੂੰ ਪਤਾ ਉਹਨੂੰ ਵੀ ਪਤਾ। ਅਤਾ ਪਤਾ ਦੱਸਦਾ ਉੱਥੇ ਚਲਿਆ ਗਿਆ। ਕਹਿਣ ਲੱਗੇ ਉਹਦੀ ਨਿਸ਼ਾਨੀ ਹੈ ਕਿ ਸਵਾਹ ਘੋਲ ਘੋਲ ਕੇ ਪੀ ਜਾਂਦਾ। ਉੱਥੇ ਗਿਆ ਜਾ ਕੇ ਪ੍ਰਸ਼ਨ ਕਰਿਆ, ਉਹ ਕਹਿੰਦੇ ਲੈ ਵੀ ਮੈਂ ਤੈਨੂੰ ਦੱਸਤਾ ਦਿੰਦਾ ਪਰ ਤੇਰਾ ਮਨ ਨਹੀਂ ਮੰਨਣਾ, ਤੈਨੂੰ ਇੱਕ ਸਾਧੂ ਕੋਲ ਹੋਰ ਅਸੀਂ ਗਾਂ ਭੇਜਦੇ ਹਾਂ, ਇੱਥੋਂ 40 ਮੀਲ ਤੇ ਹੈ। ਉਹ ਅੰਗਿਆਰ ਖਾ ਰਿਹਾ, ਜਲਦੇ ਜਲਦੇ ਕੋਲੇ ਕੱਢ ਕੇ ਦੰਦਾਂ ਥੱਲੇ ਲੈ ਲੈਂਦਾ, ਫਿਰ ਚੱਬ ਲੈਂਦਾ। ਉੱਥੇ ਪਹੁੰਚ ਗਿਆ ਤਾਂ ਉਸਨੇ ਕਿਹਾ ਵੀ ਮੈਂ ਦੱਸਦਾ ਤੈਨੂੰ ਦੰਨਾ, ਪਰ ਤੈਨੂੰ ਐਤਵਾਰ ਨਹੀਂ ਆਉਣਾ, ਤੇਰਾ ਚੰਗਾ ਹੋਇਆ ਤਾਂ ਸਵਾਲ ਕਰਦਾ। ਕਹਿਣ ਲੱਗੇ ਕੱਲ ਨੂੰ ਫਲਾਣਾ ਜੋ ਰਾਜਾ ਹੈ ਤੇਰੇ ਮਤਹਿਤ, ਉਹਦੇ ਘਰ ਇੱਕ ਲੜਕਾ ਪੈਦਾ ਹੋ ਰਿਹਾ, ਉੱਥੇ ਜਾ ਕੇ ਬਹਿ ਜਾ, ਉਹ ਬੱਚੇ ਨੇ ਪੈਦਾ ਹੁੰਦੇ ਨਹੀਂ ਮਰ ਜਾਣਾ, ਤੇ ਉਹ ਉਸ ਨੂੰ ਬੁਲਾ ਲਈ। ਉਹ ਬੱਚਾ ਜਿਵੇਂ ਬੰਦੇ ਗੱਲ ਕਰਦੇ ਨੇ ਇਸ ਤਰ੍ਹਾਂ ਗੱਲ ਕਰੇਗਾ, ਤੇਰੀ ਤਸੱਲੀ ਕਰਾ ਦੇ, ਉਹਦੇ ਬਾਅਦ ਉਹਨੇ ਮਰ ਜਾਣਾ। ਜਦ ਉਹਦੀ ਤਸੱਲੀ ਤੇਰੀ ਤਸੱਲੀ ਹੋ ਗਈ, ਮੈਂ ਵੀ ਮਰ ਜਾਣਾ, ਤੇ ਜਿਹੜਾ ਸਵਾਹ ਘੋਲ ਕੇ ਪੀਂਦਾ ਉਹਨੇ ਵੀ ਮਰ ਜਾਣਾ। ਹੈਰਾਨ ਹੋ ਗਿਆ ਵੀ ਇਹ ਕਾਹਦੀ ਸਮੱਸਿਆ ਹੋਈ, ਤਾਂ ਗੱਲ ਇਹ ਹੋਰ ਤਰ੍ਹਾਂ ਉਲਝ ਗਈ ਬਹੁਤ। ਉਸ ਵੇਲੇ ਉੱਥੇ ਚਲਿਆ ਗਿਆ, ਰਾਜੇ ਨੂੰ ਹੁਕਮ ਕਰਿਆ ਕਿ ਕੱਲ ਨੂੰ ਜੋ ਆਪਦੇ ਲੜਕਾ ਪੈਦਾ ਹੋਵੇਗਾ ਉਹਨੂੰ ਪੈਦਾ ਹੁੰਦੇ ਮੇਰੇ ਪਾਸ ਲੈ ਕੇ ਆ, ਮੈਂ ਇੱਕ ਪ੍ਰਸ਼ਨ ਕਰਨਾ। ਕੋਲ ਲਾਏ ਤੇ ਉਸਨੇ ਪ੍ਰਸ਼ਨ ਕਰਿਆ, ਕਹਿਣ ਲੱਗਿਆ ਇਹ ਲੜਕੇ ਕੀ ਤੂੰ ਦੱਸ ਸਕਦਾ ਕਿ ਮੈਂ ਕਿਹੜਾ ਪੁੰਨ ਕਰਿਆ ਜਿਹਦੇ ਕਰਕੇ ਮੈਨੂੰ ਐਡਾ ਬੜਾ ਰਾਜ ਮਿਲ ਗਿਆ। ਕਹਿਣ ਲੱਗੇ ਹਾਂ, ਮੈਂ ਤੇਰਾ ਸਵਾਲ ਇਹਦਾ ਜਵਾਬ ਦੇਣ ਵਾਸਤੇ ਹੀ ਜੰਮਦਾ ਮਰਦਾ, ਚੰਗਾ ਹੋਇਆ ਤੂੰ ਆ ਗਿਆ ਤੇ ਮੇਰਾ ਵੀ ਖੇੜਾ ਛੁੱਟੂ। ਕਹਿਣ ਲੱਗਿਆ ਤੂੰ ਤੇ ਮੈਂ ਤੇ ਉਹ ਜਿਹੜਾ ਅੰਗਿਆਰ ਖਾਂਦਾ ਤੇ ਸਵਾਹ ਘੋਲ ਘੋਲ ਪੀਂਦਾ, ਆਪਾਂ ਚਾਰੇ ਪਿਛਲੇ ਜਨਮ ਚ ਜੰਗਲ ਚ ਤਪ ਕਰਦੇ ਸੀ ਇਕੱਠੇ। ਜੋ ਤੇਰੇ ਰਾਜ ਪੰਡਤ ਦੀ ਲੜਕੀ ਹੈ ਇਹ ਆਪਾਂ ਨੂੰ ਦੋ ਦੋ ਪ੍ਰਸ਼ਾਦੇ ਰੋਜ਼ ਦੇ ਜਾਂਦੇ ਸੀ। ਸਾਡਾ ਤਪ ਜੋ ਸੀ ਜਿਸ ਵਕਤ ਪ੍ਰਭੂ ਦੇ ਦਰ ਦੇ ਉੱਤੇ ਪ੍ਰਵਾਨ ਹੋਇਆ, ਉਸ ਵੇਲੇ ਵਿਸ਼ਨੂੰ ਜੀ ਆਏ ਤੇ ਉਹਨਾਂ ਨੇ ਆਪਣਾ ਇਮਤਿਹਾਨ ਲਿਆ। ਪਹਿਲੇ ਕੋਲ ਗਏ, ਉਹਨੂੰ ਕਹਿਣ ਲੱਗੇ ਵੀ ਮੈਂ ਬੜਾ ਭੁੱਖਾ, ਇੱਕ ਬ੍ਰਾਹਮਣ ਦਾ ਬਿਰਧ ਬ੍ਰਾਹਮਣ ਦਾ ਰੂਪ ਧਾਰ ਲਿਆ, ਕਹਿੰਦਾ ਮੈਂ ਬੜਾ ਭੁੱਖਾ ਤੇ ਮੈਨੂੰ ਕੁਛ ਦੇ। ਉਹਨੇ ਦੋ ਪ੍ਰਸ਼ਾਦੇ ਆਏ ਸੀ, ਲੜਕੀ ਨੇ ਦੋ ਦੋ ਪ੍ਰਸ਼ਾਦੇ ਲਿਆਉਂਦੇ ਸੀ, ਉਹਨੇ ਇੱਕ ਪ੍ਰਸ਼ਾਦਾ ਉਹਨੂੰ ਦੇਤਾ, ਇੱਕ ਆਪ ਰੱਖ ਲਿਆ। ਉਹ ਕਹਿੰਦਾ ਇੰਨੇ ਨਾਲ ਤਾਂ ਮੇਰੀ ਭੁੱਖ ਨਹੀਂ ਜਾਣੀ, ਉਹਨੇ ਅੱਧਾ ਤੋੜ ਕੇ ਹੋਰ ਦੇਤਾ। ਉਹ ਕਹਿੰਦਾ ਇੰਨੇ ਨਾਲ ਤਾਂ ਦੇਖ, ਅਥਿਤੀ ਨੂੰ ਜੇ ਨਾ ਰੱਜ ਕੇ ਖਾਣ ਨੂੰ ਦਓ ਨਾ, ਆਪਣੇ ਪੁੰਨਾਂ ਦਾ ਨਾਸ਼ ਹੋ ਜਾਇਆ ਕਰਦਾ, ਇਹ ਅਸੂਲ ਹੈ। ਕੋਈ ਮਹਿਮਾਨ ਬਣਾ ਲਿਆ ਤੇ ਅੱਧਾ ਭੁੱਖਾ ਘਰੋਂ ਚਲਿਆ ਜਾਵੇ, ਤਪ ਹਾਰ ਜਾਂਦਾ, ਪੁੰਨ ਜਲ ਜਾਇਆ ਕਰਦੇ ਨੇ। ਉਹ ਕਹਿੰਦਾ ਫੇਰ ਮੈਂ ਆ ਦੇ ਕੇ ਤੈਨੂੰ ਸਵਾਹ ਪੀਊਂਗਾ। ਉਹ ਕਹਿੰਦਾ ਤਥਾਸਤ। ਦੂਸਰੇ ਕੋਲ ਆਇਆ ਤੇ ਉਸਤੇ ਵੀ ਐਵੇਂ ਜਿਵੇਂ ਸਵਾਲ ਕਰਿਆ। ਜਦੋਂ ਉਹਨੇ ਕਿਹਾ ਵੀ ਅੱਧਾ ਵੀ ਬਾਕੀ ਦਾ ਦੇ ਦਿਓ, ਕਹਿੰਦਾ ਫਿਰ ਮੈਂ ਅੰਗਿਆਰ ਖਾਊਂ। ਉਹਨੇ ਕਹਿਦਾ ਤਥਾਸਤ। ਤੇ ਫਿਰ ਮੇਰੇ ਕੋਲ ਆ ਗਿਆ, ਮੈਂ ਵੀ ਇਸ ਤਰ੍ਹਾਂ ਕਿਹਾ ਤੇ ਮੈਂ ਕਿਹਾ ਫਿਰ ਮੈਂ ਮਰੂੰਗਾ, ਕਹਿੰਦਾ ਤਥਾਸਤ। ਕਹਿਣ ਲੱਗੇ ਤੇਰੇ ਕੋਲ ਆਏ ਫਿਰ ਅਖੀਰ ਦੇ ਉੱਤੇ, ਪਹਿਲਾਂ ਟਾਈਮ ਦਾ ਬਹੁਤ ਆਦਰ ਕਰਿਆ ਬ੍ਰਾਹਮਣ ਦਾ, ਉਹਦੇ ਬਾਅਦ ਤੈਂ ਪ੍ਰਸ਼ਾਦੇ ਇੱਕ ਦੇਤਾ ਤੇ ਇੱਕ ਆਪਣੇ ਕੋਲ ਰੱਖ ਲਿਆ। ਉਹਨੇ ਕਿਹਾ ਵੀ ਇਹਦੇ ਨਾਲ ਨੀ ਮੇਰੀ ਭੁੱਖ ਜਾਂਦੀ, ਤੈਂ ਅੱਧਾ ਤੋੜ ਕੇ ਹੋਰ ਦੇਤਾ। ਉਹ ਕਹਿੰਦਾ ਇਹਦੇ ਨਾਲ ਵੀ ਨਹੀਂ ਜਾਂਦੀ, ਤੈਂ ਉਹ ਬਾਕੀ ਦਾ ਅੱਧਾ ਦੇ ਕੇ ਬੇਨਤੀ ਕਰੀ ਕਿ ਦੇਵਤਾ ਜੀ ਮੈਂ ਪਿੰਡ ਵਿੱਚ ਅੱਜ ਨਹੀਂ ਗਿਆ ਤਾਂ ਨਹੀਂ ਹਾਂ ਕਦੇ ਵੀ ਪਿੰਡ ਚ ਮੰਗਣ ਵਾਸਤੇ, ਪਰ ਕਿਉਂਕਿ ਤੁਸੀਂ ਅਥਿਤੀ ਆ ਗਏ ਹੋ ਤੇ ਮੈਂ ਆਪਣਾ ਅਸੂਲ ਭੰਗ ਕਰਕੇ ਤੁਹਾਨੂੰ ਪ੍ਰਸ਼ਾਦਾ ਲਿਆ ਦਿੰਦਾ ਤੇ ਕਿਰਪਾ ਕਰੋ ਮੈਨੂੰ ਸਮਾਂ ਦੇਵੋ। ਕਹਿੰਦਾ ਪ੍ਰਸ਼ਾਦਾ ਤਾਂ ਕਿਹਨੇ ਛਕਣਾ ਸੀ, ਤੇਰੇ ਤੇ ਪ੍ਰਸੰਨ ਹੋ। ਦਰਸ਼ਨ ਦੇ ਦਿੱਤੇ ਤੇ ਅਸੀਂ ਜਾ ਕੇ ਚਰਨ ਫੜ ਲਏ ਵੀ ਸਾਡਾ ਉਧਾਰ ਕਦ ਹੋਏਗਾ। ਕਹਿਣ ਲੱਗੇ ਦੇਖੋ ਇਹ ਹਿੰਦੁਸਤਾਨ ਦਾ ਬਾਦਸ਼ਾਹ ਬਣੇਗਾ ਇੰਨਾ ਕੁ ਪੁੰਨ ਕਰਨ ਦੀ ਵਜ੍ਹਾ ਨਾਲ। ਤੇ ਉਸ ਵੇਲੇ ਇਹਦੇ ਮਨ ਚ ਫੁਰਨਾ ਆਏਗਾ ਵੀ ਮੈਂ ਰਾਜਾ ਕਿਉਂ ਬਣਿਆ, ਕਿਹੜਾ ਪੁੰਨ ਕਰਿਆ। ਪਹਿਲਾਂ ਤੇਰੇ ਕੋਲ ਆਏਗਾ, ਸੁਆਹ ਪੀਣ ਵਾਲੇ ਨੂੰ ਕਿਹਾ, ਦੂਸਰੇ ਨੂੰ ਕਿਹਾ, ਉਨੀ ਦੇਰ ਤੂੰ ਗਿਆਰ ਖਾਏਗਾ, ਤੇਰੇ ਕੋਲ ਆਏਗਾ, ਇਹ ਜੰਮਦਾ ਮਰਦਾ। ਮੈਂ ਕਹਿੰਦਾ ਮੈਨੂੰ ਕਹਿਣ ਲੱਗਾ ਵੀ ਉਨਾ ਚਿਰ ਜੰਮਦਾ ਮਰਦਾ ਰਹੇਗਾ ਤੇ ਇਹਨੂੰ ਮੈਂ ਪ੍ਰੇਰਨਾ ਕਰਕੇ ਤੇਰੇ ਕੋਲ ਭੇਜੇਗਾ, ਜਿੱਦਣ ਤੂੰ ਇਸ ਗੱਲ ਦਾ ਜਵਾਬ ਦੇ ਦੇਗਾ ਉਦਣ ਤੁਹਾਡੀ ਤੇਹਾਂ ਦੀ ਮੁਕਤੀ ਹੋ ਜਾਏਗੀ, ਇਹ ਰਾਜਭਾਗ ਭੋਗ ਕੇ ਆ ਜਾਏਗਾ। ਉਹ ਜਿਹੜੀ ਲੜਕੀ ਹੈ ਰਾਜ ਪੰਡਤ ਦੀ, ਉਹ ਹੀ ਲੜਕੀ ਹੈ ਜਿਹੜੀ ਤੁਹਾਨੂੰ ਪ੍ਰਸ਼ਾਦਾ ਲਿਆਉਂਦੀ। ਯਾਨੀ ਸਿਰਫ ਦੋ ਪ੍ਰਸ਼ਾਦੇ ਦਾਨ ਕਰਨ ਨਾਲ, ਅਥਿਤੀ ਦੀ ਸੇਵਾ ਕਰਨ ਦੇ ਨਾਲ ਕਿੱਡਾ ਬੜਾ ਫਲ ਪ੍ਰਾਪਤ ਹੋ ਗਿਆ। ਇਦੋਂ ਵੀ ਛੋਟਾ ਦਾਨ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਨੂੰ ਐਸੇ ਵਚਨ ਕਰ ਰਹੇ ਸੀ, ਇੱਕ ਗੁਰਸਿੱਖ ਉੱਠ ਕੇ ਖੜਾ ਹੋ ਗਿਆ। ਕਹਿੰਦਾ ਸੱਚੇ ਪਾਤਸ਼ਾਹ, ਜਿਨ੍ਹਾਂ ਕੋਲ ਤੈਂ ਦਿੱਤਾ ਹੈ ਉਹ ਤਾਂ ਦਾਨ ਕਰ ਸਕਦੇ ਨੇ, ਸਾਡੇ ਵਰਗੇ ਗਰੀਬ ਵੀ ਕੋਈ ਕਰ ਸਕਦੇ ਨੇ? ਸਾਡੇ ਤਾਂ ਦੋ ਡੰਗ ਦੀ ਰੋਟੀ ਨਹੀਂ ਜੁੜਦੀ ਹੈ, ਭੁੱਖੇ ਰਹਿ ਜਾਂਦੇ ਹਾਂ, ਸਾਡਾ ਵੀ ਕਿਵੇਂ ਆਧਾਰ ਹੋ ਸਕਦਾ? ਮਹਾਰਾਜ ਕਹਿੰਦੇ ਕੈ ਪ੍ਰਸ਼ਾਦੇ ਛਕਦਾ ਹੈ? ਕਹਿੰਦਾ ਚਾਰ। ਮਹਾਰਾਜ ਕਹਿੰਦੇ ਤਿੰਨ ਖਾ ਲਿਆ ਕਰ, ਇੱਕ ਪ੍ਰਸ਼ਾਦੇ ਦਾ ਆਟਾ ਕੱਢ ਕੇ ਰੱਖ ਲਿਆ ਕਰ, ਤੇ ਜਿਸ ਵਕਤ ਕਾਫੀ ਸਾਰਾ ਹੋ ਗਿਆ ਉਦੋਂ ਤੂੰ ਜਿਸ ਥਾਂ ਦੇ ਉੱਤੇ ਹਰ ਰੋਜ਼ ਲੰਗਰ ਚੱਲਦੇ ਨੇ ਉੱਥੇ ਜਾ ਕੇ ਦੇ ਆਇਆ ਕਰ। ਤੂੰ ਹਰ ਰੋਜ਼ ਕਿਉਂ? ਬਹੁਤ ਸਾਰੀ ਥਾਈ ਅਸੀਂ ਆਟਾ ਦਿੰਦੇ ਹਾਂ, ਦਾਣੇ ਦਿੰਦੇ ਹਾਂ, ਵੇਚ ਦਿੰਦੇ ਨੇ, ਉਹ ਵੇਚ ਕੇ ਪਤਾ ਨਹੀਂ ਕਾਹਦੇ ਵਿੱਚ ਲੱਗਦੇ, ਚਾਹੇ ਨੇਕ ਥਾਂ ਨੇ, ਪਰ ਅੰਨਦਾਨ ਵਰਗਾ ਕੋਈ ਪੁੰਨ ਨਹੀਂ ਹੋਇਆ ਕਰਦਾ ਦੁਨੀਆ। ਸਭ ਤੋਂ ਸ੍ਰੇਸ਼ਠ ਪੁੰਨ ਅੰਨਦਾਨ ਹੈ, ਲੰਗਰ ਚਲਾਉਣਾ। ਘਰ ਚ ਚਲਾਓ, ਚਾਹੇ ਪਹਿਲੇ ਗੁਰਸਿੱਖ ਘਰਾਂ ਵਿੱਚ ਲੰਗਰ ਰੱਖਿਆ ਕਰਦੇ ਸੀ, ਚਲਾਇਆ ਕਰਦੇ, ਭੁੱਖਾ ਦੇਖਣਾ, ਕਹਿਣਾ ਭਾਈ ਪ੍ਰਸ਼ਾਦਾ ਛਕਦਾ। ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ ਕਿ ਤੁਹਾਨੂੰ ਇੱਕ ਅਸੀਂ ਕਥਾ ਸੁਣਾਉਂਦੇ ਹਾਂ ਜੋ ਇੱਥੇ ਹੀ ਕੀਰਤਪੁਰ ਸਾਹਿਬ ਦੇ ਵਿੱਚ ਵਾਪਰੀ ਹੈ। ਕਹਿੰਦੇ ਇੱਥੇ ਇੱਕ ਬਹੁਤ ਗਰੀਬ ਬੰਦਾ ਰਹਿੰਦਾ ਹੁੰਦਾ ਸੀ, ਹੁਣ ਵੀ ਹੈਗਾ। ਕਹਿੰਦੇ ਉਹ ਪੈਰਾਂ ਦੇ ਦਾਣੇ ਹੂੰਝ ਹੂੰਝ ਕੇ ਘਰ ਲਿਆ ਕੇ ਧੋ ਕੇ ਸੁੱਕਣੇ ਪਾ ਦਿੰਦਾ। ਛਪਰੀ ਚ ਰਹਿੰਦੇ ਸੀ ਇਸਤਰੀ ਪੁਰਸ਼, ਤੇ ਉੱਥੇ ਇੱਕ ਚਿੜਾ ਤੇ ਚਿੜੀ ਨੇ ਆਲਣਾ ਪਾਇਆ ਹੋਇਆ, ਤੇ ਉਹ ਚਿੜਾ ਚਿੜੀ ਸਰਾਫ ਬਸ ਇਸ ਜੁਨੀ ਚ ਪੈ ਗਏ ਸੀ, ਕਿਸੇ ਗੁਰਸਿੱਖ ਨੇ ਸਰਾਫ ਦੇ ਦਿੱਤਾ ਸੀ। ਤੇ ਇਹਦੇ ਨਾਲ ਕਹਿੰਦੇ ਉਹ ਦਾਣੇ ਸੁੱਕਣੇ ਪਾ ਦੇਣੇ ਤੇ ਉਹਨਾਂ ਨੇ ਖਾ ਲੈਣੇ। ਇੱਕ ਦਿਨ ਦੋਹਾਂ ਨੇ ਵਿਚਾਰ ਕਰੀ, ਕਹਿੰਦੇ ਇਹ ਤਾਂ ਵਿਚਾਰਾ ਪਹਿਲਾਂ ਹੀ ਦਰਿੱਦਰ ਦਾ ਮਾਰਿਆ ਹੋਇਆ, ਤੇ ਇਹਦਾ ਦਰਿੱਦਰ ਕਿਸੇ ਤਰੀਕੇ ਨਾਲ ਹਟਾਉਣਾ ਚਾਹੀਦਾ। ਦਾਨ ਕਰੇ ਤੋਂ ਬਗੈਰ ਗਰੀਬੀ ਨਹੀਂ ਕਦੇ ਵੀ ਹਟਿਆ ਕਰਦੀ। ਦਾਨ ਕੇਵਲ ਦਾਨ ਇਲਾਜ ਹੈ ਗਰੀਬੀ ਦਾ, ਦਰਿੱਦਰਤਾ ਦਾ, ਹੋਰ ਕੋਈ ਇਲਾਜ ਨਹੀਂ ਹੈ। ਜਿੰਨਾ ਕਰੇ ਓਨਾ ਹੀ ਵੱਧ ਜਾਂਦਾ ਹੈ। ਕਹਿਣ ਲੱਗੇ ਆਪਾਂ ਚਾਰ ਦਾਣੇ, ਦੋ ਤੂੰ ਚੁੱਕਿਆ ਕਰ, ਦੋ ਮੈਂ ਗੁਰੂ ਕੇ ਲੰਗਰ ਚ ਪਾਇਆ ਆਇਆ ਕਰੀ। ਗੁਰੂ ਕੇ ਲੰਗਰ ਚ ਪਾਉਣੇ ਕਹਿੰਦੇ ਸ਼ੁਰੂ ਕਰਤੇ। ਇੱਥੇ ਹੁਣ ਮਹਾਂਪੁਰਸ਼ ਬ੍ਰਹਮ ਗਿਆਨੀ ਸਾਰੇ ਪ੍ਰਸ਼ਾਦਾ ਛਕਦੇ ਨੇ। ਬ੍ਰਹਮ ਗਿਆਨੀ ਨੂੰ ਦਾਨ ਕੀਤਾ ਹੋਇਆ ਲੱਖ ਗੁਣਾ ਵੱਧ ਜਾਂਦਾ। ਖੇਤ ਪਛਾਣ ਬੀਜੇ ਦਾਨ, ਪਹਿਲਾਂ ਖੇਤ ਪਛਾਣੇ। ਮਾੜੇ ਬੰਦੇ ਨੂੰ ਦਾਨ, ਜਿਹਨੇ ਪੈਸਾ ਲੈ ਕੇ ਸ਼ਰਾਬ ਪੀ ਲਈ, ਮਾਸ ਖਾ ਲਿਆ, ਅੰਡੇ ਖਾ ਲਏ, ਕਿਸੇ ਨੁਕਸਾਨ ਕਿਸੇ ਦਾ ਕਰ ਦਿੱਤਾ, ਨਜਾਇਜ਼ ਵਰਤੋਂ ਕਰੀ ਉਸ ਦਾਨ ਦੀ, ਕਹਿੰਦੇ ਉਹ ਦਾਤੇ ਨੂੰ ਨਰਕ ਵਿੱਚ ਲੈ ਜਾਇਆ ਕਰਦੇ। ਉਹਨੇ ਤਾਂ ਦਾਨ ਕਰਿਆ ਸੀ ਲੇਕਿਨ ਉਹਨੂੰ ਨਰਕਾਂ ਚ ਲੈ ਗਿਆ, ਕਿਉਂਕਿ ਦੇਖਿਆ ਨਾ ਵੀ ਇਹ ਬੰਦਾ ਕੀ ਕਰੂਗਾ। ਕਬੀਰ ਸਾਹਿਬ ਅੰਮ੍ਰਿਤ ਵੇਲੇ ਜਾ ਰਹੇ ਨੇ, ਤਾਣਾ ਤਾਣਾ ਉਹਨਾਂ ਨੇ, ਤੇ ਰਸਤੇ ਦੇ ਵਿੱਚ ਇੱਕ ਕੋਈ ਬੰਦਾ ਮਿਲਿਆ, ਕਹਿਣ ਲੱਗਿਆ ਜੀ ਮੈਂ ਬੜਾ ਗਰੀਬ ਹਾਂ, ਮੈਨੂੰ ਕੋਈ ਦਾਨ ਕਰੋ। ਉਹ ਕਹਿੰਦੇ ਭਾਈ ਮੇਰੇ ਕੋਲ ਇਸ ਵੇਲੇ ਕੁਛ ਨਹੀਂ। ਕਹਿੰਦਾ ਮੈਨੂੰ ਆਹੀ ਦੇ ਦਿਓ ਜਿਹੜਾ ਤੁਸੀਂ ਚੱਕੀ ਜਾਂਦੇ ਹੋ ਤਾਣਾ ਬਾਣ। ਕਾਫੀ ਸਮਾਂ ਲੰਘ ਗਿਆ, ਕਬੀਰ ਸਾਹਿਬ ਦੇ ਆਏ, ਤੇ ਜਿਸ ਵਕਤ ਇੱਕ ਵਾਰੀ ਕਬੀਰ ਸਾਹਿਬ ਨੂੰ ਮਿਲਿਆ, ਚੀਰਾ ਸਾਵਾ ਬੰਨਿਆ ਹੋਇਆ, ਰੇਸ਼ਮ ਦੇ ਕੱਪੜੇ ਪਾਏ, ਕਹਿਣ ਲੱਗੇ ਮਹਾਰਾਜ ਨਮਸਕਾਰ। ਕਬੀਰ ਸਾਹਿਬ ਕਹਿਣ ਲੱਗੇ ਕੌਣ ਹੈ ਪ੍ਰੇਮੀਆਂ, ਮੈਂ ਪਛਾਣਿਆ ਨਹੀਂ। ਕਹਿੰਦਾ ਮੈਂ ਉਹੀ ਹਾਂ ਮਹਾਰਾਜ ਜਿਹਨੂੰ ਤੁਸੀਂ ਤਾਣਾ ਦਾਨ ਕਰਿਆ ਸੀ। ਕਹਿੰਦੇ ਹੁਣ ਤਾਂ ਤੂੰ ਬਹੁਤ ਵਧੀਆ ਬਾਂਕਾ ਬਣਿਆ ਫਿਰਦਾ। ਕਹਿੰਦਾ ਤੁਹਾਡੇ ਦਾਨ ਚ ਬੜੀ ਬਰਕਤ ਪਈ, ਮੈਂ ਜਾਲ ਬਣਾ ਲਿਆ ਤੇ ਮੈਂ ਸਵੇਰੇ ਹੀ ਜਾਲ ਲੈ ਕੇ ਚੱਲਿਆ ਜਾਂਦਾ, ਹੇਠਾਂ ਚੌਲ ਵਿਛਾ ਦਿੰਦਾ ਤੇ ਜਾਨਵਰ ਫਸ ਜਾਂਦੇ ਨੇ ਆ ਕੇ, ਮੈਂ ਉਹਨਾਂ ਨੂੰ ਲਿਆ ਕੇ ਇੱਥੇ ਵੇਚ ਦਿੰਦਾ ਖਾਣ ਵਾਲਿਆਂ। ਪੀਰ ਸਾਹਿਬ ਕਹਿਣ ਲੱਗੇ ਬੜਾ ਮਾੜਾ ਕੰਮ ਹੋਇਆ ਸਾਤੇ, ਅਸੀਂ ਪਛਾਣ ਨਾ ਕਰੀ ਵੀ ਤੇਰੀ ਬਿਰਤੀ ਕਹੀ ਦੀ ਹੈ, ਤੇਰੀ ਰੁਚੀ ਕਹੀ ਦੀ ਹੈ। ਸੋ ਮਹਾਰਾਜ ਕਹਿੰਦੇ ਖੇਤ ਪਛਾਣ ਬੀਜੇ ਦਾਨ, ਦਾਨ ਕਰਨ ਤੋਂ ਪਹਿਲਾਂ ਪਛਾਣੋ ਵੀ ਅਸੀਂ ਕਿੱਥੇ ਦੇ ਰਹੇ ਹਾਂ, ਇਹ ਲੇਖੇ ਚ ਪਏਗਾ ਕਿ ਕਲੇਖੇ ਚ ਪਏਗਾ। ਸੋ ਉਹਨਾਂ ਨੇ ਗੁਰੂ ਕੇ ਲੰਗਰ ਵਿੱਚ ਦਾਣੇ ਪਾਉਣੇ ਸ਼ੁਰੂ ਕਰ ਦਿੱਤੇ। ਮਹਾਰਾਜ ਕਹਿੰਦੇ ਦੇਖੋ ਦਾਨ ਕਰਨ ਦੇ ਨਾਲ ਮਾਇਆ ਆਉਂਦੀ ਹੈ, ਕੋਈ ਬਹਾਨਾ ਲਾਵੇ ਇਧਰੋਂ ਉਧਰੋਂ। ਕਹਿੰਦੇ ਇਹਦਾ ਕੰਮ ਚੱਲਣ ਲੱਗ ਗਿਆ, ਠੇਕੇ ਲੈਣ ਲੱਗ ਗਿਆ, ਹੌਲੀ ਹੌਲੀ ਚੰਗਾ ਅਮੀਰ ਹੋ ਗਿਆ, ਛੱਪੜ ਢਾਹ ਤਾ, ਘਰ ਪੱਕਾ ਪਾ ਲਿਆ। ਚਿੜਾ ਚਿੜੀ ਬਾਹਰ ਨਿਕਲ ਗਏ, ਵਿਸ਼ੇ ਵਿਕਾਰਾਂ ਚ ਪੈ ਗਿਆ। ਕਿਉਂਕਿ ਰੁਚੀਆਂ ਜਿਹੜੀਆਂ ਦਬੀਆਂ ਹੁੰਦੀਆਂ, ਗਰੀਬ ਆਦਮੀ ਨਹੀਂ ਸ਼ਰਾਬ ਕਬਾਬ ਲੈ ਸਕਦਾ, ਮਨ ਦੇ ਵਿੱਚ ਰੁਚੀ ਹੁੰਦੀ ਹੈ। ਜਦੋਂ ਉਹਦੇ ਕੋਲ ਪੈਸਾ ਹੋ ਜਾਵੇ ਫਿਰ ਖੁੱਲ ਖੇਡਦਾ। ਕਹਿਣ ਲੱਗੇ ਉਹਨਾਂ ਦਾ ਮਨ ਵਿੱਚ ਵਿਕਾਰ ਹੋਣ ਕਰਕੇ ਵਿਕਾਰੀ ਮਨ ਫੇਰ ਛਾਲਾ ਮਾਰਨ ਲੱਗ ਗਿਆ, ਮਾੜੇ ਕੰਮ ਕਰਨ ਲੱਗ ਗਏ। ਕਹਿੰਦੇ ਉਹਨਾਂ ਨੇ ਕਿਹਾ ਵੀ ਆਪਾਂ ਤਾਂ ਮਾੜਾ ਕੰਮ ਕਰਿਆ। ਕਹਿੰਦੇ ਫੇਰ ਕਹਿੰਦੇ ਉੱਥੇ ਹੀ ਗਰੀਬੀ ਚ ਲਿਆਓ। ਉਹ ਗਰੀਬੀ ਚ ਲਿਆਉਣਾ ਕੀ ਹੈ? ਗੁਰੂ ਘਰ ਤੋਂ ਜਿਸ ਦੇ ਘਰ ਵਿੱਚ ਅੰਸ ਆਉਣ ਲੱਗ ਜਾਵੇ ਤੇ ਉਹਨੂੰ ਉਹ ਖਾਣ ਲੱਗ ਜਾਵੇ, ਉਹਦੇ ਉੱਤੇ ਵਿਘਨਾਂ ਦਾ, ਐ ਸਮਝ ਲਓ ਵਿਘਨਾਂ ਦੀ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਗੁਰੂ ਦਾ ਦਾਣਾ, ਗੁਰੂ ਦਾ ਅੰਨ, ਪੂਜਾ ਦਾ ਧਾਨ ਜਿਹੜਾ ਵੀ ਬੰਦਾ ਖਾਊ ਉਹਦੇ ਤਪ ਜਾਂਦੇ ਰਹਿਣ, ਲੰਘੇਗਾ ਨਹੀਂ। ਵਿਕਾਰੀ ਹੋਣਗੇ, ਧਰਮਸ਼ਾਲਾ ਦੀਆਂ ਰੋਟੀਆਂ ਤਿੰਨ ਕੰਮ ਕਰਨ, ਹੱਡ ਗਾਲਣ, ਮੱਤ ਮਾਰਨ, ਭਜਨ ਕਰਨਾ ਦੇਣ, ਭਜਨ ਤੋਂ ਬਿਲਕੁਲ ਦੂਰ ਚਲਾ ਜਾਏਗਾ, ਅੰਦਰਲੀ ਰੁਚੀ ਖਤਮ ਹੋ ਜਾਏਗੀ, ਬਾਹਰੋਂ ਗੁਰਸਿੱਖ ਲੱਗੇਗਾ ਲੇਕਿਨ ਉਹਦਾ ਮਨ ਪੂਰੀ ਤਰ੍ਹਾਂ ਨਾਸਤਕ ਹੋਏਗਾ ਤੇ ਵਿਘਨ ਲੱਗਣਗੇ, ਦੁਖੀ ਹੋ ਜਾਏਗਾ ਉਹ। ਇਸੇ ਕਰਕੇ ਸਾਨੂੰ ਭਾਈ ਗੁਰਦਾਸ ਜੀ ਨੇ ਇੱਕ ਕਵਿਤ ਦੇ ਅੰਦਰ ਆਪ ਨੇ ਐਸਾ ਫਰਮਾਨ ਕਰਿਆ ਵੀ ਜਿਹੜੇ ਪੂਜਾ ਦਾ ਧਾਨ ਖਾਂਦੇ ਨੇ ਉਹ ਘੁਣ ਖਾਧੀ ਲੱਕੜੀ ਵਰਗੇ ਹੁੰਦੇ, ਤੇ ਨਾਲ ਵਾਰਨਿੰਗ ਦਿੰਦੇ ਨੇ ਇਸ ਤਰ੍ਹਾਂ ਦੇ ਨਾਲ ਪੜੋ ਪਿਆਰ ਨਾਲ। Thank you. ਜਿਵੇਂ ਕੈਪਸੂਲਾਂ ਦੇ ਵਿੱਚ ਵਿਓਹ ਅੰਦਰ ਲੰਘਾਰਦਾ ਹੈ, ਐਂ ਪੂਜਾ ਦਾ ਤਾਂ ਅਸਰ ਕਰਿਆ ਕਰ। ਇਸ ਕਰਕੇ ਗੁਰੂ ਮਹਾਰਾਜ ਨੇ ਹੱਦ ਤੋਂ ਜ਼ਿਆਦਾ ਬੁਰਾ ਲਿਖਿਆ। ਜੇ ਕਹੇ ਵੀ ਸਾਧੂ ਸੰਤ ਪ੍ਰਸ਼ਾਦੇ ਸ਼ਬਦੇ ਨੇ, ਇਹਨਾਂ ਨੇ ਜ਼ਿੰਦਗੀਆਂ ਦਿੱਤੀਆਂ ਹੋਈਆਂ, ਕੋਈ ਤਨਖਾਹ ਨਹੀਂ ਲੈਂਦੇ, ਕੋਈ ਆਪਣਾ ਮਕਾਨ ਨਹੀਂ ਬਣਾਉਂਦੇ, ਕੋਈ ਆਪਣੀ ਜਾਇਦਾਦ ਨਹੀਂ ਬਣਾਉਂਦੇ, ਜੋ ਕੁਛ ਬਣਾਉਂਦੇ ਨੇ ਬਣਾ ਕੇ ਛੱਡ ਜਾਂਦੇ। ਚਾਹੇ ਹੁਣ ਕਹਿ ਦੋ ਚਲੋ ਭਾਈ ਤੁਰ ਜਾਣਗੇ, ਆਪਣਾ ਨਹੀਂ ਕੁਛ। ਸੋ ਇਸ ਤਰ੍ਹਾਂ ਦੇ ਨਾਲ ਆਪਣਾ ਬਣਾਉਣਾ, ਜਾਇਦਾਦਾਂ ਬਣਾਉਣੀਆਂ, ਬੱਚਿਆਂ ਵਾਸਤੇ ਜੋੜਨਾ, ਇਹ ਪੂਜਾ ਦਾ ਧੰਨ ਬੁਰਾ ਕਰਿਆ ਕਰ। ਮਹਾਰਾਜ ਕਹਿੰਦੇ ਜਦੋਂ ਚਾਰ ਦਾਣੇ ਜਾਣ ਲੱਗੇ ਉਹਨਾਂ ਦੇ ਅੰਨ ਵਿੱਚ, ਇਹ ਪੂਜਾ ਦੇ ਧੰਨ ਨੇ ਮੁੜ ਕੇ ਗਰੀਬੀ ਲਿਆ ਤੀ। ਪ੍ਰੇਮੀਆਂ ਕਹਿੰਦੇ ਸਾਡੇ ਕੋਲ ਆਇਆ, ਅਸੀਂ ਦੇਖੀ ਸਾਰੀ ਗੱਲ, ਅਸੀਂ ਉਸ ਨੂੰ ਕਿਹਾ ਕਿ ਦੇਖ ਪ੍ਰੇਮੀਆਂ, ਤੇਰੀ ਕਿਸਮਤ ਵਿੱਚ ਨਹੀਂ ਸੀ ਇਹ, ਤੇਰੀ ਕਿਸਮਤ ਬਣੀ ਹੈ, ਪਰਾਲਬਧ ਬਣੀ ਹੈ, ਉਹ ਚਿੜਾ ਚਿੜੀ ਨੇ ਬਣਾਈ ਸੀ, ਤੇ ਤੂੰ ਹੁਣ ਗੁਰੂ ਦੀ ਕੇ ਲੰਗਰ ਦੀ ਸੇਵਾ ਕਰਿਆ ਕਰ, ਯਥਾ ਸ਼ਕਤ ਕੁਛ ਕੱਢਿਆ ਕਰ, ਮੁੜ ਕੇ ਫੇਰ ਅਮੀਰੀ ਆ ਜਾਏਗੀ। ਸੋ ਇਸ ਤਰ੍ਹਾਂ ਦੇ ਨਾਲ ਮੈਂ ਬੇਨਤੀ ਕਰਦਾ ਸੀ ਕੋਈ ਸੇਵਾ ਕਰਕੇ ਦੇਖ ਲਓ, ਫਲ ਮਿਲਦਾ ਹੀ ਮਿਲਦਾ, ਲੇਕਿਨ ਇਹ ਸੇਵਾ ਜੇ ਗੁਰੂ ਦਾ ਮਨ ਪ੍ਰਸੰਨ ਹੋ ਜੇ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲੈ, ਫੇਰ ਇਹਦਾ ਬਦਲਾ ਕੀ ਮਿਲੇਗਾ, ਮਨ ਚਿੰਦਿਆ ਫਲ ਪਾਵਣਾ। ਸਾਡੇ ਕਾਫੀ ਦੇਰ ਤੱਕ ਇੱਕ ਸਿੰਘ ਸੀਗਾ, ਡਾਕਟਰ ਸੀ, ਔਲਾਦ ਨਾ ਹੋਈ, ਬੀਬੀ ਬੈਠੀ ਆ ਉਹਨਾਂ ਦੀ ਇੱਥੇ ਦੀਵਾਨ ਵਿੱਚ, ਬਿਮਾਰ ਸੀ ਬੀਬੀ, ਸੇਵਾ ਬਹੁਤ ਕਰਦੇ ਸੀ। ਨਿਸ਼ਾਨ ਸਾਹਿਬ ਜਦ ਅਸੀਂ ਲਵਾਇਆ, ਉਹਨਾਂ ਨੇ ਕਿਹਾ ਵੀ ਅਸੀਂ ਇਹਦਾ ਖਰਚਾ ਦੋ ਜਣਿਆਂ ਨੇ 36,000 ਰੁਪਇਆ ਲੱਗਿਆ, ਖਰਚਾ ਵੰਡ ਕੇ ਕਰ ਦਿੱਤਾ। ਸੰਗਤ ਨੇ ਅਰਦਾਸ ਕਰੀ, ਕਹਿੰਦੇ ਸੱਚੇ ਪਾਤਸ਼ਾਹ ਤੇਰਾ ਨਿਸ਼ਾਨ ਗੁਰੂ ਘਰ ਚ ਇਹਨਾਂ ਨੇ ਲਵਾਇਆ ਹੈ, ਤੂੰ ਇਹਨਾਂ ਦੇ ਨਿਸ਼ਾਨ ਕਾਇਮ ਕਰਦੇ। ਆਉਂਦੇ ਸਾਲ ਇਹ ਲੜਕਾ ਹੋ ਗਿਆ, ਕਿਉਂਕਿ ਮਨ ਦੇ ਵਿੱਚ ਜੋ ਇੱਛਿਆ ਸੀ ਉਹ ਪੂਰੀ ਹੋ ਗਈ। ਸੇਵਾ ਨਹੀਂ ਜਾਂਦੀ ਕਦੇ ਵੀ, ਸਾਡੇ ਆਉਂਦੇ ਆ ਸੇਵਾ ਕਰਦੇ ਨੇ, ਰੋਗ ਹਟ ਜਾਂਦੇ ਨੇ, ਵਾਸ਼ਨਾਵਾਂ ਪੂਰੀਆਂ ਹੋ ਜਾਂਦੀਆਂ। ਗੁਰੂ ਉਧਾਰ ਨਹੀਂ ਰੱਖਦਾ ਕਿਸੇ ਦਾ ਵੀ, ਗੁਰੂ ਦਾ ਬਹੁਤਾ ਮੋੜਦਾ। ਮਨ ਚਿੰਦਿਆ ਫਲ ਪਾਵਣਾ, ਹਮੇ ਵਿੱਚੋਂ ਜਾਏ ਤੇ ਸੇਵਾ ਮਿਲਦੀ ਨਹੀਂ, ਭਾਗਾਂ ਤੋਂ ਬਗੈਰ ਰਹਿ ਜਾਂਦਾ ਬੰਦਾ, ਨਾ ਹੱਥਾਂ ਨਾਲ ਸੇਵਾ ਕਰੇ, ਨਾ ਮਾਇਆ ਨਾ ਕਰੇ, ਨਾ ਊਂ ਕਰੇ। ਕਿਉਂਕਿ ਮਹਾਰਾਜ ਦਾ ਫਰਮਾਨ ਹੈ ਕਿ ਜਿੰਨੀ ਦੇਰ ਤੱਕ ਭਾਗ ਨਹੀਂ ਜਾਗਦੇ ਸੇਵਾ ਨਹੀਂ ਮਿਲਿਆ ਕਰਦੀ, ਬਿਨ ਭਾਗਾਂ ਗੁਰ ਸੇਵਿਆ ਨਾ ਜਾਏ। ਤੇ ਜਿਹੜੇ ਮਨਮੁੱਖ ਨੇ, ਮਨਮੁੱਖ ਭੁੱਲੇ ਮੂਹੇ ਬਿਲਾਏ, ਬਿਲਾ ਕੇ ਮਰ ਜਾਂਦੇ। ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕਰੀ ਹੈ ਉਹਨਾਂ ਨੂੰ ਫਲ ਮਿਲਿਆ ਕਰਦਾ, ਜਿਹੜੇ ਨਹੀਂ ਕਰਦੇ, ਜਿਨ ਸਤਿਗੁਰ ਪੁਰਖ ਨਾਲ ਸੇਵਿਓ ਸ਼ਬਦ ਨਾ ਕੀਤਾ ਵਿਚਾਰ, ਉਹ ਮਾਨਸ ਜੂਨ ਨਾ ਆਖੀ ਹੈ ਪਸ਼ੂ ਟੋਲ ਗਵਾਰ। ਕਹਿੰਦੇ ਉਹ ਤਾਂ ਪਸ਼ੂ ਆਏ ਹੋਏ, ਸੇਵਾ ਦੇ ਨਾਲ ਸਭ ਕੁਝ ਮਿਲਦਾ ਹੈ। ਐਸਾ ਇਤਿਹਾਸ ਵਿੱਚ ਆਉਂਦਾ ਹੈ ਕਿ ਇੱਕ ਪ੍ਰੇਮੀ ਲਾਹੌਰ ਦੇ ਰਹਿਣ ਵਾਲਾ, ਗੁਰਮੁਖ ਪਿਆਰਾ, ਨਾਮ ਜਪਣ ਵਾਲਾ, ਗੁਰੂ ਘਰ ਨਾਲ ਅਨੰਨ ਪਿਆਰ ਕਰਨ ਵਾਲਾ ਬਿਜ਼ਨਸ ਕਰਦਾ, ਲੇਕਿਨ ਬਿਜ਼ਨਸ ਦੇ ਵਿੱਚ ਹਰ ਸਾਲ ਘਾਟਾ ਪੈ ਜਾਂਦਾ, ਫੇਰ ਵੀ ਬੜਾ ਇਮਾਨਦਾਰ ਹੈ, ਜੋ ਕੁਛ ਵੱਟਦਾ ਹੈ ਉਹਦੇ ਵਿੱਚੋਂ ਗੁਰੂ ਮਹਾਰਾਜ ਵਾਸਤੇ ਆਪਣਾ ਦਸਵੰਧ ਕੱਢਦਾ, ਦਸਵੰਧ ਲੈ ਕੇ ਆਉਂਦਾ ਤੇ ਗੁਰੂ ਦੇ ਚਰਨਾਂ ਵਿੱਚ ਭੇਟਾ ਕਰਦਾ। ਕੋਈ ਕੱਢ ਕੇ ਦੇਖ ਲਓ ਦਸਵੰਧ, ਦਸਵੰਧ ਦਾ ਫਾਰਮੂਲਾ ਇਹ ਹੁੰਦਾ ਹੈ ਕਿਸਾਨਾਂ ਵਾਸਤੇ, ਜੇ 100 ਬੋਰੀ ਹੋਈ ਹੈ, 1 ਬੋਰੀ ਗੁਰੂ ਘਰ ਵਾਸਤੇ ਕੱਢ ਦਿਓ, ਉਹ ਨਾ ਖਾਓ, ਉਹ ਗੁਰੂ ਘਰ ਖਾ ਰਹੇ ਹੋ ਤੁਸੀਂ। 100 ਰੁਪਏ ਦੀ ਵਿਕਰੀ ਹੋਈ ਹੈ ਤਾਂ ਦੁਕਾਨ ਚਲਾਉਣਾ ਹੈ ਤਾਂ 1.5 ਰੁਪਇਆ ਗੁਰੂ ਦੇ ਨਿਮਿਤ ਕੱਢ ਦੇ। ਕੋਈ ਟਰੱਕ ਵਗੈਰਾ ਚਲਾਉਣਾ, 100 ਦੇ ਪਿੱਛੇ 1 ਰੁਪਇਆ ਕੱਢੀ ਜਾ। ਉਹ ਗੁਰੂ ਘਰ ਚ ਦੇ, ਉਹ ਸਥਾਨ ਦੇ ਜਿੱਥੇ ਦਾਨ ਫਲ ਜਾਵੇ। ਸੋ ਇਸ ਕਰਕੇ ਦਸਵੰਧ ਕੱਢਣਾ ਦਲਿੱਦਰ ਕੱਢਣਾ ਹੋਇਆ ਕਰਦਾ। ਮਹਾਰਾਜ ਫਰਮਾਨ ਕਰਦੇ ਹੈ ਰਹਿਤਨਾਮੇ ਚ ਕਿ 10 ਨਖ ਕਰ ਜੋ ਕਾਰ ਕਮਾਵੇ, 10 ਨਾਵਾਂ ਦੇ ਨਾਲ ਇਮਾਨਦਾਰੀ ਦੀ ਜੋ ਕਿਰਤ ਕਰਦਾ ਉਹਦੇ ਵਿੱਚੋਂ, ਤਾਂ ਕਰ ਜੋ ਧਨ ਘਰ ਮੈਂ ਆਵੇ, ਜਿਹੜੀ ਬੱਚਤ ਹੋਈ ਕੱਢ ਕੇ ਖਰਚੇ ਸਾਰੇ, ਤਿਸ ਤੇ ਗੁਰ ਦਸੌਂਦ ਜੋ ਦੇਈ, ਜਿਹੜਾ ਗੁਰੂ ਦਾ ਦਸੌਂਦ ਉਹਦੇ ਵਿੱਚੋਂ ਦੇਵੇਗਾ सिंह स्वास बहुत जग मैं ले उदा बड़ा जस होएगा बचत होगी। मैं सीधा दस दिना भी खेती च 10% बचत होंगी है बद नहीं होंगी इस करके 100 पिछे एक कट दिया करो। बिजनेस विच 2 रुपया बचत होंगी है 100 रुपए पिछे तो उन्होंने 1.5 कट देना चाहिए। सो इस तरह के नाल महाराज का हुक्म है कि तैयारी हो गुरु का दो व्यापार करना है गोलक रख ना ही जो छलका करे व्यापार। जड़ा धोखे का व्यापार करता है असली कह के नकली चीजा दिता है दवाई की लोड़ है तो लैके नकली आ गया बीमार इलाज नहीं हों बेचारा मर जाता है कि सिर पाप लगे उदे लग्या जिन्हें नकली दवाई दिती है। जड़ा छलदा व्यापार करता है चीज के मिलावट कर दिता है रेट कोई होर चल रहा है भोला पाला देख के वो बहुता लै लैंदा इन छलदा व्यापार कहते हैं। यह साडे देश में है बाहर नहीं है अमरीका च नहीं बिल्कुल इंग्लैंड च नहीं है जर्मनी च नहीं है कनेडा च नहीं आस्ट्रेलिया च नहीं उत्थे तां बिल्कुल सुथरा व्यापार है सुथरा विहार चलता है साडे वाला छलदा विहार नहीं है। कहिंदे गोलक राखे नाहे जो छलका करे व्यापार कहे गोविंद सिंह लाल जी भोगे नरक हजार। हजार बारी नरक च जाएगा जमतेगा मर जाएगा जम के कमर दसबंध गुरु मैं देवे झूठ बोल जो खाए कहे गोविंद सिंह लाल जी तिसका कछ ना बसाए। ओदा कहंदे इह बसा नहीं हुंदा कोई क्योंकि गुरु का भी खा जांदा उन्हें बाकियां दा की करना। गुरु दसवें पातशाह महाराज ने एक बारी पूछया कि सच्चे पातशाह जे तुसी खुश हो जावो किसे सिख दे उत्ते प्रसन्न हो जावो सानू किवें पता लगे भी तुसी सिख ते प्रसन्न। महाराज कहते प्यारे असी उदियां दुनिया दियां लोड़ां पूरियां कर दें रिजक दे दें प्रसन्न होए लोड़ां पूरियां कर दें राज भाग संभाल दें अहुदे दे दें ते होर सुखाला कर दें पुत्र धियां आग्याकार हो जाएंगे शराबी कबाबी नहीं रहेंगे घर दे विच सत्संग करेंगे ये साडी प्रसन्नता की निशानी है। एक गुरसिख होर खड़ा हो गया कहिंदा महाराज जी इत्थे के बस होगी जे तुसी इस तों भी ज्यादा प्रसन्न हो जाओ। महाराज कहिंदे हुण इत्थे रास्ता मुड़दा है प्रोवाइडेड लगदा है परंतु लगदा कहण लगे जे तां सिख ने दातां लै के गुरु नूं याद रखिया ते गुरु दे दसे हुक्म दे मुताबक अपना जीवन गुजारदा है। गुरु दा हुक्म की है गुर सतगुर का जो सिख खाए सो भलके उठर नाम ते आवे उद्यम करे भलके प्रवाती स्नान करे अमृत सर नहावे उपदेश गुरु हर हर जप जापे सब किल भी पाप दोख लै जावे फिर चढ़े दिस गुरबाणी गावे बहिंदया उठदया हर नाम ते आवे। गुरसिख नूं मिल गया रिजक मिल गया लहरे बहरे हो गए पैसा घर आने लग गया इज्जत मिल गई कहते फिर वह गुरसिख अमृत वेले उठे इशनान करे जो पंज प्यारियां ने मंत्र दिता वाहगुरु मंत्र उसका जाप करे बैठ के उदे नाल होएगा कि सारे पापां का नाश होना शुरू हो जाए। फिर गुरबाणी जो है अमृत का सरोवर है गुरु ग्रंथ साहब महाराज एदी जो बाणी है ये मन का इशनान करावे अमृतसर नहाना होया करता ए फिर तुरदा फिरदा वाहगुरु का जाप करे शुद्ध जीवन गुजारे गुरु के दसे बचना ते चल के अपना जीवन बतीत करे। कहिंदे जे तां ऐ करदा है फिर तां असीं फिर तो 10 गुणा 20 गुणा 50 गुणा बख्शिश कर देंगे। पर कुछ ऐसे ने जिहड़े दातां पा के मुनकर हो जांदे क्योंकि साडा सुभा है दात प्यारी विसरिया दाता दातां मिल गई देन वाले नू भुल गए ऐसा फरमान कर
मनमुखा ने विसार दिता दाता दात नू प्यारी जान के विसार दिता दाता दात नू प्यारी जान के Thank you.
प्यारी विसरिया दाता पुत्र वास्ते तरले मारदा फिरदा महापुरशां दी सेवा करदा होर जो कुछ कहंदा करदा बाणी पढ़दा अरदासां कराउंदा जिस वक्त पुत्र हो गया फिर महात्मा कहंदे हुण तूं देखिया नहीं कदे सत्संग कहंदे जी काके तूं वेल नहीं मिलदा क्योंकि उहदे विच पच गया गुरु दे विच पचना चाहीदा सी गलती खा गया उस थां दे उत्ते सो इस तरह जिहड़े दाता लैके भुल जांदे ने मालक नूं दस वस्तु दे पाछे पावै इक वस्त कारण विखोट गवावै एक भी ना दे दस भी अवले तौ मूड़ा को कहां करे जिस साक ठाकर सो नाही चारा ताको की जाय सब मंच कर सो ए भाई बुद्धू गुरसिख सीगा गुरसिखी नूं समझदा सी दसबंध दी रकम लैके गुरु पंजवें पातशाह दे हाजिर होया ते नाल बेनती करी के सचे पातशाह ऐतकी मैं बहुत बड़ा पंजावा पाया आवा पाया बहुत धन मैं अधारा लिया मेरी ताकत तो बाहरली गल है पातशाह ते किरपा कर इहदे विचों मैनू लाभ होवे ते नाल मेरा आवा इटां भी बहुत पक्कियां निकल महाराज कहण लगे भाई बुद्धू असी तां कोई भी गल छपा के नहीं रखी असी तां सारियां गल्लां स्पष्ट कीतियां होईयां ने तू सुखनी साहब पढ़दा हुंदा कहिंदा हां महाराज मैं दो दो पाठ भी कर लैना कहिंदे फिर उहदे विच असी तां लिखिया होया तां कदे विचारिया समझ च नहीं आउंदा भी महाराज कित्थे इशारा कर पातशाह इस वेले मेरे सिमरती च नहीं आ रहा कि किस शब्द वाला आपका इशारा है कृपा करके मैनू समझा दो ताकि मैनू पता लग जाए उस वेले गुरु महाराज जी ने ऐसा फरमान किया
जीता चार पदार्थ लैने सेवा कर चार पदार्थ लैने Thank you.
ਰਿਹਾ ਬੰਦਗੀ ਕਰਨ ਵਾਲੇ ਨਾਮ ਜਪਣ ਵਾਲੇ ਇਹ ਨਾ ਦੇਖੀ ਕਿ ਉਹ ਗ੍ਰਿਸ਼ਤੀ ਨੇ ਜਾਂ ਇਹ ਕੋਈ ਤਿਆਗੀ ਨੇ ਸਾਧਨਾ ਸੰਪੰਨ ਪੁਰਸ਼ ਜੋ ਹੋਇਆ ਕਰਦਾ ਉਹਨੂੰ ਸਾਧੂ ਕਹਿੰਦੇ ਨੇ ਕਰਦਾ ਉਹਨੂੰ ਸਾਧੂ ਕਹਿੰਦੇ ਨੇ ਨਾ ਸਾਧੂ ਭੇਖ ਨਾਲ ਬਣਦਾ ਨਾ ਕਿਸੇ ਡੇਰੇ ਚ ਰਹਿਣ ਨਾਲ ਬਣਦਾ ਹੈ ਜੋ ਸਾਧਨਾ ਕਰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਉਪਦੇਸ਼ ਨੇ ਉਹਦੇ ਮੁਤਾਬਕ ਜੀਵਨ ਢਾਲਦਾ ਨਿਮਰਤਾ ਚ ਰਹਿੰਦਾ ਦਇਆ ਉਹਦੇ ਵਿੱਚ ਹੈ ਤੀਰਜ ਉਹਦੇ ਵਿੱਚ ਹੈ ਤੇ ਖਿਮਾ ਉਸਦੇ ਵਿੱਚ ਹੈ ਸੋਚ ਉਹਦੇ ਅੰਦਰ ਹੈ ਸ਼ੀਲ ਉਹਦੇ ਅੰਦਰ ਹੈ ਮਿੱਠਾ ਬੋਲਣਾ ਉਹਦੇ ਅੰਦਰ ਹੈ ਸੰਤੋਖ ਉਸਦੇ ਅੰਦਰ ਹੈ ਐਸਾ ਜੋ ਪੁਰਸ਼ ਹੈ ਉਹ ਗੁਰੂ ਨੂੰ ਪਿਆਰਾ ਹੋਇਆ ਕਰਦਾ ਧਰਮੀ ਹੁੰਦਾ ਕਹਿੰਦੇ ਹੋ ਮੇਰੇ ਗੁਰਸਿੱਖਾਂ ਦੇ ਵਿੱਚ ਸਾਰੇ ਗੁਣ ਨੇ ਤੇ ਤੂੰ ਇਹਨਾਂ ਗੁਰਸਿੱਖਾਂ ਦੀ ਕਿਉਂਕਿ ਸਾਧੂ ਦੀ ਨਿਸ਼ਾਨੀ ਹੁੰਦੀ ਹੈ ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰੀ ਹੈ ਜੇ ਸਾਧੂ ਨੂੰ ਮਿਲ ਕੇ ਤਰਦਾ ਨਹੀਂ ਹੈ ਬੰਦਾ ਡੁੱਬਦਾ ਹੈ ਫਿਰ ਤਾਂ ਉਹ ਸਾਧੂ ਨਹੀਂ ਹੈ ਵਿਕਾਰਾਂ ਚ ਮੰਨ ਜਾਂਦਾ ਤਾਂ ਸਾਧੂ ਨਹੀਂ ਹੈ ਈਰਖਾ ਚ ਮੰਨ ਜਾਂਦਾ ਤਾਂ ਸਾਧੂ ਨਹੀਂ ਹੈ ਜੇ ਕਿਸੇ ਦੀ ਨਿੰਦਿਆ ਵਿੱਚ ਮੰਨ ਜਾਂਦਾ ਤਾਂ ਵੀ ਸਾਧੂ ਨਹੀਂ ਹੈ ਸਾਧੂ ਨੂੰ ਮਿਲ ਕੇ ਤਾਂ ਤਰਨਾ ਹੀ ਤਰਨਾ ਹੁੰਦਾ ਡੁੱਬਦਾ ਨਹੀਂ ਹੁੰਦਾ ਇਹ ਨਿਸ਼ਾਨੀ ਹੈ ਸਾਧੂ ਦੂਸਰੀ ਨਿਸ਼ਾਨੀ ਹੈ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ ਜਿਹਨੂੰ ਦੇਖਦੀ ਸਾਰ ਮਨ ਵਿੱਚ ਵਾਹਿਗੁਰੂ 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 ਹੋਣ ਲੱਗ ਜਾਵੇ ਸਮਝ ਲਓ ਇਹ ਕੋਈ ਪੁੱਗੀ ਹੋਈ ਰੂਹ ਹੈ ਪ੍ਰਵਾਨ ਹੋਈ ਹੋਈ ਆਤਮਾ ਹੈ ਨਾਮ ਚੱਲ ਚੱਲ ਪੈਂਦਾ ਆਪਣੇ ਆਪ ਮਹਾਰਾਜ ਜੀ ਜਦੋਂ ਦਵਲਾਨ ਹੁੰਦੇ ਬਹੁਤ ਸਾਰੇ ਪ੍ਰੇਮੀ ਇੱਥੋਂ ਪਟਿਆਲੇ ਤੋਂ ਦਰਸ਼ਨ ਕਰਨ ਜਾਂਦੇ ਹੁੰਦੇ ਮੇਰੇ ਨਾਲ ਬੜੇ ਸਵਾਲ ਹੋਣੇ ਤੇ ਜਿਸ ਵਕਤ ਪਟਿਆਲੇ ਦੇ ਸਟੇਸ਼ਨ ਤੋਂ ਦਵਲਾਨ ਦਾ ਟਿਕਟ ਲੈ ਕੇ ਬਹਿ ਜਾਣਾ ਫਿਰ ਕੋਈ ਨਹੀਂ ਸੀ ਬੋਲਦਾ ਇੱਕ ਦੂਏ ਨਾਲ ਇੱਕ ਦਿਨ ਮੈਂ ਕਿਹਾ ਤੁਸੀਂ ਪਹਿਲਾਂ ਤਾਂ ਬਹੁਤ ਗੱਲਾਂ ਮਾਰਦੇ ਹੋ ਤੇ ਹੁਣ ਕੋਈ ਵੀ ਨਹੀਂ ਬੋਲਦਾ ਕਹਿੰਦੇ ਹੁਣ ਤੁਸੀਂ ਸਾਨੂੰ ਕੋਈ ਗੱਲ ਨਾ ਕਹੋ ਕਹਿੰਦੇ ਨਾਮ ਜਿਵੇਂ ਉੱਭੜ ਚੱਲਦੀਆਂ ਐਂ ਚੱਲਣਾ ਸ਼ੁਰੂ ਹੋ ਗਿਆ ਉੱਥੇ ਜਾ ਕੇ ਤਾਂ ਚੱਲਣਾ ਹੀ ਸੀ ਉੱਧਰ ਨੂੰ ਮੂੰਹ ਕਰੇ ਤੇ ਹੀ ਹੋ ਜਾਂਦਾ ਸੀ ਇਹ ਸਾਧੂ ਦੀ ਨਿਸ਼ਾਨੀ ਹੋਇਆ ਕਰਦੀ ਹੈ ਬੰਦਗੀ ਕਰਨ ਵਾਲੇ ਦਾ ਪ੍ਰਭਾਵ ਹੁੰਦਾ ਜਦੋਂ ਹਿਰਦੇ ਚ ਵਸਿਆ ਉਹਨੇ ਆਪਣਾ ਆਪਾ ਲਿਆ ਕੇ ਅੰਦਰ ਕਰ ਲਿਆ ਮਾੜੇ ਆਦਮੀ ਦਾ ਧਿਆਨ ਕਰ ਲਓ ਈਰਖਾ ਵਾਲੇ ਦਾ ਕਰ ਲਓ ਦੁਸ਼ਮਣ ਦਾ ਕਰ ਲਓ ਉਹੀ ਅਸਰ ਅੰਦਰ ਹੋ ਜਾਂਦਾ ਸਾਧੂ ਦਾ ਕਰ ਲਓ ਸਾਧੂ ਦਾ ਅਸਰ ਅੰਦਰ ਹੋ ਜਾਂਦਾ ਸੋ ਇਹ ਜ਼ਰੂਰੀ ਨਹੀਂ ਹੁੰਦਾ ਚਾਹੇ ਹਲ ਵਹਾਉਣ ਵਾਲਾ ਪੁਰਸ਼ ਹੈ ਚਾਹੇ ਕੋਈ ਟਰੱਕ ਚਲਾਉਣ ਵਾਲਾ ਚਾਹੇ ਦੁਕਾਨ ਤੇ ਬੈਠਾ ਸੌਦਾ ਵੇਚਦਾ ਸਾਧੂ ਤਾਂ ਸਾਧੂ ਹੈ ਸਾਧਨਾ ਸੰਪੰਨ ਜੋ ਹੈ ਉਹਦੇ ਵਾਸਤੇ ਕੋਈ ਜ਼ਰੂਰੀ ਨਹੀਂ ਵੀ ਉਹ ਕਿਸੇ ਡੇਰੇ ਵਿੱਚ ਜਾ ਕੇ ਬੈਠ ਠੀਕ ਹੈ ਡੇਰੇ 'ਚ ਬੈਠ ਗਿਆ ਸੰਸਾਰ ਦਾ ਆਧਾਰ ਕਰਦਾ ਹੈ ਜਜਮੈਂਟ ਇਹ ਹੈ ਕਿਉਂਕਿ ਅਸੀਂ ਭੁਲੇਖਾ ਖਾ ਜਾਂਦੇ ਹਾਂ ਭੇਖ ਵਗੈਰਾ ਦੇਖ ਕੇ ਅਸੀਂ ਕਹਿੰਦੇ ਹਾਂ ਵੀ ਮਹਾਰਾਜ ਐਂ ਕਹਿੰਦੇ ਨੇ ਬੜਾ ਔਖਾ ਸਾਧ ਸੰਗ ਜੀ ਸਾਧੂ ਬਣਨਾ ਕੋਈ ਖੇਲ ਨਹੀਂ ਹੈ ਸਿੱਖ ਬਣਨਾ ਕੋਈ ਮਾਮੂਲੀ ਬਾਤ ਨਹੀਂ ਹੈ ਬਹੁਤ ਬਹੁਤ ਔਖਾ ਹੈ ਸੋ ਮਹਾਰਾਜ ਕਹਿੰਦੇ ਜਾ ਕੇ ਨਾ ਕਾਰਜ ਤੇਰੋ ਸ਼ੁੱਧ ਹੋਏ ਜਾਓ ਜਾਏ ਸੇਵੋ ਸਿੱਖਣ ਕੋ ਮਨ ਲਾਏ ਸੇਵਾ ਕਰ ਦੂੰ ਸਿੱਖਾਂ ਦੀ ਤੇਰਾ ਕਾਰਜ ਸਿੱਧ ਹੋ ਜਾਏਗਾ ਪਾਕ ਈਟ ਕਾ ਹੋਵੇ ਨੀਕੋ ਤੇਰੀਆਂ ਇੱਟਾਂ ਬਹੁਤ ਸੁਥਰੀਆਂ ਤੇ ਪੱਕੀਆਂ ਹੋਣਗੀਆਂ ਕਰੋ ਮਨੋਰਥ ਪੂਰਨ ਜੀ ਕੋ ਤੇਰਾ ਮਨੋਰਥ ਪੂਰਾ ਹੋ ਜਾਏਗਾ ਜੋ ਜੀ ਵਿੱਚ ਧਾਰਿਆ ਹੋਇਆ ਤੇ ਜਾ ਕੇ ਗੁਰਸਿੱਖਾਂ ਨੂੰ ਬੁਲਾ ਘਰ ਬੁਲਾ ਕੇ ਉਹਨਾਂ ਦੀ ਸੇਵਾ ਕਰ ਤੇ ਅਸੀਂ ਤਾਂ ਤੈਨੂੰ ਕਹਿ ਦਿੱਤਾ ਵੀ ਤੇਰੀਆਂ ਇੱਟਾਂ ਪੱਕੀਆਂ ਹੋਣਗੀਆਂ ਬਹੁਤ ਸੋਹਣਾ ਤੇਰਾ ਕਾਰਜ ਹੋ ਜਾਏਗਾ ਇਸੇ ਤਰ੍ਹਾਂ ਦੇ ਨਾਲ ਉਸਨੇ ਬੜਾ ਖੁਸ਼ ਹੋ ਗਿਆ ਘਰ ਆ ਗਿਆ ਭਾਈਚਾਰਾ ਬੁਲਾਇਆ ਕਹਿਣ ਲੱਗਿਆ ਵੀ ਸੰਗਤ ਬੁਲਾਉਣੀ ਹੈ ਕਿਉਂਕਿ ਲਾਹੌਰ ਵਿੱਚ ਬੜੇ ਕਰਨੀ ਕਮਾਈ ਵਾਲੇ ਗੁਰਸਿੱਖ ਹੋਏ ਨੇ ਹਰ ਥਾਂ ਹੀ ਹੋਇਆ ਕਰਦੇ ਨੇ ਜਿਸਨੇ ਗੁਰੂ ਦੀ ਚਾਕਰੀ ਚੁੱਕੀ ਹੋਈ ਹੈ ਉਹ ਗੁਰੂ ਦੀ ਮਿਹਰ ਹੋ ਜਾਂਦੀ ਹੁੰਦੀ ਹੈ ਉਹਦੇ ਉੱਤੇ ਉਹਦਾ ਬਚਨ ਵੀ ਪੂਰਾ ਹੋ ਜਾਂਦਾ ਉਹਦੀ ਸੇਵਾ ਕੀਤੀ ਵੀ ਥਾਂ ਪੈਂਦੀ ਹੈ ਸੋ ਕਹਿਣ ਲੱਗਿਆ ਪਿਆਰਿਓ ਗੁਰਸਿੱਖਾਂ ਨੂੰ ਘਰ ਬੁਲਾ ਕੇ ਚਰਨ ਪਵਾਉਣੇ ਨੇ ਤੇ ਦੂਸਰਾ ਅਰਦਾਸ ਕਰਾਉਣੀ ਹੈ ਗੁਰੂ ਮਹਾਰਾਜ ਦਾ ਇਸ ਤਰ੍ਹਾਂ ਨਾਲ ਬਚਨ ਹੈ ਉਸ ਵੇਲੇ ਉਹਨਾਂ ਨੇ ਗੁਰਸਿੱਖਾਂ ਨੂੰ ਨਿਉਂਤਾ ਦੇ ਤਾ ਤਰੀਕ ਮੰਨ ਲਈ ਸਾਰਿਆਂ ਨੂੰ ਕਹਿਤਾ ਕਿ ਸਾਡੇ ਘਰ ਵਿੱਚ ਹੁਕਮ ਪਾਇਓ ਤੁਸੀਂ ਚਰਨ ਇਹ ਸਤਸੰਗ ਜੀ ਮਰਿਆਦਾ ਹੁੰਦੀ ਹੈ ਗੁਰੂ ਦਸਵੇਂ ਪਾਤਸ਼ਾਹ ਦਾ ਇੱਕ ਬਚਨ ਹੈ ਉਹ ਇਹ ਹੈ ਕਿ ਜਿੱਥੇ ਪੰਜ ਗੁਰਸਿੱਖ ਹੋਣਗੇ ਉੱਥੇ ਮੈਂ ਹੋਵਾਂਗਾ ਮਹਾਰਾਜ ਨੂੰ ਇੱਕ ਸਵਾਲ ਕਰਿਆ ਸੀ ਜਦੋਂ ਜਾਣ ਲੱਗੇ ਬਈ ਸੱਚੇ ਪਾਤਸ਼ਾਹ ਅਸੀਂ ਗ੍ਰਿਸ਼ਤੀ ਲੋਕ ਆ ਗ੍ਰਿਸਤੀ ਲੋਕ ਹੋਣ ਨਾਲ ਸਾਨੂੰ ਲੋੜਾਂ ਨੇ, ਕਿਸੇ ਦੀ ਮੱਝ ਬਿਮਾਰ ਹੈ, ਕਿਸੇ ਦਾ ਲੜਕਾ ਬਿਮਾਰ ਹੋ ਗਿਆ, ਕਿਸੇ ਨੂੰ ਕੋਈ ਔਕੜ ਆ ਗਈ, ਕਿਸੇ ਨੂੰ ਕੋਈ ਔਕੜ, ਔਕੜਾਂ ਸਾਡੀਆਂ ਥੋੜੀਆਂ ਨੇ, ਮੇਰੇ ਕੋਲ ਆਉਂਦੇ ਜੀ, ਮੇਰੇ ਖੇਤਾਂ ਚ ਪਾਣੀ ਨਹੀਂ ਨਿਕਲਦਾ, ਕਿੱਡੀ ਬੜੀ ਔਕੜ ਹੈ, ਮੈਂ ਸਾਰੇ ਬੋਰ ਕਰਾ ਲਏ ਨੇ, ਮੇਰੇ ਪਾਣੀ ਨਹੀਂ ਨਿਕਲਿਆ, ਸਾਡੇ ਕੋਲ ਤਾਂ ਕੋਈ ਇਲਾਜ ਨਹੀਂ ਹੈ, ਨਾ ਧਰਤੀ ਚ ਦੇਖ ਸਕਦੇ ਹਾਂ ਵੀ ਇੱਥੇ ਕਾ ਪਾਣੀ। ਮਹਾਰਾਜ ਨੂੰ ਯਾਦ ਕਰੀਦਾ ਵੀ ਸੱਚੇ ਪਾਤਸ਼ਾਹ ਤੇਰਾ ਇੱਕ ਬਚਨ ਹੈ ਜਿਹੜਾ ਤੈਂ ਜਾਣ ਵੇਲੇ ਦੇ ਕੇ ਦਿੱਤਾ ਹੈ ਸਾਨੂੰ, ਉਹ ਇਹ ਹੈ ਕਿ ਜਦੋਂ ਗੁਰੂ ਦਸਵੇਂ ਪਾਤਸ਼ਾਹ ਨੂੰ ਕਿਹਾ ਵੀ ਅਸੀਂ ਗ੍ਰਿਸਤੀ ਲੋਕ ਹਾਂ ਮਹਾਰਾਜ, ਸਾਡੇ ਕਾਰਜ ਕਿਵੇਂ ਸਿੱਧ ਹੋਣਗੇ, ਸਾਨੂੰ ਤਾਂ ਹਰ ਥਾਂ ਦੇ ਉੱਤੇ ਲੋੜ ਹੈ, ਸਾਡੀ ਤਾਂ ਜ਼ਿੰਦਗੀ ਹੋ ਤੁਸੀਂ ਹੋ, ਤੁਹਾਡੇ ਬਗੈਰ ਤਾਂ ਅਸੀਂ ਸੁੰਨੇ ਹੋ ਜਾਂਦੇ ਹਾਂ ਪਾਤਸ਼ਾਹ, ਸਾਡੇ ਕਾਰਜ ਕਿਵੇਂ ਹੋਣਗੇ। ਗ੍ਰਿਸਤੀ ਆਦਮੀ ਆ, ਬਿਰਕਤ ਹੋਈਏ ਫਿਰ ਵੀ ਚਲੋ ਠੀਕ ਹੈ, ਸਾਨੂੰ ਤਾਂ ਪੈਰ ਪੈਰ ਤੇ ਲੋੜ ਹੈ ਹਰ ਚੀਜ਼ ਦੀ। ਮਹਾਰਾਜ ਕਹਿੰਦੇ ਦੇਖੋ ਗੁਰਸਿੱਖੋ, ਜਿੱਥੇ ਤੁਸੀਂ ਪੰਜ ਗੁਰਸਿੱਖਾਂ ਨੂੰ ਇਕੱਠੇ ਕਰ ਲਓਗੇ, ਉਹਨਾਂ ਨੂੰ ਸ਼ਰਧਾ ਦੇ ਨਾਲ ਪ੍ਰਸ਼ਾਦ ਪਾਣੀ ਛਕਾਓ, ਉਹਦੀ ਵੀ ਵਿਧੀ ਹੁੰਦੀ ਹੈ ਪ੍ਰਸ਼ਾਦ ਪਾਣੀ ਛਕਾਉਣ ਦੀ, ਫਿਰ ਉਹ ਅਰਦਾਸ ਕਰਨਗੇ, ਤੁਸੀਂ ਵਿਸ਼ਵਾਸ ਰੱਖਿਓ ਕਿ ਉਹਨਾਂ ਵਿੱਚ ਮੈਂ ਬੈਠਾ ਹੋਊਂਗਾ, ਐਡਾ ਵਿਸ਼ਵਾਸ ਚਾਹੀਦਾ। ਇਹ ਪ੍ਰਤਿਆ ਕੇ ਦੇਖਿਆ ਮੈਂ, ਇੱਕ ਪ੍ਰੇਮੀ ਆਇਆ ਕਹਿਣ ਲੱਗਿਆ, ਮਾੜੀਆਂ ਮਾੜੀਆਂ ਗੱਲਾਂ ਨੇ ਐਵੇਂ, ਕਹਿੰਦਾ ਮੱਝਾਂ ਲਿਆਂਦੀਆਂ ਜੀ, ਥਾਣ ਬੰਦ ਹੋ ਗਏ, ਹੁਣ ਇਹਦਾ ਇਲਾਜ ਕੀ ਹੈ, ਡਾਕਟਰ ਨੂੰ ਬੁਲਾ ਤੇ ਉਹਨੂੰ ਦਿਖਾ ਭਾਈ, ਪਰ ਉਹ ਖਹਿੜੇ ਪਿਆ ਵੀ ਨਹੀਂ ਜੀ। ਮੈਂ ਕਿਹਾ ਤੂੰ ਐਂ ਕਰ, ਪੰਜ ਸਿੰਘਾਂ ਨੂੰ ਬੁਲਾ ਸ਼ਰਧਾ ਦੇ ਨਾਲ, ਸਿੰਘ ਕਿਹੜੇ, ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ, ਇਹ ਨਹੀਂ ਵੀ ਆਪਣੇ ਨਾਲ ਇਹ ਪਿਆਰ ਕਰਨ ਵਾਲੇ ਹੁਣ ਗੁਰੂ ਨੂੰ ਹਰ ਵਕਤ ਭੁੱਲੇ ਰਹਿੰਦੇ ਹੋਣ, ਨਿੰਦਿਆ ਚੁਗਲੀ ਈਰਖਾ ਵਕੀਲੀ ਸੁੱਕੇ ਹੋਣ, ਰਸ ਵਾਲਿਆਂ ਨੂੰ ਬੁਲਾ ਤੇ, ਜਿਹੜੇ ਬੰਦਗੀ ਕਰਦੇ ਨੇ, ਜਿਨ੍ਹਾਂ ਨੇ ਆਪਣੇ ਜੀਵਨ ਗੁਰੂ ਦੇ ਅਰਪਣ ਕਰਕੇ ਉਹਦੀ ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਸਾਰ ਕਰਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਅਸੀਂ ਇਹ ਬਾਣੀ ਤੋਂ ਬਾਹਰ ਨਹੀਂ ਜਾਣਾ, ਜਿਹੜਾ ਕੁਛ ਬਾਣੀ ਕਹਿੰਦੀ ਹੈ ਉਦੋਂ ਅੱਗੇ ਸੋਚਣਾ ਹੀ ਨਹੀਂ, ਅਸੀਂ ਸਾਨੂੰ ਲੋੜ ਹੀ ਨਹੀਂ ਸੋਚਣ ਦੀ, ਕਿਉਂਕਿ ਅਸੀਂ ਆਪਣੇ ਗੁਰੂ ਦੀ ਬਾਤ ਮੰਨਣੀ ਹੈ। ਮੈਂ ਕਿਹਾ ਐਂ ਕਰੀ, ਜਦ ਉਹ ਆਉਣਗੇ ਸ਼ਰਧਾ ਨਾਲ ਉਹਨਾਂ ਦੇ ਚਰਨ ਧੋਈ, ਉਹਦੇ ਬਾਅਦ ਪ੍ਰਸ਼ਾਦ ਛਕਾਈ, ਪਹਿਲਾਂ ਪ੍ਰਸ਼ਾਦ ਤੇ ਖੀਰ ਪਾਈ, ਫਿਰ ਜੇ ਕਹਿਣ ਦਾਲ ਦਿਓ ਦਾਲ ਦੇ ਦੀ, ਤੂੰ ਜਿੰਨਾ ਚਿਰ ਪ੍ਰਸ਼ਾਦਾ ਛਕਾਉਣਾ ਹੈ ਕਹੀਂ ਮੇਰੇ ਘਰ ਗੁਰੂ ਕਲਗੀਧਰ ਆਏ ਹੋਏ ਨੇ, ਜੇ ਤਾਂ ਤੇਰਾ ਵਿਸ਼ਵਾਸ ਹੋਊਗਾ ਤਾਂ ਤੂੰ, ਤੇਰੀ ਮੁਰਾਦ ਪੂਰੀ ਹੋਜੂ, ਜੇ ਤੈਂ ਕਿਹਾ ਫਲਾਣਾ ਫਲਾਣਾ ਆਇਆ ਹੋਇਆ, ਇਹ ਫਲਾਣੇ ਤੋਂ ਬਾਜ਼ਾਰ 'ਚ ਮੈਂ ਦੇਖਿਆ ਸੀ, ਉੱਥੇ ਦੇਖਿਆ ਸੀ, ਤਾਂ ਨਹੀਂ ਹੋਣੀ। ਕਲੈਕਟਿਵ ਦੇਖੀ ਪੰਜਾਂ ਨੂੰ, ਪੰਜਾਂ ਦੇ ਵਿੱਚ ਗੁਰੂ ਨੂੰ ਦੇਖੀ, ਕਹਿੰਦਾ ਠੀਕ ਹੈ ਜੀ, ਮੇਰੇ ਕੋਲ ਫੇਰ ਆ ਗਿਆ, ਕਹਿੰਦਾ ਜੀ ਸਿੰਘ ਤਾਂ ਆ ਗਏ, ਉਹ ਚਰਨ ਨਹੀਂ ਧੋਂਦੇ, ਸਮੱਸਿਆ ਹੋ ਗਈ ਵੀ ਚਰਨ ਧੋਂਦੇ ਨਹੀਂ, ਉਹ ਤਾਂ ਧੋਣ ਵਾਲੇ ਨੇ, ਦੂਏ ਤੋਂ ਕਿਵੇਂ ਧੋਣ। ਮੈਂ ਕਿਹਾ ਐਂ ਕਰ, ਪਾਣੀ ਰੱਖ ਲੈ, ਉਹਨਾਂ ਨੂੰ ਕਹਿੰਦੇ ਮਹਾਰਾਜ ਕਿਰਪਾ ਕਰਕੇ ਪਾਣੀ ਵਿੱਚ ਦੀ ਲੰਘ ਜਾਓ। ਉਸੇ ਤਰ੍ਹਾਂ ਨਾਲ ਕਰਿਆ, ਮੈਂ ਮੱਝਾਂ ਨੂੰ ਪੜਾ ਦੀ ਪਾਣੀ, ਹੱਥ ਆਏ ਪ੍ਰਸ਼ਾਦ ਅਰਦਾਸ ਕਰੀ, ਤੇ ਇੱਕ ਦਿਨ ਦੁੱਧ ਲੈ ਕੇ ਆ ਗਿਆ, ਬੀਬੀਆਂ ਬੈਠੀਆਂ ਨੇ ਇੱਥੇ ਹੀ ਦੀਵਾਨ 'ਚ ਬੈਠੀਆਂ। ਮੈਂ ਕੀ ਗੱਲ, ਕਹਿੰਦਾ ਜੀ ਸਾਰਿਆਂ ਦੇ ਹੀ ਥਣ ਖੁੱਲ੍ਹ ਗਏ, ਪਤਾ ਨਹੀਂ ਕੀ ਹੋਇਆ ਸੀ, ਬੰਦ ਹੋ ਗਏ। ਇੱਕ ਆਇਆ ਕਹਿਣ ਲੱਗਿਆ ਮੇਰੀ ਤਾਂ ਜ਼ਮੀਨ 'ਚੋਂ ਪਾਣੀ ਨਹੀਂ ਨਿਕਲਦਾ। ਮੈਂ ਕਿਹਾ ਪੰਜ ਸਿੰਘਾਂ ਨੂੰ ਪ੍ਰਸ਼ਾਦ ਛਕਾ, ਨਾਲ ਲੈ ਜਾ, ਸ਼ਰਧਾ ਨਾਲ ਜਾਈ, ਸਿਰ 'ਤੇ ਪ੍ਰਸ਼ਾਦ ਚੁੱਕਲੀ, ਅਤੇ ਐਂ ਸਮਝੀ ਵੀ ਮੇਰੇ ਨਾਲ ਗੁਰੂ ਜਾ ਰਹੇ ਨੇ, ਜਿੱਥੇ ਤੈਨੂੰ ਕਹਿਣਗੇ ਟੱਕ ਲਾ ਦੇ, ਉਹਨਾਂ ਨੂੰ ਨਾ ਕਹੀਂ ਤੂੰ ਤੁਰਿਆ ਜਾਈਂ, ਜਿੱਥੇ ਤੇਰੇ ਮਨ 'ਚ ਆ ਗਿਆ ਨਾ ਵੀ ਇੱਥੇ ਖੜ ਜਾ, ਉੱਥੇ ਹੀ ਖੜ ਜਾਈਂ ਅਤੇ ਤੂੰ ਪਾਣੀ ਨਿਕਲਿਆ। ਬੜਾ ਖੁਸ਼ ਹੋਇਆ, ਪਾਣੀ ਨਿਕਲਿਆ ਆ, ਕਹਿੰਦਾ ਜੀ ਨਿਕਲਿਆ, ਮੇਰੇ ਖੇਤ 'ਚ ਤਾਂ ਆਏ ਨਹੀਂ ਸੀ। ਮੈਂ ਮਹਾਰਾਜ ਸੱਚੇ ਪਾਤਸ਼ਾਹ ਉਹ ਕਿਤੇ ਗਏ ਹੋਏ ਨਹੀਂ, ਗੁਰੂ ਦਸਵੇਂ ਪਾਤਸ਼ਾਹ ਨੇ ਬਚਨ ਕਰਿਆ, ਪੰਥ ਖਾਲਸਾ ਖੇਤੀ ਮੇਰੀ, ਘਰੋਂ ਸੰਭਾਲ ਮੈਂ ਤਿਸਕੇਰੀ, ਖੇਤ ਨੂੰ ਛੱਡ ਕੇ ਅਸੀਂ ਜਾਂਦੇ ਹਾਂ, ਖੇਤ ਦੇ ਵਿੱਚ ਰਹਿੰਦੇ ਹਾਂ, ਗੁਰੂ ਨੇ ਆਪਣਾ ਸਰੀਰ ਲੋਪ ਕਰਕੇ ਪੰਜਾਂ ਦੇ ਵਿੱਚ ਪਾ ਦਿੱਤਾ। ਸੋ ਜੇ ਤਾਂ ਸ਼ਰਧਾ ਹੈ ਤਾਂ ਠੀਕ ਹੈ, ਜੇ ਨਹੀਂ ਸ਼ਰਧਾ ਹੈ ਤਾਂ ਗੱਲ ਨਹੀਂ ਬਣਦੀ। ਮਹਾਰਾਜ ਕਹਿਣ ਲੱਗੇ ਪਿਆਰਿਆ, ਤੂੰ ਨਾ ਜਾ ਕੇ ਕਾਰਜ ਤੇਰੋ ਸਿੱਧ ਹੋਏ ਜਾਏ, ਸੇਵੋ ਸਿੱਖਣ ਕੋ ਮੰਨ ਲਏ, ਸਿੱਖਾਂ ਨੂੰ ਮੰਨ ਲਾ ਕੇ ਸੇਵਾ ਕਰ, ਉਹਨਾਂ ਦੀ ਤੇਰਾ ਕਾਰਜ ਸਿੱਧ ਹੋ। ਲੰਗਰ ਤਿਆਰ ਹੋ ਗਿਆ, ਬੜੇ ਪਿਆਰ ਦੇ ਨਾਲ ਸੰਗਤਾਂ ਨੂੰ ਲੈ ਆਇਆ, ਪ੍ਰਸ਼ਾਦਾ ਛਕਾ ਦਿੱਤਾ, ਅਰਦਾਸ ਹੋਣ ਲੱਗੀ। ਇਹਨਾਂ ਨੂੰ ਇੱਕ ਗੁਰਸਿੱਖ ਆ ਗਿਆ ਜਿਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ, ਬੀਤ ਰਾਗ ਅਵਸਥਾ ਦਾ ਸਿੱਖ ਸੀ, ਪੂਰਨ ਮਹਾਂਪੁਰਸ਼ ਸੀ। ਉਹ ਕਹਿਣ ਲੱਗਿਆ ਭਾਈ ਲੱਖੂ, ਮੈਂ ਭਾਈ ਬੁੱਧੂ, ਮੈਂ ਸੁਣਿਆ ਹੈ ਵੀ ਅੱਜ ਤੇਰੇ ਗ੍ਰਹਿ ਵਿੱਚ ਗੁਰਸਿੱਖ ਆਏ ਨੇ, ਮੈਨੂੰ ਬੜੀ ਭੁੱਖ ਲੱਗੀ ਹੋਈ ਹੈ, ਕਿਰਪਾ ਕਰ ਮੈਨੂੰ ਪੰਗਤ ਬਿਠਾ ਕੇ ਪ੍ਰਸ਼ਾਦਾ ਸ਼ਿਕਾਰ। ਕੁਛ ਥੋੜਾ ਜਿਹਾ ਮਾਣ ਹੋਇਆ ਹੋਇਆ ਸੀ, ਕੁਛ ਉਹਦੇ ਕੱਪੜੇ ਲੀੜੇ ਦੇਖੇ, ਗਰੀਬੜਾ ਜਿਹਾ ਸਿੱਖ ਹੈ, ਜੁੱਤੀ ਤੀ ਪੈਰਾਂ ਵਿੱਚ ਨਹੀਂ ਹੈ, ਕੁੜਤਾ ਪਾਟਿਆ ਹੋਇਆ, ਧੂੜ ਨਾਲ ਲੱਤ ਪੱਤ ਹੋਇਆ ਹੋਇਆ। ਕਹਿਣ ਲੱਗਿਆ ਹੁਣ ਤੂੰ ਕਿੱਥੋਂ ਆ ਗਿਆ, ਜਦ ਲੰਗਰ ਵਰਤਾ ਸੀ ਸੁੱਤਾ ਪਿਆ ਸੀ ਉਸ ਵੇਲੇ, ਤੇ ਹੁਣ ਤੂੰ ਆ ਗਿਆ, ਤੈਨੂੰ ਕਿਹੜਾ ਪ੍ਰਸ਼ਾਦਾ ਹੁਣ ਮੈਂ ਦੇ ਦੂੰ, ਸਪੈਸ਼ਲ ਲਾਊਂ ਤੇਰੇ ਵਾਸਤੇ। ਅਰਦਾਸ ਹੋ ਰਹੀ ਹੈ, ਗੁਰਸਿੱਖ ਕਹਿਣ ਲੱਗਿਆ ਪਿਆਰਿਆ ਮੈਨੂੰ ਭੁੱਖ ਬੜੀ ਲੱਗੀ ਹੋਈ ਹੈ, ਤੂੰ ਗੁਰਸਿੱਖ ਬੁਲਾਏ ਨੇ ਨਾ, ਮੈਨੂੰ ਵੀ ਉਹਨਾਂ ਦੇ ਵਿੱਚ ਗਿਣ ਲੈ। ਬਹੁਤ ਫਿੱਕਾ ਬੋਲਿਆ, ਕਹਿਣ ਲੱਗਿਆ ਤੈਨੂੰ ਗਿਣ ਲੈ, ਮੂੰਹ ਤਾਂ ਦੇਖ ਆਪਣਾ, ਹੁਣ ਆ ਕੇ ਲੱਗ ਗਿਆ ਕਰਨ। ਉਸ ਵੇਲੇ ਭਾਈ ਲੱਖੂ ਨੇ ਉਸ ਨੂੰ ਸਮਝਾਉਣ ਵਾਸਤੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ, ਤੈਨੂੰ ਸਿੱਖੀ ਦੀ ਸਮਝ ਨਾ ਰਹੀ ਆਈ, ਠਿੱਕੇ ਕਾਤੋਂ ਵਾਸਤੇ ਕੀ ਹੈ, ਦਰਗਾਹ ਚੋਂ ਸਿੱਟਿਆ ਜਾਂਦਾ, ਕਿਉਂਕਿ ਗੁਰਸਿੱਖੀ ਵਿੱਚ ਮਿੱਠਾ ਬੋਲਣਾ ਮ੍ਰਿਦਲ ਵਚਨ ਕਹਿੰਦੇ ਨੇ ਇਹਨਾਂ ਨੂੰ, ਮਿੱਠਾ ਬੋਲਣਾ, ਜਵਾਬ ਹੀ ਦੇਣਾ ਹੱਥ ਬੰਨ ਕੇ, ਟੁੱਟ ਕੇ ਨਹੀਂ ਪੈਣਾ, ਕਿਉਂਕਿ ਕੌੜੇ ਬੋਲ ਦੇ ਵਿੱਚ ਬੜੇ ਨੁਕਸਾਨ ਨਿਕਲਦੇ। ਹਿੰਦੁਸਤਾਨ ਦਾ ਸਭ ਤੋਂ ਵੱਡਾ ਜੰਗ ਜਿਸ ਨੂੰ ਮਹਾਂਭਾਰਤ ਕਹਿੰਦੇ ਨੇ, ਇੱਕ ਫਿੱਕਾ ਬੋਲ ਬੋਲਣ ਦੇ ਨਾਲ ਹੋਇਆ। ਪਾਂਡਵਾਂ ਨੇ ਆਪਣੇ ਰਾਜ ਦੇ ਵਿੱਚ ਇੱਕ ਮਹਿਲ ਬਣਾਇਆ, ਮਾਇਆ ਮਹਿਲ ਕਹਿੰਦੇ ਨੇ, ਇੰਨਾ ਵਧੀਆ ਬਣਾਇਆ ਕਿ ਧਰਤੀ ਤਾਂ ਲੱਗੇ ਪਾਣੀ, ਪਾਣੀ ਲੱਗੇ ਧਰਤੀ, ਐਸੇ ਰੰਗ ਭਰੇ, ਬੰਦ ਦਰਵਾਜ਼ਾ ਖੁੱਲ੍ਹਾ ਲੱਗੇ, ਖੁੱਲ੍ਹਾ ਦਰਵਾਜ਼ਾ ਬੰਦ ਲੈ। ਇਹ ਦੁਰਯੋਧਨ ਨੂੰ ਤੇ ਸਾਰਿਆਂ ਨੂੰ ਨਿਉਤੇ ਦੇ ਉੱਤੇ ਚੱਠ ਕਰਨ ਵੇਲੇ ਬੁਲਾਇਆ। ਇਹ ਜਦੋਂ ਦੁਰਯੋਧਨ ਲੰਘਣ ਲੱਗਿਆ ਤਾਂ ਇਹਨੇ ਭੁਲੇਖਾ ਖਾ ਲਿਆ ਵੀ ਆਹ ਜਿਹੜਾ ਸੁੱਕਾ ਥਾਂ ਤਾਂ ਇੱਧਰ ਰਹਿ ਗਿਆ, ਪਾਣੀ ਆਇਆ, ਰੰਗ ਐਸੇ ਕਰੇ ਹੋਏ ਉੱਥੇ। ਉਹ ਪਾਣੀ ਦੇ ਵਿੱਚ ਗਿਰ ਗਿਆ, ਬੜਾ ਘਬਰਾਇਆ, ਬਹੁਤ ਹੋਇਆ। ਤੇ ਅੱਗੇ ਜਾ ਕੇ ਜਦੋਂ ਦਰਵਾਜ਼ੇ 'ਚ ਹੀ ਲੰਘਣ ਲੱਗਿਆ ਤਾਂ ਦਰਵਾਜ਼ਾ ਜਿਹੜਾ ਖੁੱਲ੍ਹਾ ਸੀ ਉਹਦੇ 'ਚ ਹੀ ਤਾਂ ਲੰਘਿਆ ਨਾ, ਜਿਹੜਾ ਲੱਗਦਾ ਖੁੱਲ੍ਹਾ ਸੀ ਅਤੇ ਬੰਦ ਸੀ ਉੱਥੇ ਜਾ ਕੇ ਮੱਥਾ ਲੱਗਿਆ। ਉੱਥੇ ਦ੍ਰੋਪਦੀ ਬੈਠੀ ਸੀ, ਹੱਸੀ ਬਹੁਤ, ਨਾਲ ਕਹਿ ਬੈਠੀ ਅੰਨੇ ਦਾ, ਕਹਿੰਦੀ ਅੰਨਾ ਹੀ ਜੰਮਿਆ। ਉਹ ਕਹਿੰਦਾ ਮੈਂ ਅੰਨਾ ਜੋ ਹੈਗਾ ਮੈਂ ਤੈਨੂੰ ਐਸਾ ਸਬਕ ਸਿਖਾਊਂਗਾ, ਪੁੱਛੂ ਇਸ ਗੱਲ ਦਾ ਜਵਾਬ ਦਿੱਤੀ, ਭਰੀ ਸਭਾ 'ਚ ਤੇਰੀ ਬੇਇੱਜ਼ਤੀ ਮੈਂ ਕਰਾਂਗਾ। ਤੇ ਹੋਇਆ ਕਿ ਅੰਦਰ ਸਭਾ ਦੁਸ਼ਾਸਨ ਨੇ ਮੱਥੇ ਵਾਲ ਦ੍ਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਓ ਨੰਗੀ ਕਰੋ ਪੰਚਾਲੀ ਬਣਦੀ। ਨਤੀਜਾ ਇਸ ਦਾ ਮਹਾਨ ਵੱਡਾ ਯੁੱਧ ਮਹਾਂਭਾਰਤ ਯੁੱਧ ਹੋਇਆ, ਫਿੱਕਾ ਬੋਲਣ, ਕੌੜਾ ਬੋਲਣ ਨਾਲ, ਮਿੱਠੇ ਬੋਲਣ ਨਾਲ ਔਖੇ ਤੇ ਔਖਾ ਕੰਮ ਸਿਖਾਲਾ ਹੋ ਜਾਂਦਾ, ਕੌੜਾ ਬੋਲਣ ਨਾਲ ਸੌਖੇ ਤੇ ਸੌਖਾ ਕੰਮ ਬਿਖਮ ਹੋ ਜਾਇਆ ਕਰੋ। ਉਸ ਗੁਰਸਿੱਖ ਨੇ ਜਦੋਂ ਐਸੇ ਬੋਲ ਬੋਲੇ, ਕਹਿੰਦਾ ਦੇਖ ਲਊ ਤੈਨੂੰ ਮੈਂ, ਇੱਕ ਪਾਸੇ ਸੰਗਤ ਹੈ, ਤੂੰ ਕੀ ਗੱਲਾਂ ਕਰਦਾ। ਫਿੱਕਾ ਜੋ ਬੋਲ ਹੈ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਅਜੇ ਛੋਟੀ ਆਈ ਉਹਦੇ ਵਿੱਚ ਸਨ ਸਰੀਰਕ ਤੌਰ ਤੇ, ਮਸੰਦ ਜਿਹੜੇ ਸੀ ਕਈਆਂ ਨੂੰ ਗੁਰੂ ਸਾਹਿਬ ਤੇ ਸ਼ਰਧਾ ਨਹੀਂ ਸੀ ਆ ਰਹੀ ਵੀ ਅਜੇ ਬੱਚਾ ਹੀ ਹੈ, ਸਿਹੇ ਮਸੰਦ ਵਰਗੇ, ਚੇਤੂ ਮਸੰਦ ਵਰਗੇ, ਚੋਰੀਆਂ ਕਰਦੇ ਸੀ। ਤੇ ਇੱਕ ਦਿਨ ਐਸਾ ਉੱਥੇ ਵਾਪਰਿਆ ਕਿ ਇੱਕ ਮਦਾਰੀ ਜਾਂਦਾ ਹੈ ਰਿਛ ਲਈ। ਮਹਾਰਾਜ ਨੇ ਜਦ ਦੇਖਿਆ ਕਹਿੰਦੇ ਇਹਨੂੰ ਬੁਲਾਓ। ਉਸ ਨੂੰ ਬੁਲਾਇਆ, ਬੁਲਾ ਕੇ ਕਹਿਣ ਲੱਗੇ ਵੀ ਤਮਾਸ਼ਾ ਦਿਖਾ। ਮਸੰਦ ਕਹਿਣ ਲੱਗੇ ਮਹਾਰਾਜ ਤੁਸੀਂ ਇਸ ਵੇਲੇ ਗੱਡੀ ਤੇ ਬੈਠੇ ਹੋ, ਸੰਗਤਾਂ ਬੈਠੀਆਂ, ਇਹ ਬੱਚਿਆਂ ਵਾਲਾ ਕੰਮ ਫੇਰ ਕਰ ਲਿਓ, ਤੁਸੀਂ ਇਹ ਕੀ ਕਰਨ ਲੱਗੇ ਹੋ, ਸਾਰੀ ਸੰਗਤ ਦੇ ਸਾਹਮਣੇ ਕਹਿਤਾ ਵੀ ਤਮਾਸ਼ਾ ਦਿਖਾ। ਰੂਹਾਨੀ ਮਾਹੌਲ ਬਣਿਆ ਹੋਇਆ, ਇਹ ਲੋਕ ਹੱਸਣਗੇ ਤਮਾਸ਼ਾ ਦੇਖ ਕੇ, ਸਾਡਾ ਫਰਜ਼ ਬਣ ਜਾਂਦਾ, ਸਾਡੀ ਵੀ ਡਿਊਟੀ ਹੈ ਵੀ ਅਸੀਂ ਤੁਸੀਂ ਤੁਹਾਨੂੰ ਕੁਛ ਸਮਝਾਈਏ। ਮਹਾਰਾਜ ਕਹਿੰਦੇ ਖਾਮੋਸ਼, ਚੁੱਪ ਰਹੋ, ਤੁਹਾਨੂੰ ਨਹੀਂ ਪਤਾ ਕੀ ਗੱਲ ਹੈ। ਉਹ ਰਿਛ ਨੱਚਣ ਲੱਗ ਗਿਆ, ਕਦੇ ਕੁਛ ਕਰਦਾ, ਕਦੇ ਤਮਾਸ਼ੇ ਕਰਦਾ ਹੈ। ਉਹ ਭਾਈ ਕੀਰਤੀਆ ਜਿਹੜਾ ਚੌਰ ਕਰਦਾ ਸੀ ਮਹਾਰਾਜ ਨੂੰ, ਉੱਚੀ ਉੱਚੀ ਹੱਸਣ ਲੱਗ ਗਿਆ। ਮਹਾਰਾਜ ਪਿੱਛੇ ਨੂੰ ਦੇਖਿਆ, ਕਹਿੰਦੇ ਕੀਰਤੀਆ ਤੂੰ ਨਾ ਬਈ ਹੱਸ। ਕਹਿੰਦਾ ਸੱਚੇ ਪਾਤਸ਼ਾਹ ਮੈਂ ਕਿਉਂ ਨਾ ਹੱਸਾਂ, ਜਦ ਸਾਰੇ ਹੱਸਦੇ ਨੇ। ਕਹਿੰਦੇ ਤੇਰਾ ਪਿਓ ਹੈ, ਕਹਿੰਦੇ ਇੱਧਰ ਆਇਆ, ਆ ਕੇ ਚੌਰ ਰੱਖਤਾ ਮਹਾਰਾਜ ਦੇ ਚਰਨਾਂ 'ਚ। ਕਹਿੰਦਾ ਲਓ ਸੱਚੇ ਪਾਤਸ਼ਾਹ, ਮੇਰੇ ਪਿਤਾ ਨੇ ਗੁਰੂ ਨੌਵੇਂ ਪਾਤਸ਼ਾਹ ਦੀ ਚੌਰ ਬਰਦਾਰੀ ਸਾਰੀ ਜ਼ਿੰਦਗੀ ਕਰੀ, ਤੇ ਮੈਂ ਉਹਦਾ ਪੁੱਤਰ ਹੋ ਕੇ ਤੁਹਾਡਾ ਚੌਰ ਕਰ ਰਿਹਾ, ਉਹ ਤਾਂ ਬਣ ਗਿਆ ਰਿੱਛ, ਤੇ ਤੁਸੀਂ ਮੈਨੂੰ ਬਾਂਦਰ ਬਣਾਓਗੇ। ਗੁੱਸੇ ਹੋ ਗਿਆ ਮਹਾਰਾਜ, ਕਹਿੰਦੇ ਪਿਆਰਿਆ ਗੱਲ ਸਮਝੀ ਦੀ ਹੈ, ਐ ਗੁਰੂਆਂ ਪੀਰਾਂ ਨਾਲ ਹਨੋਰੇ ਨਹੀਂ ਕਰੀਦੇ ਹੁੰਦੇ, ਨਾ ਉਹਨਾਂ ਨੂੰ ਕੋਈ ਪ੍ਰਭਾਵ ਹੁੰਦੀ ਹੈ ਕਿਸੇ ਦੇ ਹਨੋਰੇ ਦੀ, ਉਹਨਾਂ ਨੇ ਤਾਂ ਤਾਰਨਾ ਹੁੰਦਾ, ਜੋਗਤ ਹੁੰਦੀ ਹੈ। ਠਹਿਰ ਜਾ, ਕਹਿੰਦੇ ਤੈਨੂੰ ਪਤਾ ਲੱਗ ਜੂ। ਉਸ ਵੇਲੇ ਗੁਰੂ ਮਹਾਰਾਜ ਕਹਿੰਦੇ ਦੱਸੋ ਭਾਈ ਕੀ ਇਹ ਵੇਚਣਾ? ਕਹਿੰਦਾ ਹਾਂਜੀ। ਕਹਿੰਦੇ ਕਿੰਨੇ ਪੈਸੇ ਲੈਣੇ ਹੈ? ਕਹਿੰਦਾ 200। ਮਹਾਰਾਜ ਕਹਿੰਦੇ ਇਹਨੂੰ 200 ਮੋਹਰ ਮੰਗੀ, ਬੜਾ ਕੀਮਤੀ ਰਿੱਛ। ਮਹਾਰਾਜ ਨੇ ਖਜ਼ਾਨਚੀ ਨੂੰ ਕਿਹਾ, ਜਦ ਦੇਣ ਲੱਗੇ ਮੁੱਕਰ ਗਿਆ। ਮਹਾਰਾਜ ਕਹਿੰਦੇ ਹੁਣ ਵਿੱਚ ਨਹੀਂ ਜਾਣ ਦੇਣਾ, ਕਹਿੰਦੇ ਸਾਡਾ ਸਿੱਖ ਹੈ। ਉਹਨੂੰ ਤੋਰ ਦਿੱਤਾ ਤੇ ਰਿੱਛ ਰੱਖ ਲਿਆ, ਤੇ ਉਹਦੇ ਬਾਅਦ ਮਹਾਰਾਜ ਕਹਿੰਦੇ ਪ੍ਰਸ਼ਾਦ ਲਿਆਓ ਬਣਾ ਕੇ। ਪ੍ਰਸ਼ਾਦ ਲਿਆਂਦਾ, ਸੰਗਤ ਚ ਵਰਤਾਇਆ, ਮਹਾਰਾਜ ਨੇ ਆਪ ਲਿਆ ਤੇ ਆਪਣਾ ਸੀਤ ਪ੍ਰਸ਼ਾਦ ਅਰਦਾਸ ਕਰਕੇ ਉਸ ਰਿੱਛ ਨੂੰ ਪਾਤਾ ਕੀ ਰੇਤ ਨੇ, ਜਦ ਉਹਨੇ ਮੂੰਹ ਲਾਇਆ ਪ੍ਰਸ਼ਾਦ ਨੂੰ ਛਕਿਆ, ਉਸੇ ਵੇਲੇ ਧਰਤੀ ਤੇ ਗਿਰ ਪਿਆ। ਗਿਰੇ ਦੇ ਵਿੱਚੋਂ ਇੱਕ ਰੂਹ ਨਿਕਲਣੀ ਸ਼ੁਰੂ ਹੋ ਗਈ। ਦੇਖਦੇ ਦੇਖਦੇ ਸਾਰੇ ਹੀ ਪਛਾਣ ਗਏ ਵੀ ਇਹ ਤਾਂ ਭਾਈ ਕੀਰਤੀ, ਇਹਦਾ ਬਾਪੂ ਹੈ ਸੋਭਾ ਰਾਮ। ਬਾਰ ਬਾਰ ਨਮਸਕਾਰਾਂ ਕਰੀ ਜਾਂਦਾ ਗੁਰੂ ਦੇ ਚਰਨਾਂ ਤੇ, ਹੈਰਾਨ ਹੋ ਗਿਆ। ਕਹਿੰਦੇ ਹੁਣ ਪੁੱਛ ਲੈ ਕੀਰਤੀਆ ਆਪਣੇ ਬਾਪੂ ਨੂੰ। ਕਹਿਣ ਲੱਗਿਆ ਪਿਤਾ ਜੀ, ਤੁਸੀਂ ਤਾਂ ਬੜੀ ਸੇਵਾ ਕਰਦੇ ਸੀ, ਇਹ ਕੀ ਭਾਣਾ ਵਰਤਿਆ? ਕਹਿੰਦੇ ਪੁੱਤਰਾ, ਸੇਵਾ ਤਾਂ ਮੈਂ ਕਰਦਾ ਸੀ, ਪਰ ਸਿੱਖੀ ਨੂੰ ਮੈਂ ਸੂਖਮ ਤੌਰ ਤੇ ਨਹੀਂ ਸੀ ਵਿਚਾਰਿਆ। ਤੇ ਇੱਕ ਦਿਨ ਐਸਾ ਵਾਪਰਿਆ ਕਿ ਗੁਰੂ ਨੌਵੇਂ ਪਾਤਸ਼ਾਹ ਦੇ ਦਰਬਾਰ ਦੇ ਅੰਦਰ ਮੈਂ ਪ੍ਰਸ਼ਾਦ ਵਰਤਾ ਰਿਹਾ ਸੀ। ਇੱਕ ਗੁਰਸਿੱਖ ਆਇਆ ਜਿਸਦਾ ਨਾਮ ਭਾਈ ਧੰਨਾ ਸੀ, ਜੋ ਬੀਤ ਰਾਗ ਅਵਸਥਾ ਦਾ, ਬ੍ਰਹਮ ਗਿਆਨ ਦਾ, ਭੇਦ ਅਵਸਥਾ ਦਾ ਗੁਰਸਿੱਖ। ਉਹ ਗੱਡਾ ਲੈ ਕੇ ਆਇਆ ਸੀ ਦਸਵੰਧ ਦੇਣ ਵਾਸਤੇ, ਤੇ ਧੂੜ ਇੰਨੀ ਪਈ ਹੋਈ, ਉਹਦਾ ਦਾੜਾ ਵੀ ਭਰਿਆ ਹੋਇਆ, ਪਛਾਣਿਆ ਨਾ ਜਾਵੇ, ਮੂੰਹ ਸਾਰੇ ਤੇ ਪਈ, ਲੱਤਾਂ ਕੱਪੜੇ ਲੀੜੇ ਸਭ ਧੂੜ ਨਾਲ ਲੱਤ ਪੱਤ ਹੋਏ। ਉਹ ਆ ਕੇ ਮੇਰੇ ਕੋਲ ਪ੍ਰਸ਼ਾਦ ਲੈਣ ਵਾਸਤੇ ਗੱਡਾ ਖੜਾਇਆ ਆ, ਸਿੱਧਾ ਹੀ ਮੇਰੇ ਵੱਲ ਨੂੰ ਆ ਕੇ ਮੂਹਰੇ ਬੈਠ ਗਿਆ। ਕਹਿੰਦੇ ਮੈਂ ਕਹਿ ਲੈ ਹੁਣ ਆਇਆ, ਹੁਣੇ ਮੰਗਦਾ, ਪੁਰਾਣੀ ਕੱਛ ਚ ਲਈ ਹੋਈ ਹੈ ਸੋਟੀ ਤੇ ਹੱਥ ਕਰੀ ਜਾਂਦਾ। ਕਹਿੰਦੇ ਮੈਂ ਦੂਏ ਪਾਸੇ ਹੋ ਗਿਆ। ਉਧਰ ਉਹਨੇ ਦੇਖਿਆ ਗੱਡਾ ਤੁਰ ਪਿਆ, ਤੇ ਉਹ ਉੱਠ ਕੇ ਫਿਰ ਮੇਰੇ ਵੱਲ ਆਇਆ। ਕਹਿੰਦਾ ਮੈਂ ਪ੍ਰਸ਼ਾਦ, ਮੈਂ ਕਹਿੰਦਾ ਭਾਈ ਸਾਹਿਬ ਮੈਨੂੰ ਪ੍ਰਸ਼ਾਦ ਦੇ ਦੇ, ਮੇਰਾ ਗੱਡਾ ਜਾਂਦਾ। ਕਹਿੰਦਾ ਮੈਂ ਕਿਹਾ ਰਿੱਛ ਗਿਆ, ਕਦੇ ਉੱਥੇ ਕਦੇ ਉੱਥੇ, ਸ਼ਕਲ ਤਾਂ ਦੇਖ ਆਪਦੀ। ਸਹਿ ਸੁਭਾਅ ਬੋਲਦੇ ਨੇ ਸੰਤਾਂ ਕੋਲ ਰਹਿ ਕੇ ਵੀ ਬੰਦੇ ਇਸ ਤਰ੍ਹਾਂ ਦੀ ਗੱਲ ਸਮਝਦੇ ਨਹੀਂ ਹੈਗੇ। ਕਹਿੰਦਾ ਉਹਨਾਂ ਨੇ ਸਹਿ ਸੁਭਾਅ ਕਹਿਤਾ, ਕਹਿੰਦੇ ਪਿਆਰਿਆ ਮੈਂ ਤਾਂ ਰਿੱਛ ਨਹੀਂ ਹਾਂ, ਪਰ ਤੂੰ ਜ਼ਰੂਰ ਬਣੇਗਾ। ਤੇ ਮੈਨੂੰ ਪਤਾ ਲੱਗਿਆ ਵੀ ਭਾਈ ਤੰਨਾ ਹੈ। ਉਹਨੇ ਕਿਣਕਾ ਚੁੱਕਿਆ ਗੁਰੂ ਕੇ ਪ੍ਰਸ਼ਾਦ ਦਾ, ਮੂੰਹ ਵਿੱਚ ਪਾਇਆ ਤੇ ਚੁੱਪ ਕਰਕੇ ਚਲਿਆ ਗਿਆ। ਕਹਿੰਦੇ ਉਹ ਗੁਰਸਿੱਖ ਦਾ ਜੋ ਬਚਨ ਸੀ, ਗੁਰੂ ਨੌਵੇਂ ਪਾਤਸ਼ਾਹ ਨੂੰ ਮੈਂ ਕਿਹਾ, ਬੇਨਤੀ ਕਰੀ, ਪਾਤਸ਼ਾਹ ਮੈਨੂੰ ਭਾਈ ਤੰਨਾ ਹੈ ਕਹਿ ਗਿਆ। ਉਹ ਕਹਿੰਦੇ ਇਹ ਤਾਂ ਨਹੀਂ ਟਲਣਾ ਤੇਰਾ, ਤੈਨੂੰ ਰਿੱਛ ਬਣਨਾ ਪੈਣਾ। ਸੱਚੇ ਪਾਤਸ਼ਾਹ ਮੇਰਾ ਆਧਾਰ ਕਿਵੇਂ ਹੋਏਗਾ? ਮੈਂ ਤਾਂ ਸਾਰੀ ਜ਼ਿੰਦਗੀ ਤੁਹਾਡੀ ਸੇਵਾ ਕਰੀ ਹੈ। ਕਹਿੰਦੇ ਦਸਵੇਂ ਜਾਮੇ 'ਚ ਅਸੀਂ ਆਪਣੇ ਹੱਥਾਂ ਨਾਲ ਆਪ ਤੇਰਾ ਆਧਾਰ ਕਰਾਂਗੇ। ਸੇਵਾ ਤੇਰੀ ਨਹੀਂ ਜਾਂਦੀ, ਪਰ ਸਿੱਖ ਦਾ ਵਚਨ ਮੋੜ ਨਹੀਂ ਸਕਦੇ, ਕਿਉਂਕਿ ਐਸਾ ਹੀ ਬਾਣੀ ਦੇ ਅੰਦਰ ਫਰਮਾਨ ਹੈ।
ਭਾਵੇਂ ਚੰਦਰਮਾ ਨਾਸ ਹੋ ਜਾਵੇ, ਸੰਤਾਂ ਦਾ Thank you.
ਦਿਨ ਨੂੰ ਕਹਿੰਦੇ ਨੇ, ਬਸ ਰਾਤ ਨੂੰ ਕਹਿੰਦੇ ਨੇ, ਨਛੱਤਰ ਤਾਰੇ ਵਿਨਾਸੀ ਰੱਬ ਸਸੀਅਰ ਵੀ ਵਿਲਾਦ, ਸੂਰਜ ਵੀ ਤੇ ਚੰਦਰਮਾ ਵੀ ਇਹਦਾ ਵੀ ਨਾਸ਼ ਹੋ ਜਾਏ, ਗਿਰ ਵਸੋਦਾ ਕੋਲ ਪਵਨ ਜਾਏ ਕੋ ਇੱਕ ਸਾਧ ਬਚਨ ਅਟਲਾਦਾ। ਸਾਧੂ ਦਾ ਬਚਨ ਟਲਦਾ ਨਹੀਂ ਹੈ ਕੀਤਾ ਹੋਇਆ, ਸੈਸਵਾ ਬੋਲ ਪਵੇ ਜਾਇਆ ਨਹੀਂ ਕਰਦਾ। ਇੱਕ ਗੁਰੂ ਸੱਤਵੇਂ ਪਾਤਸ਼ਾਹ ਦੇ ਵੇਲੇ ਭਾਈ ਗੌਰਾ ਹੋਏ ਨੇ, ਭਾਈ ਭਗਤੂ ਦਾ ਵੱਡਾ ਪੁੱਤਰ, ਆਪਦੇ ਸੇਵਾ ਦੇ ਵਿੱਚ ਇੱਕ ਗੁਰਸਿੱਖ ਸੀ ਜਿਸ ਨੂੰ ਭਾਈ ਗੋਦੜੀਆ ਕਹਿੰਦੇ ਹੁੰਦੇ। ਇੱਕ ਦਿਨ ਭਾਈ ਗੌਰਾ ਕਿਸੇ ਨੂੰ ਮਾਰਨ ਲੱਗ ਗਿਆ, ਕੁੱਟਣ ਲੱਗ ਗਿਆ, ਕਿਸੇ ਨੌਕਰ ਤੇ ਗਲਤੀ ਹੋ ਗਈ। ਕਹਿਣ ਲੱਗੇ, ਭਾਈ ਗੌਰਾ ਕਿਉਂ ਮਾਰਦਾ ਤੂੰ ਇਹਨੂੰ? ਕਹਿਣ ਲੱਗਿਆ, ਤੂੰ ਚੁੱਪ ਕਰਕੇ ਬੈਠਾ ਰਹਿ, ਤੈਨੂੰ ਕੀ ਪਤਾ ਰਾਜ ਭਾਗ ਕੀ ਹੁੰਦਾ? ਕਹਿਣ ਲੱਗੇ, ਬੜਾ ਅਫਰਿਆ ਹੋਇਆ। ਅਫਰਿਆ ਹੋਇਆ ਕਹਿਣ ਦੀ ਦੇਰ ਸੀ, ਉਸੇ ਵੇਲੇ ਫਾਰਾ ਹੋ ਗਿਆ, ਲਿਟਣ ਲੱਗ ਗਿਆ ਧਰਤੀ ਤੇ। ਹਕੀਮ ਬੁਲਾ ਲਏ, ਉਹ ਕਹਿੰਦੇ ਸਰਦਾਰ ਜੀ ਬਹੁਤ ਫੇਰਾ ਅਫਾਰਾ ਜਿਹੜਾ ਬਹੁਤ ਬੁਰੀ ਤਰ੍ਹਾਂ ਦਾ, ਕੀ ਖਾ ਲਿਆ? ਕਹਿੰਦਾ ਕੁਛ ਨਹੀਂ ਖਾਧਾ। ਉਹ ਕਹਿੰਦਾ ਭਾਈ ਗੋਦੜੀ ਆਇਆ, ਕਹਿੰਦਾ ਉਹਨੇ ਮੈਨੂੰ ਕਹਿਤਾ ਬਹੁਤ ਅਫਰਿਆ ਹੋਇਆ, ਜਿੱਦਾਂ ਹੀ ਅਫਰ ਗਿਆ ਮੈਂ ਉਹਦੇ ਕੋਲ ਗਏ, ਉਹਨੇ ਪੈਰਾਂ ਦੇ ਨਾਲੋਂ ਮਿੱਟੀ ਲੱਗੀ ਹੋਈ ਸੀ, ਕਹਿੰਦਾ ਲੈ ਆਹ ਲਾ ਦਿਓ ਉੱਥੇ। ਉਹ ਲਾਤੀ, ਠੀਕ ਹੋ ਗਿਆ। ਡਰ ਗਿਆ ਭਾਈ ਗੌਰਾ, ਕਹਿਣ ਲੱਗਿਆ ਭਾਈ ਗੋਦੜੀਆ ਤੇਰੀ ਸੇਵਾ ਤਾਂ ਥਾਂ ਪਈ, ਹੁਣ ਤੂੰ ਜਾ ਕਰ। ਘਰ ਚਲਿਆ ਗਿਆ, ਘਰ ਵਾਲਿਆਂ ਦੇ ਦੇਖ ਲਿਆ ਵੀ ਬਿਰਧ ਮੁੜਿਆ ਆ ਤੇ ਠੀਕ ਹੈ, ਹੁਣ ਕੰਮ ਕਾਰ ਤੇ ਲਓ ਜਿੰਨਾ ਲੈਣਾ, ਜਿਹੜਾ ਕੰਮ ਕਹਿਣ ਕਰੀ ਜਾਵੇ। ਆਪ ਤਾਂ ਨਾਮ ਚ ਮਸਤ ਰਹਿੰਦਾ ਸੀ ਹਰ ਵਕਤ। ਗੁਰੂ ਦਸਵੇਂ ਪਾਤਸ਼ਾਹ ਨੂੰ ਜਦੋਂ ਮਿਲਿਆ, ਗੁਰੂ ਦਸਵੇਂ ਪਾਤਸ਼ਾਹ ਨੇ ਫਰਮਾਨ ਕਰਿਆ ਕਿ ਇਹ ਸਿੱਖ ਸਾਰੇ ਮਾਲਵੇ ਨੂੰ ਤਾਰਨ ਦੀ ਸੱਤਾ ਰੱਖਦਾ, ਸਾਰਾ ਮਾਲਵਾ ਤਰ ਸਕਦਾ ਹੈ, ਗੁਰਸਿੱਖ ਨਾ ਐਸਾ ਉੱਚਾ ਗੁਰਸਿੱਖ ਹੈ। ਇੱਕ ਦਿਨ ਉਹਨੂੰ ਲਾ ਦਿੱਤਾ ਸਰੋਂ ਪੱਟਣ, ਚੇਤ ਦਾ ਮਹੀਨਾ ਸੀ, ਰੇਤੇ ਦਾ ਖੇਤ ਸੀ, ਪਰ ਸਰੋਂ ਪੱਕੀ ਹੋਈ ਸੀ ਤੇ ਉਹ ਜੜੋਂ ਹੀ ਪੱਟ ਪੱਟ ਕੇ ਢੇਰ ਲਾਈ ਜਾਂਦਾ ਸੀ। ਇਹਨੇ ਨੂੰ ਕੋਈ ਮਿਲਣ ਵਾਲਾ ਆ ਗਿਆ, ਕਹਿਣ ਲੱਗਿਆ ਭਾਈ ਗੋਦੜੀਆ ਕੀ ਕਰਨ ਲੱਗੇ? ਹਾਲਾਂਕਿ ਆਪਾਂ ਦੇਖਦੇ ਹੁੰਦੇ ਹਾਂ, ਫਿਰ ਪੁੱਛ ਲੈਂਦੇ ਹਾਂ ਕੀ ਕਰਨ ਲੱਗੇ। ਕਹਿਣ ਲੱਗਿਆ ਵੀ ਮੈਂ ਨਾ ਟੱਬਰ ਦੀ ਕਹਿਣਾ ਤਾਂ ਸੀ ਸਰੋਂ ਦੀਆਂ ਜੜਾਂ ਪੱਟਦਾ, ਕਹਿੰਦਾ ਟੱਬਰ ਦੀਆਂ ਜੜਾਂ ਪੱਟਦਾ। ਕਹਿ ਬੈਠਿਆ ਸੱਤਾਂ ਦਿਨਾਂ ਦੇ ਅੰਦਰ ਸਾਰੇ ਪੁੱਤਰ ਪੋਤਰੇ ਨੋਹਾਂ ਬੱਚੇ ਸਾਰਾ ਖਾਤਮਾ ਹੋ ਗਿਆ, ਇੱਕ ਨਾ ਬਚਿਆ। ਕੋਈ ਰੰਜ ਨਹੀਂ ਹੈ, ਕੋਈ ਅਫਸੋਸ ਨਹੀਂ, ਕਿਉਂਕਿ ਜੀਵਨ ਮੁਕਤ ਅਵਸਥਾ ਦਾ ਗੁਰਸਿੱਖ ਸੀ। ਸੋ ਉਸ ਤੋਂ ਬਾਅਦ ਉਹ ਫਿਰਨ ਤੋਰਨ ਲੱਗ ਗਏ। ਇੱਕ ਦਿਨ ਜਾ ਰਹੇ ਨੇ, ਜਿਸ ਤਰ੍ਹਾਂ ਆਪਣਾ ਗੁਰਦੁਆਰਾ, ਇਸ ਤਰ੍ਹਾਂ ਆ ਗਏ, ਆ ਕੇ ਇੱਕ ਮਾਈ ਆਈ, ਕਹਿਣ ਲੱਗੀ ਭਾਈ ਸਾਹਿਬ ਤੁਸੀਂ ਆ ਗਏ ਮਹਾਂਪੁਰਸ਼ ਹੋ, ਮੈਂ ਤੁਹਾਨੂੰ ਛਕਣ ਵਾਸਤੇ ਦਹੀਂ ਲਿਆਉਣੀ ਹੈ, ਛਕ ਲਉਂਗੇ? ਕਹਿੰਦੇ ਹਾਂ। ਘਰ ਗਈ, ਦਹੀਂ ਬਹੁਤਾ ਨਹੀਂ ਸੀ, ਥੋੜਾ ਸੀ। ਉਹਨੇ ਕਿਹਾ ਵੀ ਮਿਰਚਾਂ ਪਾ ਦੇ। ਉਹਨੇ ਮਿਰਚਾਂ ਪਾਤੀਆਂ ਤੇ ਜਦੋਂ ਬਰਤਨ ਲੈਣ ਆਈ ਦੁਬਾਰਾ, ਕਹਿੰਦੀ ਬਾਬਾ ਜੀ ਦਹੀਂ ਕਿਹਾ ਜਿਹਾ ਸੀ? ਕਹਿੰਦੇ ਸੱਪ ਲੜਨੀਆਂ, ਦਹੀਂ ਤਾਂ ਬਹੁਤ ਵਧੀਆ ਸੀ, ਤਾਂ ਮਿਰਚਾਂ ਪਾਤੀਆਂ। ਉਹ ਘਰ ਵਾਪਸ ਆਈ, ਆਉਂਦੀ ਤੇ ਪਾਥੀਆਂ ਕੱਢਣ ਲੱਗੀ, ਉੱਥੇ ਹੀ ਸੱਪ ਲੜ ਗਿਆ। ਉਹ ਬਚਨ ਨਹੀਂ ਟਲਿਆ ਕਰਦਾ, ਬਹੁਤ ਸੋਚ ਕੇ ਮਹਾਤਮਾ ਨੂੰ ਬੋਲਣਾ ਪੈਂਦਾ, ਕਿਸੇ ਨੂੰ ਨਹੀਂ ਕਹਿੰਦੇ ਤੂੰ ਮਰ ਜਾ ਤੇਰਾ ਬੁਰਾ ਹੋ ਜਾਏ, ਕਹਿੰਦਾ ਹੀ ਨਹੀਂ, ਕਿਉਂਕਿ ਬਚਨ ਦੇ ਉੱਤੇ ਪਹਿਰਾ ਦਿੱਤਾ ਹੁੰਦਾ ਉਹਨਾਂ ਨੇ। ਸੋ ਇਸ ਤਰ੍ਹਾਂ ਦੇ ਨਾਲ ਬਹੁਤ ਮਹਾਤਮਾ ਐਸੇ ਹੋਏ ਨੇ, ਅਵੇਦ ਅਵਸਥਾ ਦੇ ਹੋਇਆ ਕਰਦੇ ਨੇ, ਜੀਵਨ ਮੁਕਤ ਹੁੰਦੇ ਨੇ। ਪ੍ਰਭ ਕੀ ਆਗਿਆ ਆਤਮ ਹਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸੋ, ਸਦਾ ਆਨੰਦ ਤੈ ਨਾਏ ਪਿਓ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਆ ਜੀਵਨ। ਤੇ ਉਹ ਹਰ ਵਕਤ ਵਾਹਿਗੁਰੂ ਦੇ ਨਾਲ ਜੁੜੇ ਹੋਣ ਕਰਕੇ ਹਰ ਵਕਤ ਉਹਨਾਂ ਦੇ ਅੰਦਰ ਪਰਮੇਸ਼ਰ ਤੇ ਗੁਰੂ ਦਾ ਪਿਆਰ ਐਂ ਰਹਿੰਦਾ ਜਿਵੇਂ ਅਮਨੋ ਸਾਹਮਣੇ ਹੋਵੇ, ਤੇ ਨਾਮ ਉਹਨਾਂ ਦੇ ਰਸਨਾ ਤੋਂ ਵਿਸਰਦਾ ਹੀ ਨਹੀਂ ਕਦੇ। ਤੇ ਹੁਣ ਜਦ ਨਾਮ ਰਸਨਾ ਤੇ ਰਹਿੰਦਾ ਤਾਂ ਮਹਾਰਾਜ ਕਹਿੰਦੇ ਫਿਰ ਉਹਦੀ ਰਸਨਾ ਦੇ ਉੱਤੇ ਵਾਹਿਗੁਰੂ ਵੀ ਰਹਿੰਦਾ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ
ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਡੇਰੂ ਸਾਹਿਬ ਵਾਲੇ ਘੋੜੀ ਲੈ ਕੇ ਆਏ ਨਵੀਂ ਖੇਤਾਂ ਵਿੱਚ ਜਾ ਰਹੇ ਨੇ ਤੇ ਘੋੜੀ ਨੇ ਬੱਕ ਮਾਰਿਆ ਅਚਾਨਕ ਖੜਾ ਹੋ ਜਾਣਾ ਪਿਛਲਾ ਪਾਸਾ ਉੱਚਾ ਕਰਤਾ ਤੇ ਬਾਬਾ ਜੀ ਥੱਲੇ ਗਿਰ ਗਏ ਮਨ ਵਿੱਚ ਖਿਆਲ ਆਇਆ ਵੀ ਬੜਾ ਆਏ ਨੇ ਘੋੜੀ ਨੇ ਰੋਜ਼ ਨੂੰ ਪਾਲਦੇ ਆ ਪਲੋਸਦੇ ਆ ਮਾਲਿਸ਼ ਕਰਦੇ ਆ ਫੇਰ ਵੀ ਇਸ ਤਰ੍ਹਾਂ ਦਾ ਕੰਮ ਕਰਦੀ ਆ ਉਹਨਾਂ ਨੇ ਚੱਕ ਕੇ ਡਲਾ ਮਾਰਿਆ ਨਾਲ ਕਹਿਤਾ ਚੋਰਾਂ ਦੇ ਜਾਣੀ ਅਜੇ ਵੀ ਨਹੀਂ ਕਹਿੰਦੇ ਸਵਾਰੀ ਠੀਕ ਤਰ੍ਹਾਂ ਦਿੰਦੀ ਸਵੇਰੇ ਜਦ ਅੰਮ੍ਰਿਤ ਵੇਲੇ ਉੱਠੇ ਸੇਵਾਦਾਰ ਆਏ ਕਹਿੰਦੇ ਬਾਬਾ ਜੀ ਘੋੜੀ ਤਾਂ ਹੈ ਨਹੀਂ ਕੋਈ ਚੋਰ ਲੈ ਗਏ ਕਹਿੰਦੇ ਕੋਈ ਨਾ ਫਿਕਰ ਨਾ ਕਰੋ ਸੱਤ ਹੀ ਕੱਲ ਕਹਿ ਹੋ ਗਿਆ ਸੀ ਚੋਰਾਂ ਦੇ ਜਾਣੀ ਬਚਨ ਕਰਿਆ ਨਹੀਂ ਤੇ ਪੂਰਾ ਹੋ ਜਾਇਆ ਕਰਦਾ ਮਹਾਤਮਾ ਦਾ ਸੋ ਇਸ ਤਰ੍ਹਾਂ ਭਾਈ ਲੱਖੂ ਦਾ ਨਰਾਦਰ ਹੋਇਆ ਫਿੱਕੇ ਬੋਲ ਬੋਲਿਆ ਉਸ ਵੇਲੇ ਅੰਦਰ ਅਰਦਾਸ ਹੋ ਰਹੀ ਹੈ ਕਿ ਸੱਚੇ ਪਾਤਸ਼ਾਹ ਗੁਰਸਿੱਖ ਨੇ ਬੜੀ ਸੇਵਾ ਕਰੀ ਹੈ ਤੂੰ ਸੰਗਤ ਦੇ ਵਿੱਚ ਵਸਦਾ ਤੇ ਇਹ ਜੋ ਬੁੱਧੂ ਜੀ ਨੇ ਆਵਾ ਪਾਇਆ ਹੈ ਉਹ ਪੱਕ ਜਾਵੇ ਪੂਰੀਆਂ ਪੱਕੀਆਂ ਇੱਟਾਂ ਨਿਕਲਣ ਇੰਨੀ ਜ਼ਿਆਦਾ ਅੰਦਰ ਅਰਦਾਸ ਹੋਈ ਤਾਂ ਉਸ ਵੇਲੇ ਉੱਚੀ ਦੇ ਕੇ ਸੁਣ ਸਿੱਖ ਲੱਖੂ ਚ ਵਾਚਾ ਬੁੱਧੂ ਰਹੇ ਪਚਾਵਾ ਕਾਚਾ ਕਹਿੰਦਾ ਪੱਕਦਾ ਨਹੀਂ ਕੱਚਾ ਰਹੇਗਾ ਕੱਚਾ ਤਿੰਨ ਵਾਰੀ ਕਹਿਤਾ ਉਸ ਵੇਲੇ ਬੁੱਧੂ ਕਹਿਣ ਲੱਗਿਆ ਕੱਚਾ ਕਿਵੇਂ ਰਹੇਗਾ ਮੈਂ ਤਾਂ ਖੋਲ ਕੇ ਪਹਿਲਾਂ ਦੇਖ ਆਇਆ ਪ੍ਰਸ਼ਾਦਾ ਪਿੱਛੋਂ ਛਕਾਇਆ ਇੱਟਾਂ ਪੱਕੀਆਂ ਨਿਕਲੀਆਂ ਉਹ ਕਹਿੰਦਾ ਜਾ ਇੱਟਾਂ ਕੱਚੀਆਂ ਬਣ ਗਈਆਂ ਪੱਕੀਆਂ ਦੀਆਂ ਉਸ ਵੇਲੇ ਜਾ ਕੇ ਜਦੋਂ ਫੇਰ ਮੋਰੀ ਕਰਕੇ ਦੇਖਿਆ ਹੈਰਾਨ ਹੋ ਗਿਆ ਬਈ ਸਾਰਾ ਆਵਾ ਇਹ ਤਾਂ ਮਿੱਟੀ ਦੀ ਮਿੱਟੀ ਬਣ ਗਈ ਮੇਰਾ ਤਾਂ ਗਿਆ ਸਭ ਤਾਂ ਅਫਸੋਸ ਚ ਆ ਗਿਆ ਤੇ ਕੁਛ ਨਹੀਂ ਬਣਦਾ ਹੈਰਾਨ ਹੁੰਦਾ ਵੀ ਗੁਰੂ ਸਾਹਿਬ ਨੇ ਬਚਨ ਕਰਿਆ ਤੇ ਗੁਰੂ ਦਾ ਬਚਨ ਨਾ ਲੱਗੇ ਉਸ ਵੇਲੇ ਗੁਰੂ ਮਹਾਰਾਜ ਕੋਲ ਅੰਮ੍ਰਿਤਸਰ ਆਇਆ ਬੜਾ ਅਫਸੋਸ ਉਹਦੇ ਮਨ ਦੇ ਅੰਦਰ ਤੇ ਗੁਰੂ ਮਹਾਰਾਜ ਨੂੰ ਕਹਿਣ ਲੱਗਿਆ ਸੱਚੇ ਪਾਤਸ਼ਾਹ ਮੈਂ ਸੰਗਤ ਨੂੰ ਵੀ ਪ੍ਰਸ਼ਾਦਾ ਛਕਾ ਤਾ ਤੁਸੀਂ ਮੈਨੂੰ ਕਿਹਾ ਸੀ ਵੀ ਇੱਟਾਂ ਤੇਰੀਆਂ ਪੱਕੀਆਂ ਨਿਕਲਣਗੀਆਂ ਇਹ ਕੀ ਗੱਲ ਹੋ ਗਈ ਸੱਚੇ ਪਾਤਸ਼ਾਹ ਮੇਰੀ ਤਾਂ ਸਾਰੀ ਦੌਲਤ ਜਿਹੜੀ ਸੀ ਮਿੱਟੀ ਬਣ ਗਈ ਤੇ ਮੈਂ ਤਾਂ ਕਾਸੇ ਜੋਗਾ ਨਾ ਰਿਹਾ ਉਹ ਤਾਂ ਕੱਚੀਆਂ ਪਈਆਂ ਇੱਟਾਂ ਪਿੱਲੀਆਂ ਪਈਆਂ ਕਿਸੇ ਨੇ ਖਰੀਦਣੀਆਂ ਨਹੀਂ ਪਾਤਸ਼ਾਹ ਮੈਂ ਤਾਂ ਮਾਰਿਆ ਗਿਆ ਉਸ ਵੇਲੇ ਮਹਾਰਾਜ ਕਹਿਣ ਲੱਗੇ, ਬੁੱਧੂ ਸ਼ਾਹ, ਭਾਈ ਬੁੱਧੂ, ਅਸੀਂ ਤੈਨੂੰ ਜੋ ਵਚਨ ਕਰਿਆ ਸੀ ਵੀ ਗੁਰਸਿੱਖਾਂ ਨੂੰ ਤੂੰ ਪ੍ਰਸ਼ਾਦਾ ਛਕਾ, ਉਹ ਤੈਂ ਛਕਾ ਤਾ? ਕਹਿੰਦਾ ਹਾਂ ਮਹਾਰਾਜ, ਅਰਦਾਸ ਕਰਤੀ। ਕਹਿੰਦੇ ਫੇਰ ਤੇਰੇ ਦਾਨ ਦੇ ਅੰਦਰ, ਤੇਰੀ ਸੇਵਾ ਦੇ ਅੰਦਰ ਭੰਗਣਾ ਪੈ ਗਈ। ਇਸ ਤਰ੍ਹਾਂ ਫਰਮਾਉਂਦੇ ਨੇ,
ਪੈ ਗਈ ਭੰਗਣਾ ਬੁੱਧੂ ਕੋਈ ਪਾਰੀ, ਸਿੱਖ ਕੋਈ ਭੁੱਖਾ ਰਹਿ ਗਿਆ। ਭੰਗਣਾ ਬੁੱਧੂ ਕੋਈ ਪਾਰੀ, ਸਿੱਖ ਕੋਈ ਭੁੱਖਾ ਰਹਿ ਗਿਆ।
ਪਿਆਰ ਨਾਲ ਸੇਵਾ ਕਰੀ, ਪਰ ਸਾਨੂੰ ਐਂ ਲੱਗਦਾ ਹੈ ਕਿ ਕੋਈ ਗੁਰਸਿੱਖ ਮੇਰਾ ਪਿਆਰਾ ਭੁੱਖਾ ਚਲਿਆ ਗਿਆ। ਸਤਿਗੁਰ ਕਹਿਓ ਜੋ ਸੰਗਤ ਭੋਜਨ ਬਿਰਥਾ ਗਏ ਤਹਾਂ ਕੋਈ ਜਨ। ਕਹਿਣ ਲੱਗਿਆ ਕਿ ਮਹਾਰਾਜ ਸੱਚੇ ਪਾਤਸ਼ਾਹ, ਇਹ ਤਾਂ ਗੱਲ ਜ਼ਰੂਰ ਹੋਈ ਹੈ। ਕਹਿੰਦੇ ਵਿਚਾਰ ਕਰ, ਪਇਓ ਦੋਸ਼ ਕਛ ਲਿਓ ਵਿਚਾਰੀ, ਸੁਣ ਬੁੱਧੂ ਕਰ ਜੋਰ ਵਿਚਾਰੀ। ਕਹਿਣ ਲੱਗੇ ਸੱਚੇ ਪਾਤਸ਼ਾਹ, ਇੱਕ ਉੱਥੇ ਮਸਤਾਨਾ ਜਿਹਾ ਤੁਰਿਆ ਫਿਰਦਾ ਹੁੰਦਾ, ਉਹ ਧਾੜਵੀ ਸੀਗਾ, ਪਹਿਲਾਂ ਧਾੜਵੀ ਸੀ ਤੇ ਭਾਈ ਪੁਰਾਣੇ ਨੇ ਉਹਨੂੰ ਸਿੱਖ ਬਣਾਇਆ ਸੱਚੇ ਪਾਤਸ਼ਾਹ। ਉਹ ਐਂ ਲੋਕਾਂ ਨਾਲ ਲੜਦਾ ਹੀ ਰਹਿੰਦਾ, ਲੱਗਿਆ ਆਪਣੇ ਵੱਲੋਂ ਸਫਾਈ ਦੇਣ। ਪਾਤਸ਼ਾਹ ਅਰਦਾਸ ਹੋ ਗਈ ਸੀ ਤੇ ਆ ਕੇ ਪਿੱਛੋਂ ਕਹੇ ਵੀ ਮੈਨੂੰ ਪ੍ਰਸ਼ਾਦਾ ਛਕਾ, ਤੇ ਮੈਂ ਫਿਰ ਸੱਚੇ ਪਾਤਸ਼ਾਹ ਉਹਨੂੰ ਪ੍ਰਸ਼ਾਦਾ ਛਕਾਇਆ ਨੀ। ਉਸ ਵੇਲੇ ਗੁਰੂ ਮਹਾਰਾਜ ਕਹਿੰਦੇ, ਭਾਈ ਬੁੱਧੂ, ਤੂੰ ਤਾਂ ਗੱਲ ਸਾਰੀ ਉਹ ਵਿਗਾੜ ਦਿੱਤੀ। ਇਹ ਜਿਹੜੇ ਸਿੱਖ ਹੁੰਦੇ ਨੇ ਭੇਦ ਵਸਤਾ ਦੇ, ਜਿਹਨੂੰ ਤੂੰ ਲੱਖੂ ਨੂੰ ਕਹਿੰਦਾ ਐਵੇਂ ਤੁਰਿਆ ਫਿਰਦਾ, ਉਹ ਤਾਂ ਮੇਰੇ ਵਿੱਚ ਰਹਿੰਦਾ ਹਰ ਵਕਤ ਤੇ ਮੈਂ ਉਹਦੇ ਵਿੱਚ ਰਹਿਣਾ। ਉਹ ਮੇਰਾ ਪਿਆਰਾ ਸਿੱਖ ਹੈ। ਦਾਸ ਅਨੰਦ ਮੇਰੋ ਨਿਜ ਰੂਪ ਦਰਸ਼ਨ, ਨਿਮਕ ਤਾਪ ਤ੍ਰਈ ਮੋਚਨ, ਪਰਸਤ ਕਰਤ ਮੁਕਤ ਕਰਤ ਗ੍ਰਹਿ। ਕਹਿੰਦੇ ਉਹ ਤਾਂ ਮੇਰਾ ਗੁਰਸਿੱਖ ਹੈ, ਮੇਰੇ ਵਿੱਚ ਰਹਿੰਦਾ। ਗੁਰੂ ਦਸਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਮੇਰੇ ਸਿੱਖਾਂ ਦੀ ਕੀਤੀ ਹੋਈ ਸੇਵਾ ਮੈਨੂੰ ਚੰਗੀ ਲੱਗਦੀ ਹੈ, ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸਵਾਤ ਨਾ ਜੀ ਕੋ ਦਾਨ ਦਿਓ ਇਨਹੀ ਕੋ ਭਲੋ ਆਰਾਨ ਕੋ ਦਾਨ ਨ ਲਾਗਤ ਜੀ ਕੋ ਅੱਗੇ ਫਲੇ ਇਨਕੋ ਹੀ ਦੀਏ ਜਗ ਮੈਂ ਜਸ ਔਰ ਦਿਓ ਸਭ ਹੀ ਕੋ ਮੋਗ ਰਹਿ ਮੈਂ ਤਨ ਤੇ ਮਨ ਤੇ ਸਿਰ ਲੋ ਤਨ ਹੈ ਸਭ ਹੀ ਇਨਹੀ ਕੋ ਇਹ ਗੁਰਸਿੱਖਾਂ ਦਾ ਹੀ ਹੈ ਮੇਰੇ ਕੋਲ ਸਾਰਾ ਕੁਛ ਜੁਦ ਜਿਤੇ ਇਨ ਹੀ ਕੇ ਪ੍ਰਸ਼ਾਦ ਇਨ ਹੀ ਕੇ ਪ੍ਰਸ਼ਾਦ ਸੋ ਦਾਨ ਕਰੇ ਅਗ ਓਗ ਟਰੇ ਇਨ ਹੀ ਕੇ ਪ੍ਰਸ਼ਾਦ ਇਨ ਹੀ ਕੀ ਕਿਰਪਾ ਫੁਨ ਧਾਮ ਭਰੇ ਇਨ ਹੀ ਕੇ ਪ੍ਰਸ਼ਾਦ ਸੋ ਵਿਦਿਆ ਲਈ ਇਨ ਹੀ ਕੀ ਕਿਰਪਾ ਸਭ ਸ਼ਤਰੂ ਮਰੇ ਇਨ ਹੀ ਕੀ ਕਿਰਪਾ ਕੇ ਸਜੇ ਹਮੈ ਨਹੀਂ ਮੋਸੋ ਗਰੀਬ ਕਰੋੜ ਪੜੇ ਕਹਿੰਦੇ ਮੇਰੇ ਵਰਗੇ ਤਾਂ ਹਜ਼ਾਰਾਂ ਗਰੀਬ ਤੁਰੇ ਫਿਰਦੇ ਨੇ ਮੈਂ ਤਾਂ ਆਪਣੇ ਗੁਰਸਿੱਖਾਂ ਦੀ ਕਿਰਪਾ ਨਾਲ ਤੁਹਾਨੂੰ ਨਜ਼ਰ ਆਉਣਾ ਇਹ ਤਾਂ ਮੇਰਾ ਜੀਵਨ ਨੇ ਮੈਂ ਗੁਣਵੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਮੇਰਾ ਜੀਵਨ ਤਾਂ ਮੇਰੇ ਦਾਸ ਨੇ ਮੇਰੇ ਪਿਆਰੇ ਨੇ ਤੇ ਇਹ ਮੇਰਾ ਸਿੱਖ ਜਿਹੜਾ ਹੈ ਮੈਨੂੰ ਸਿੱਖਾਂ ਦੀ ਕੀਤੀ ਹੋਈ ਸੇਵਾ ਪਾਉਂਦੀ ਹੈ ਮੇਰੇ ਸਿੱਖ ਨੂੰ ਪ੍ਰਸੰਨ ਕਰ ਲਓ ਮੈਂ ਪ੍ਰਸੰਨ ਹੋ ਜਾਇਆ ਕਰਦਾ ਕਿਉਂਕਿ ਮੇਰੇ ਸਿੱਖ ਮੇਰੇ ਪਿਆਰੇ ਨੇ ਔਰ ਮੇਰਾ ਰੂਪ ਨੇ ਇਸ ਤਰ੍ਹਾਂ ਨਾਲ ਪੜ੍ਹ ਲਓ
ਮੇਰਾ ਹੀ ਰੂਪ ਹੈ ਮੇਰੇ ਹੀ ਬਣ ਗਏ ਜਿਹੜੇ ਮੇਰਾ ਹੀ ਰੂਪ ਹੈ ਮੇਰੇ ਹੀ ਬਣ ਗਏ ਜਿਹੜੇ
ਸਿੱਖਾਂ ਚ ਕੋਈ ਫਰਕ ਨਹੀਂ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਗੁਰੂ ਦਸ਼ਮੇਸ਼ ਪਿਤਾ ਕਹਿੰਦੇ ਨੇ ਜੋ ਖਾਲਸਾ ਪਦ ਦੇ ਗੁਰਸਿੱਖ ਨੇ ਉਹ ਮੇਰਾ ਰੂਪ ਨੇ ਤੇ ਮੈਂ ਉਹਨਾਂ ਚ ਨਿਵਾਸ ਰੱਖਦਾ ਖਾਲਸਾ ਕੌਣ ਹੈ ਆਤਮ ਰਸ ਦੇ ਜਾਣੀ ਸੋ ਹੈ ਖਾਲਿਸ ਦੇ ਮੋਹ ਮੈਂ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਹੀਂ ਤੇ ਮੇਰੇ ਵਿੱਚ ਤੇ ਉਹਦੇ ਵਿੱਚ ਤੇ ਵਾਹਿਗੁਰੂ ਚ ਕੋਈ ਭੇਦ ਨਹੀਂ ਜਾਂ ਭੇਦ ਨਾ ਜਾਣੇ ਕਿਉਂਕਿ ਉਹਨਾਂ ਦੇ ਅੰਦਰ ਮੈਂ ਵਰਤਦਾ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਜੋ ਸਿੱਖਾਂ ਨੂੰ ਲੋਚੇ ਸੋ ਗੁਰੂ ਖੁਸ਼ੀ ਆਵੇ ਜਿਹੜਾ ਸਿੱਖਾਂ ਨੂੰ ਮੇਰਿਆਂ ਨੂੰ ਲੋਚਦਾ ਹੈ ਉਹਦੇ ਉੱਤੇ ਮੈਂ ਖੁਸ਼ ਹੋ ਜਾਂਦਾ ਤੇ ਹੁਣ ਤੂੰ ਦੱਸ ਕਹਿਣ ਲੱਗਿਆ ਸੱਚੇ ਪਾਤਸ਼ਾਹ ਸੰਗਤ ਤਾਂ ਸਾਰੀ ਪ੍ਰਸੰਨ ਗਈ ਹੈ ਤੇ ਉਹਦੇ ਨਾਲ ਇਹ ਸ਼ਗਨ ਤੇ ਬਾਅਦ ਆ ਗਿਆ ਸਭ ਪ੍ਰਸੰਨ ਹੋਏ ਜਬ ਖਾਏ ਇਹ ਸਖਤ ਸਿੱਖ ਤਵ ਜਾ ਆ ਗਏ ਕਹਿੰਦੇ ਕਿਸ ਕੋ ਨਾ ਹਾਰ ਮੈਂ ਦੀਨਾ ਕਾਚੋ ਰਹੇ ਤਾਹੇ ਬਚ ਕੀਨਾ ਕਹਿੰਦੇ ਉਹਨੂੰ ਮੈਂ ਪ੍ਰਸ਼ਾਦਾ ਨਹੀਂ ਸਿਖਾਇਆ ਉਹਨੇ ਕਹਿਤਾ ਕੱਚਾ ਰਹੇ ਤੇ ਮੈਂ ਸੱਚੇ ਪਾਤਸ਼ਾਹ ਉਸ ਨੂੰ ਪਲਟ ਕੇ ਇਹ ਵੀ ਗੱਲ ਕਹੀ ਮੈਂ ਭਾਖਿਓ ਐਸਾ ਨਹੀਂ ਕੋਈ ਸੰਸਾਰ ਦੇ ਅੰਦਰ ਕੀ ਸਾਰੇ ਬ੍ਰਹਮੰਡ ਦੇ ਅੰਦਰ ਕੋਈ ਐਸਾ ਨਹੀਂ ਹੈ ਸਤਿਗੁਰ ਬਾਕ ਜਿਹੜਾ ਸਤਿਗੁਰੂ ਦੇ ਬਾਕ ਨੂੰ ਨੇਫ ਲਾਵੇ ਕੋਈ ਜਿਹੜਾ ਨੇਫਲ ਕਰ ਦੇ ਤੁਮਰੋ ਬਾਗ ਨੇਫਲ ਪਇਓ ਜਿਸ ਕੋ ਕਹਿਓ ਸਾਚ ਸਭ ਹੋਏ ਪਾਤਸ਼ਾਹ ਹੁਣ ਮੈਂ ਕੀ ਕਹਿ ਸਕਦਾ ਤੁਹਾਡਾ ਕਿਹਾ ਹੋਇਆ ਤਾਂ ਨੇਫਲ ਹੋ ਗਿਆ ਤੇ ਸਿੱਖ ਦਾ ਕਿਹਾ ਹੋਇਆ ਸਫਲ ਹੋ ਗਿਆ ਤੇ ਮੈਂ ਉਹਨੂੰ ਕਿਹਾ ਕਿਉਂ ਝੂਠ ਬੋਲਦਾ ਬਾਗ ਗੁਰਾਂ ਦਾ ਨਹੀਂ ਨੇਫਲ ਹੋ ਸਕਦਾ ਇਸ ਤਰ੍ਹਾਂ ਨਾਲ ਫਰਮਾਨ ਕਰਦੇ
ਬਾਗ ਗੁਰਾਂ ਦਾ ਨਕਦੇ ਨੇਫਲ ਹੋਵੇ ਸਿੱਖਾ ਕਾ ਤੂੰ ਝੂਠ ਬੋਲਦਾ ਗੁਰਾਂ ਦਾ ਨਕਦੇ ਨੇਫਲ ਹੋਵੇ ਸਿੱਖਾ ਕਾ ਤੂੰ ਝੂਠ ਬੋਲਦਾ
ਪਾਸੇ ਤੇਰਾ ਵਚਨ ਇੱਕ ਪਾਸੇ ਸਾਰੀ ਸੰਗਤ ਦੀ ਅਰਦਾਸ ਇੱਕ ਪਾਸੇ ਉਹ ਲਟਬੌਰਾ ਜਾ ਸਿੱਖ ਮੈਂ ਕਿਹਾ ਸਿੱਖਾ ਕਿਉਂ ਝੂਠ ਬੋਲਦਾ ਗੁਰੂ ਨੇ ਕਹਿਤਾ ਪੱਕਾ ਸੰਗਤ ਨੇ ਅਰਦਾਸ ਕਰਤੀ ਪੱਕਾ ਕਹਿੰਦਾ ਮੇਰੀ ਜਵਾਨ ਤੇ ਵੀ ਤਾਂ ਗੁਰੂ ਇਹ ਬੋਲਦਾ ਪਿਆਰਿਆ ਸੱਚੇ ਪਾਤਸ਼ਾਹ ਇਹ ਕੀ ਹੋਇਆ ਮਾਮਲਾ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਤਾਂ ਸ਼ਸ਼ੋ ਪੰਜ ਪੈ ਗਿਆ ਵੀ ਤੁਹਾਡਾ ਵਚਨ ਬਦਲ ਦੇਵੇ ਸੀ ਕਹਿਣ ਲੱਗੇ ਮਹਾਰਾਜ ਕਿਤਨੀ ਕਾਲ ਜਾਂ ਬੈਠੇ ਹੋਏ ਜਦ ਕਾਫੀ ਦੇਰ ਬੈਠੇ ਨੂੰ ਹੋ ਗਏ ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ ਕਿ ਭਾਈ ਬੁੱਧੂ ਮੇਰਾ ਵਚਨ ਬਦਲਣ ਦੀ ਸਮਰੱਥਾ ਸਿੱਖ ਵਿੱਚ ਤਾਂ ਹੈਗੀ ਤੇ ਮੈਂ ਸਿੱਖ ਦਾ ਵਚਨ ਨਹੀਂ ਬਦਲ ਸਕਦਾ ਕਦੇ ਵੀ ਨੇਫਲ ਨਹੀਂ ਹੋਣ ਦਿੰਦਾ ਇਸ ਤਰ੍ਹਾਂ ਨਾਲ ਫਰਮਾਨ ਕਰਦੇ
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ Thank you.
बंद ही भगत छुड़ाव है, बंद है भगत ना छूटा है, वो एक समय मोह हो गए बंद है, तौफन मोप है जवाब ना हो। क्यों नहीं गुरु बदला दिता सिखा का क्या कहते सिख का भाग नहीं मैं नेफल कर सकता, अपना नेफल करा लेना। गुरु नानक पातशाह यमुना के कंढे जिथे मजनू घाटीला गुरुद्वारा है उस थां दे उत्ते आप समाधि स्थित ने, कोल नेड़े ही हाथी खाना सी। वो हाथी मर गया अमृत वेले ते महावत जिहड़े सी ओह रोण लग गए उच्ची उच्ची। महाराज जी कहिंदे भाई मरदाना ये रोण कहदा रोना रप्पा हो रहा, पता करके आ, पता करके आ गया। कहिंदा सच्चे पातशाह हाथी मर गया, वह रोंदे ने भी असि बेरोजगार हो गए, हुण सानू कोई नौकरी नहीं मिलनी। कहिंदे उन्हां नूं कहिया भी वह मरिया नहीं है, उठा लो। वो गया जाके कहिंदा तुसीं क्यों रौला पाया है, मरिया ही नहीं है। चंगे सियाणे सी, होर अणजाण हुंदे कहिंदे इह तां मरिया होया है। कहिंदे वह संत ने कहता मरिया नहीं है, उठालो इहनूं, क्योंकि श्रद्धा रखते सी पीरां फकीरां ते। जद उठालिया हाथी उठ के खड़ा हो गया, शहर च गल चली गई, राजे तक पहुंच गई। दूसरे दिन बादशाह आ जांदा, दर्शन करे गुरु नानक पातशाह दे, कहण लग्या पीर जी ये तुसीं हाथी मरिया होया जिउंदा करे। महाराज कहिंदे भाई मारना जवालना तां परमेश्वर दे हत्थ विच हुंदा। कहिंदा फिर मारो तां हुण। महाराज कहिंदे तां पहलां ही मरिया होया, इहने की मरना। उस वेले हाथी गिर गया, कहिंदे हुण जिउंदा करो। महाराज कहिंदे हुण नहीं हुंदा जिउंदा, हुण इहनूं कोई भी नहीं जिउंदा कर सकदा, परमेश्वर भी नहीं कर सकदा। कहिंदे क्यों? कहिंदे देखो रब की मारी हुई नूं फकीर चुक लिया करदे ने, फकीरां की मारी हुई नूं रब नहीं चुकिया करदा। मिसाल तुहानूं दे के दसदे आं कि अग दे विचों कोला कढ लो, उह सकिंट दो सकिंट चार सकिंट हथ दे उत्ते असीं घुमा सकदे आं, लेकिन जिहड़ा लोहा अग दे विच पाया होया लाल होया होया उहनूं हथ लाओ जले हथ नूं जाल दो। कहिंदे जिहड़े साधु हुंदे ने परमेश्वर दे प्यार विच लीन हो के लाल होए हुंदे ने, ओदे रंग विच रहिंदे ने। संत तुम्हारे तुमरे प्रीतम तिनको काल ना खाते, रंग तुम्हारे लाल पए हैं राम नाम रस माते। कहिंदे संतां दा क्योंकि वह जिस तरह लोहा लाल हुंदा उहनूं नहीं हथ लग सकता, इसे तरह दे नाल रब दी कीती होई नूं तां संत चुक लिया करदे ने। अभेद अवस्था वाले एक बारी एक नवाब सी इत्थे दा मुल्तान दा, उहदा लड़का बीमार हो गया, उन्हें सारे मुला मुलाने फर के जेल च देते। कहन लगे जे ए मर गया तो सारे नाल मार दू, नहीं जिंदा करो राजी करो इन। बथेरा जोर लाया ते अखीर उन्हें कहा भी जे मर गया ना मैं तुहानू मार देना सच्चे। वह कहिंदे हजूर एक साडे नाल दा बाहर है, उन्हू फड़ लिया तो फिर जिंदा हो जाएगा। उन जो नाल खार खांदे सी सारे, अखे नाम की है कहिंदे शम्स तबरेज़ दादा नाम, फकीर है बेनवा चौथे पद च खेल दा। लायांदा ते लिया के जद जेल च बंद करके नवाब ने हुक्म सुनाया कि देखो मेरा लड़का बीमार है, नहीं तो उन्हू जिंदा कर दो, नहीं ओदे नाल ही मार दो। कहिंदा नवाब साहब जे पहला ही मार दो तो भी चंगा, फकीर तां मरिया होया ही हुंदा है, शरीर विच वैसे ही हुंदा, शरीर तुरदा है, फकीर नूं कोई नहीं मार सकदा, शरीर फकीर नूं समझना होता। हां शरीर है वाधू की व्याधी है साढ़े को मार दे। नवाब चलिया गया ते इन्हां ने चरण फड़ ले, कहन लगे महाराज असी तां गए पीर जी, तुहानूं तां रोण वाला कोई नहीं, साढ़े तां बाल बच्चे बीबियां छोटी छोटियां ने, कृपा करो साढ़े ते। सारे काजी सारे मुलाने कहिंदा कृपा तां मैं कर दूं, थोड़ी तुसीं मेरे खिलाफ हो जाणा। कहिंदे असीं किवें खिलाफ हो जाणा, इन्हे नूं नवाब दा लड़का मर गया। चक के उत्थे लिया के जेल दे सामने रखता, कहिंदे देखो नहीं तां जिउंदा कर दो ते नहीं तुहानूं हुणे कतल करना शुरू कर दे। ओह पैर फड़ रहे ने कि पीर जी हुण बोलो तुसीं, ਕਹਿੰਦੇ ਤੁਸੀਂ ਕਰੋ, ਕਹਿੰਦੇ ਸੱਟ ਤੇ ਕਿੱਥੇ ਹੁੰਦਾ, ਕਹਿੰਦੇ ਜਿਉਂਦਾ ਜੇ ਹੋ ਗਿਆ ਨਾ ਤੁਸੀਂ ਮੇਰੇ ਖਿਲਾਫ਼ ਹੋ ਜਾਣਾ ਸਾਰਿਆਂ ਨੂੰ। ਨਵਾਬ ਵੀ ਆ ਗਿਆ, ਕਹਿੰਦੇ ਨਵਾਬ ਤੇਰਾ ਲੜਕਾ ਜਿਉਂਦਾ ਹੋ ਜਾਣਾ ਤੈਂ ਵੀ ਮੇਰੇ ਖਿਲਾਫ਼ ਹੋ ਜਾਣਾ। ਬਹੁਤ ਮਿਹਨਤ ਖੁਸ਼ਾਵੰਦ ਕਰੀ, ਅਖੀਰ ਮੰਨ ਗਏ। ਉਹ ਬਾਹਰ ਆ ਗਏ ਤੇ ਕਹਿਣ ਲੱਗੇ ਅਰਥੀ ਦੇ ਪਾਸ ਆ ਗਏ, ਕਹਿੰਦੇ ਉਹ ਲੜਕੇ ਖੁਦਾ ਕੇ ਹੁਕਮ ਸੇ ਜਿਉਂਦਾ ਹੋ ਜਾ, ਜੀਤਾ ਹੋ ਜਾ, ਜਿੰਦਾ ਹੋ ਜਾ। ਚੁੱਪ, ਕੁਛ ਨਾ ਹੋਇਆ। ਥੋੜੀ ਦੇਰ ਬਾਅਦ ਫੇਰ ਆਏ, ਉਹ ਲੜਕੇ ਖੁਦਾ ਕੇ ਹੁਕਮ ਸੇ ਜਿੰਦਾ ਹੋ ਜਾ, ਫੇਰ ਨਾ ਹੋਇਆ। ਤੀਸਰੀ ਵਾਰੀ ਆਏ, ਕਹਿੰਦੇ ਖੁਦਾ ਕੇ ਹੁਕਮ ਸੇ ਜਿੰਦਾ ਹੋ ਜਾ, ਫੇਰ ਨਾ ਹੋਇਆ। ਕਹਿੰਦੇ ਲੈ ਵੀ ਇਹ ਖੁਦਾ ਦਾ ਹੁਕਮ ਤਾਂ ਮੰਨਦਾ ਨੀ, ਹੁਣ ਫਕਰਾਂ ਨੇ ਹੁਕਮ ਦੇਣਾ। ਕਹਿੰਦੇ ਉਹ ਲੜਕੇ ਮੇਰੇ ਹੁਕਮ ਸੇ ਜਿੰਦਾ ਹੋ ਜਾ। ਉਸੇ ਵੇਲੇ ਉੱਠ ਕੇ ਬਹਿ ਗਿਆ। ਬੜੀਆਂ ਖੁਸ਼ੀਆਂ ਹੋਈਆਂ, ਸਭ ਛੱਡ ਤੇ। ਜਦੋਂ ਘਰੀ ਗਏ, ਪੜ੍ਹਨ ਲੱਗੇ ਕੁਰਾਨ ਸ਼ਰੀਫ, ਕਹਿੰਦੇ ਉਹ ਤਾਂ ਰੱਬ ਦਾ ਸ਼ਰੀਕ ਬਣ ਗਿਆ, ਬੜਾ ਮਾੜਾ ਕੰਮ ਹੋਇਆ, ਸ਼ਰ੍ਹਾਂ ਤੇ ਉਲਟ ਕਰਤੀ ਉਹਨੇ ਤਾਂ ਗੱਲ। ਇੱਕ ਦਿਨ, ਦੋ ਦਿਨ, ਪੰਜ ਸੱਤ ਦਿਨ ਤੇ ਬਾਅਦ ਭੁੱਲ ਗਏ ਉਹਦੀ ਨੇਕੀ। ਮੁਕੱਦਮਾ ਦਾਇਰ ਕਰਤਾ ਉਹਨਾਂ ਕਾਜੀ ਕੋਲੇ। ਉਹ ਕਾਜੀ ਕਹਿੰਦਾ ਛਡਾਇਆ, ਕਹਿੰਦੇ ਕਾਨੂੰਨ ਦੇ ਕੀ ਹੈ? ਕਹਿੰਦਾ ਕਾਨੂੰਨ ਤਾਂ ਇਹ ਹੈ ਵੀ ਇਹਦੀ ਜਿਉਂਦੇ ਦੀ ਖੱਲ ਲਾ ਦਿਓ, ਫੜ ਲਿਆਂਦਾ। ਕਹਿੰਦਾ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਤੁਸੀਂ ਮੇਰੇ ਤੇ ਖਿਲਾਫ਼ ਹੋ ਜਾਓਗੇ, ਤੁਸੀਂ ਫਕਰਾਂ ਦੀ ਰਮਜ਼ ਨਹੀਂ ਜਾਣਦੇ, ਸ਼ਰ੍ਹਾਂ ਦੇ ਛੰਗਲਾਂ ਦੇ ਵਿੱਚ ਕੈਦ ਹੋ, ਹਨੇਰੇ ਵਿੱਚ, ਕਰ ਲਓ ਜਿਹੜਾ ਕੁਛ ਕਰ। ਉਹ ਖੱਲ ਲਾਉਂਦੇ ਨੇ, ਲਹਿੰਦੀ ਹੋਈ ਸਾਰਾ ਜ਼ੋਰ ਲਾ ਰਹੇ, ਕਹਿੰਦੇ ਲਾ ਲਓ ਫਿਰ ਹੁਣ। ਅਖੀਰ ਕਹਿੰਦੇ ਤੁਹਾਨੂੰ ਚੌੜਾ ਚਾਹੀਦਾ, ਲਿਆ ਅਸੀਂ ਲਾ ਦਿੰਦੇ। ਆਪਣੇ ਹੱਥ ਨਾਲ ਇਹ ਸਾਰੀ ਲਾ ਕੇ ਵਗਾ ਕੇ ਉਹਦੇ ਮੱਥੇ ਚ ਮਾਰੀ ਕਾਜੀ ਨੇ, ਕਹਿੰਦੇ ਚੱਕ ਖੱਲ। ਸੋ ਇਹ ਭੇਦ ਵਸਤਾ ਦੇ ਮਹਾਂਪੁਰਸ਼ਾਂ ਦੀ, ਚਾਹੇ ਉਹ ਹਿੰਦੂਆਂ ਚ, ਚਾਹੇ ਮੁਸਲਮਾਨਾਂ, ਚਾਹੇ ਸਿੱਖਾਂ ਚ, ਇਹਨਾਂ ਗੱਲਾਂ ਦੇ ਵਿੱਚ ਵਾਹਿਗੁਰੂ ਨਹੀਂ ਆਉਂਦਾ। ਜਾਤਾਂ ਪਾਤਾਂ ਮਨੁੱਖ ਦੀ ਕ੍ਰੀਏਸ਼ਨ ਹੈ, ਵਾਹਿਗੁਰੂ ਪਿਆਰ ਦਾ ਬੰਨਿਆ ਹੋਇਆ। ਸਾਤ ਕੋ ਸੁਣ ਲਿਓ ਸਵੈ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਾਪਾ। ਸੋ ਮਹਾਰਾਜ ਕਹਿੰਦੇ ਪਿਆਰਿਆ, ਮੈਂ ਸਿੱਖ ਦਾ ਵਚਨ ਨਹੀਂ ਬਦਲ ਸਕਦਾ। ਗੁਰਸਿੱਖਾਂ ਗੁਰਸਿੱਖਣ ਕੇ ਬਾਕ ਅਟਲ, ਕਹਿੰਦੇ ਉਹ ਮੈਂ ਨਹੀਂ ਬਦਲਦਾ ਕਿਉਂਕਿ ਅਟਲ ਨੇ ਬਾਤ। ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਕਹਿੰਦੇ ਤੈਂ ਬਹੁਤ ਬੜੀ ਗਲਤੀ ਕੀਤੀ ਹੈ, ਤੈਂ ਸਿੱਖ ਦਾ ਨਿਰਾਦਰ ਕਰਿਆ। ਕਹਿੰਦਾ ਸੱਚੇ ਪਾਤਸ਼ਾਹ ਹੁਣ ਤਾਂ ਮੇਰੀ ਹੋ ਗਈ ਭੁੱਲ, ਤੇ ਹੁਣ ਕਿਰਪਾ ਕਰੋ। ਕਹਿਤ ਪਏ ਤਾਂ ਨੀਕ ਨਾ ਠਾਨਿਓ, ਸਿੱਖ ਥਿਤ ਕੋ ਕ੍ਰੋਧਤ ਨਾ ਜਾਣੇ। ਕਹਿੰਦੇ ਉਹਦੇ ਬਾਰੇ ਤੂੰ ਜਾਣਿਆ ਨਾ, ਭੁੱਖਾ ਸੀਗਾ ਉਹ, ਖੁਦਤ ਨਾ ਜਾਣਿਓ, ਤੇ ਤਾਂ ਉਹਦਾ ਨਿਰਾਦਰ ਕਰਿਆ। ਇਹ ਗੱਲ ਤਾਂ ਚੰਗੀ ਨਹੀਂ ਕਰੀ, ਚੰਗਾ ਤੂੰ ਹੁਣ ਐ ਕਰ, ਤੇਰਾ ਵੀ ਕੀਤਾ ਹੋਇਆ ਸੀ ਨੇਫਲ ਨਹੀਂ ਜਾਣ ਦਿੰਦੇ, ਸਿੱਖ ਦਾ ਵੀ ਵਚਨ ਨਹੀਂ ਬਦਲ ਸਕਦੇ। ਜਾ ਅਸੀਂ ਵਚਨ ਕਰਦੇ ਹਾਂ ਕਿ ਇੱਟਾਂ ਤਾਂ ਤੇਰੀਆਂ ਕੱਚੀਆਂ ਹੀ ਰਹਿਣਗੀਆਂ, ਲੇਕਿਨ ਪੱਕਿਆਂ ਤੋਂ ਵੀ ਵੱਧ ਤੈਨੂੰ ਮੁਨਾਫਾ ਮਿਲੇਗਾ।
ਕੱਚੇ ਰਹਿਣਗੇ ਬੁੱਧੂ ਤੇਰੇ ਆਵੇ, ਪੱਕਿਆਂ ਦੇ ਭਾਗ ਕਾਲੇ।
بھی اسی کیتی ہوئی نیفل نہیں جان لیکن اگے واسطے یہ جا کام نہیں کرنا بھول کے بھی سکھ کو سکھ بجن کو جاننے میٹھے سنمکھ ملے لہیں چت میٹھے چنگا تے ہن اس طرح دے نال ہے کہ بور نہ کرو کبو اس بات مڑ کے نہ ایسی بات کریں سکھ انادر ہے دکھ دا وہ مینو پا نہیں سکھ دا انادر کیتا ہوئے کانچی اٹ پجاوے جوئے بکے مول پاکی کے سوئے سکھ کو باگ نہ گرو مٹاؤ اپنو کہو پرتھم نیف لائے سکھ دے نال اتنا پیار کہ وہ دا باگ نہیں نیفل کریا اے نہیں بھی گرو وچ طاقت نہیں سی نہ اج تک سنسار جتوں بنیا بھگتان کی کدے بھی کیتی ہوئی پرمیشر نے موڑی نہیں جو کچھ کرے سوئی پرب مانے اور رام نام رنگ راتے جڑے رنگ دے وچ رتے ہوئے نے پرمیشر دے نام دے وہ جو کچھ کر دین وہ مننا ہی پہنا مہاراجا رنجیت سنگھ فوج لے کے جا رہے خبر آ گئی سردار مہان سنگھ نے چٹھی لکھی کہ ہری سنگھ نلوا شہید ہو گیا تے جے پتہ لگ گیا تو یہ لوگ پنجاب لاہور تو رہی نہیں کرن گے بہت ملخیا کٹھا ہوا اس ویلے فوجا لے کے جد آپ جا رہے نے تو اٹک چڑھیا ہوا بابا جی نو بابا دیپ سنگھ جی نال سی کہن لگے بابا جی ایس ویلے پرپکار دا کم ہے تے پنجاب دی عزت دا سوال ہے اے قبائلیاں نے لٹ لینا عزت پنجاب دی روڑ دینی ہے مٹی دے اندر بچیاں نو پھڑ لینا غلام پھڑ لینے نے نوجوان تے ٹگے ٹگے نو بکنے انہاں دے دیش آ کے کرپا کرو اس ویلے اس ویلے بابا جی دریا دے کنڈے ہو کے کہن لگے دیکھ بھائی اسی سگنی صاحب پڑھنا ہے اونی دیر تک تو اپنا بہن روک دے ہاتھی تے چڑے ہوئے نے بچ چلے گئے تے جا کے بچالے کھڑ کے سگنی صاحب پڑھن لگ گئے مہاراج نو کہا تسی فوجاں نکالو فٹافٹ فوجاں ننگنیاں شروع ہو گیا ایک کمپنی ہے سی سی ناستک کہن لگے پانی بھی کدے بابے دے کہے تے اتر دے آپ ہی اتریا تے کریڈٹ لے رہا پا جدو یہ باہر نکل جو پھر اڑا گے ادھر بار بار سنیا آؤں گا چھیتی کرو انہوں نے کشت پتی رہ گئی بابا جی نے چنڈی کھڑی کری تے اشارہ کریا کہ نکلے وہ باہر دریا نہیں آ جانا اس ویلے کمپنی دریا چ داخل ہوں ہے بابا جی پرے نو تر پے تے جدو بابا جی بریتی تے اچے تھان چلے گئے ادھر سگنی صاحب کا بھوگ پی گیا ادھر جی کنڈیا کے اوپر دی ہو کے اٹک بگن لگ گیا اسی بندے ہلا لے مہاراج کہنے لگے رنجیت سنگھ کہتے بابا جی ایک کمپنی ہڑ گئی کہتے بھائی ناستک سی ہس کے کہنے لگے خواجہ خجر نے بلی بھی لینی سی ہوں مہاراج کہتے جو کچھ کرے سو ہی پرب ماننے دریا بھی رکتے ہوں نے کدے سائنٹسٹ نو پوچھ لو دنیا نو انجینئرز نو پچھ لو بھی دریا کیویں رک گیا اتنا پانی دا فلو آ رہا سی وہ کدھر کیا لے گیا پانی ہٹ دا وہ جتھے تک پانی سی سارا جام ہو گیا کھڑ گیا حکم بن گیا موسا جی جدوں مصر تو عیسائی قوم نو لے کے جاندے نے تا اتھے دا بادشاہ فرعون ہے 3300 سال دی گل ہے اتھے رات پاتی پرمیشر نے آکاش بانی ہوئی کہ نکل جاؤ تسی وہ سارے نکلے آئے تے جس وقت جاندے نے اگے سمندر دے کنڈے ریڈ سی جسنوں آخدے نے اس تھان دے اتے پچھوں پتا لگیا بھی فوجاں چڑیاں آ رہی ہیں گھوڑ سوار نے آ کے دسیا کہ فکر کرو فوجاں تاں بہت نیڑے آ گئی وہ انہیں پرارتھنا کری موسیٰ جی نے بھی اے اللہ تعالیٰ تے سانوں کڈیا بھی تے اسی تے اتھے مر جا گے آواز آئی کہندے سمندر دے ڈنڈا مار کے راہ لے لو اس نے ڈنڈا ماریا سمندر نو کہا راہ دے دے سارے جننے بھی یہودی سی ساریاں نو باہر پرلے پاسے کڈ لیا تے رستہ کھلا اے فرعون دیاں فوجاں ساریاں ہی وچ بڑ گیاں جس بعد سمندر دے وچ گئیاں او پانی بنا پانی مل گیا اس دن تو او دا ناں ریڈ سی پی گیا لال ساگر کہندے نے ایک تھاؤں نہیں ہوئے جی باقی کیونکہ پرمیشر دے پیارے جو کچھ کر دیندے نے ਜੋ ਕੁਛ ਕਰੇ ਸੋਈ ਪ੍ਰਭ ਮਾਨੇ ਹੋਏ ਰਾਮ ਨਾਮ ਰੰਗ ਦਾ। ਸੋ ਇਸ ਤਰ੍ਹਾਂ ਦੇ ਨਾਲ ਸੇਵਾ ਕੀਤੀ ਉਸਨੇ, ਸੇਵਾ ਥਾਂ ਪਈ। ਲੇਕਿਨ ਸੇਵਾ ਦੇ ਵਿੱਚ ਭੰਗਣਾ ਦੀ ਮੈਂ ਜ਼ਿਕਰ ਕਰਿਆ ਵੀ ਭੰਗਣਾ ਅਸੀਂ ਪਾ ਲੈਂਦੇ ਹਾਂ ਸੇਵਾ ਕਰਕੇ, ਫਿਰ ਕਹਿੰਦੇ ਹਾਂ ਸਾਡਾ ਜੀ ਕੰਮ ਨਹੀਂ ਬਣਿਆ। ਮਹਾਰਾਜ ਕਹਿੰਦੇ ਜੇ ਤਾਂ ਕਿਰਿਆ ਦੀ ਸਿੱਖ ਹੈ ਉਹ ਨਾ ਢਾਹੇ ਕਹੀਦਾ, ਜੇ ਤੂੰ ਸੇਵਾ ਦਾ ਫਲ ਲੈਣਾ ਹੈ ਤਾਂ ਕਿਸੇ ਦਾ ਦਿਲ ਨਾ ਤੋੜੀ, ਸਾਰਿਆਂ ਨਾਲ ਮਿੱਠਾ ਬੋਲ, ਗੁਰਸਿੱਖੀ ਧਾਰਨ ਕਰ, ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦੇ ਮੁਤਾਬਕ ਆਪਣਾ ਜੀਵਨ ਬਤੀਤ ਕਰੋ। ਸੋ ਇਸ ਤਰ੍ਹਾਂ ਦੇ ਨਾਲ ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ ਹੈ, ਸੇਵਾ ਕਰਨ ਦੇ ਨਾਲ ਇੱਥੇ ਵੀ ਸਭ ਕੁਛ ਪ੍ਰਾਪਤ ਹੁੰਦਾ। ਸਾ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਪੰਨੇ, ਸਾਰੇ ਪਾਪਾਂ ਦਾ ਨਾਸ ਹੋ ਜਾਂਦਾ। ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ, ਉਹ ਨਾਨਕ ਬਾਹੋ ਲਗਾਈਏ। ਜਿਹਨੇ ਵੀ ਦੁਨੀਆਂ ਵਿੱਚ ਸੇਵਾ ਕਰੀ ਹੈ ਉਹਦਾ ਦਰਗਾਹ ਵਿੱਚ ਥਾਂ ਨਾਲ ਦੀ ਨਾਲ ਬਣਨਾ ਸ਼ੁਰੂ ਹੋ ਜਾਂਦਾ, ਕਿਉਂਕਿ ਪਰਮੇਸ਼ਰ ਦੁਨੀਆਂ 'ਚ ਵੱਸਦਾ। ਉਹਦੀ ਸੇਵਾ ਕਰਦੇ ਹਾਂ, ਗੁਰੂ ਦੀ ਸੇਵਾ ਕਰਦੇ ਹਾਂ, ਵਾਹਿਗੁਰੂ ਦੀ ਸੇਵਾ ਕਰਦੇ ਹਾਂ, ਸੰਸਾਰ ਦੀ ਸੇਵਾ ਕਰਦੇ ਹਾਂ। ਸੇਵਾ ਕੋਈ ਕਰ ਲਓ, ਸੇਵਾ ਥਾਂ ਪੈਂਦੀ ਹੈ, ਫਲ ਦਿੰਦੀ ਹੈ। ਸੋ ਹੁਣ ਸਮਾਂ ਜਾਤ ਨਹੀਂ ਦਿੰਦਾ, ਅਤੇ ਮਹਾਰਾਜ ਜੀ ਦੇ ਹੁਕਮਨਾਮੇ ਤੋਂ ਬਾਅਦ ਆਪਦੇ ਪੰਡਾਲ ਦੇ 2 ਦਿਨ ਖਤਮ ਹੋ ਜਾਣਗੇ, ਅਤੇ ਆਪ ਥੋੜ੍ਹੀ ਕਿਰਪਾ ਕਰੋ, ਜੋ 4 ਦਿਨ ਦੇ ਦੀਵਾਨ ਬਾਕੀ ਰਹਿੰਦੇ ਨੇ ਉਹਨਾਂ ਨੂੰ ਆਪਾਂ ਵਿਚਾਰਨਾ ਚੰਗੀ ਤਰ੍ਹਾਂ ਦੇ ਨਾਲ। ਸੋ ਸਮੇਂ ਸਿਰ ਆਓ, ਮਹਾਤਮਾ ਨੇ ਆਉਣਾ ਅਤੇ ਉਹਨਾਂ ਦੇ ਸੁਣੋ, ਜੇ ਹੋਇਆ ਹੀ ਨਾ ਕੋਈ ਉਹ ਵਿਚਾਰੇ ਸੁਣਾਉਣਗੇ ਕੀ ਆ ਗਏ। ਦੂਰ ਦੂਰ ਤੋਂ ਆਉਣਾ, ਸੰਗਰੂਰ ਤੋਂ ਆਉਣੇ ਨੇ, ਇੱਥੋਂ ਉਨਾ ਸਾਹਿਬ ਤੋਂ ਗੁਰੂ ਨਾਨਕ ਦੀ 17ਵੀਂ ਬੰਸ਼ ਵਾਲੇ ਬੇਦੀ ਸਾਹਿਬ ਆਉਣਗੇ, ਆਪਣੇ ਨਾਲ ਦਰਸ਼ਨ ਦੇਣਗੇ ਅਤੇ ਸੰਗਤ ਦੇ ਦਰਸ਼ਨ ਕਰਨਗੇ। ਟੈਲੀਫੋਨ ਕਰੇ ਹੋਏ ਨੇ, ਸਾਰਿਆਂ ਨੇ ਹਾਂ ਕਰੀ ਹੋਈ ਹੈ, ਕੋਈ ਲਿਕੇ ਲੱਗ ਜਾਣ ਇਹਦੇ ਧੁੰਦ ਵਗੈਰਾ ਦੀ ਉਹ ਗੱਲ ਵੱਖਰੀ ਹੈ, ਪਰ ਆਉਣਾ ਸਾਰਿਆਂ ਨੇ। ਸੋ ਇਸ ਕਰਕੇ ਸਮੇਂ ਸਿਰ ਆਓ, ਕਾਫ਼ੀ ਸਮਾਂ ਲੇਟ ਰੱਖਿਆ 11 ਵਜੇ ਦਾ, ਅਤੇ ਕੋਸ਼ਿਸ਼ ਕਰਿਆ ਕਰੋ ਵੀ 11 ਵਜੇ ਆ ਜਾਓ ਅਤੇ ਮਹਾਂਪੁਰਸ਼ਾਂ ਦੇ ਬਚਨ ਸੁਣੋ, ਅਤੇ ਜੋ ਉੱਦਮ ਕਰਿਆ ਇਲਾਕੇ ਨੇ ਸੰਗਤਾਂ ਨੇ ਕਰਿਆ ਉਹਦਾ ਪੂਰਾ ਪੂਰਾ ਆਪਾਂ ਲਾਭ ਉਠਾਈਏ। ਹੁਣ ਸਾਰੇ ਪ੍ਰੇਮੀ ਗੁਰਸਤੋਤਰਜ ਵੱਲੋਂ ਪਾਏ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਜ਼ਰੂਰ ਆਪਣੀ ਦਸਨਾ ਪਵਿੱਤਰ ਕਰ ਲਓ।